ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੈਰੋ ਕਬੀਰ ਜੀਉ ਅਸ਼ਟਪਦੀ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਗਮ ਦੁਰਗਮ ਗੜ ਰਚਿਓ ਬਾਸ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਸਾ ਜੀ ਨਿਵਾ ਜੀ, ਗੁਰੂ ਸਰੂਪ ਗੁਰੂ ਖਾਲਸਾ ਸਾਧ ਸਿੰਘ ਜੀਓ, ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਹੈ, ਅੰਮ੍ਰਿਤ ਵੇਲਾ ਹੈ। ਸਤਿਗੁਰਾਂ ਨੇ ਮਹਾਨ ਕਿਰਪਾ ਕੀਤੀ ਹੈ ਕਿ ਆਪਾਂ ਸਾਰੇ ਰਲ ਮਿਲ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਜਿਹੜੀ ਕਥਾ ਰੂਪ ਵਿੱਚ ਕਰ ਰਹੇ ਹਾਂ, ਸਤਿਗੁਰੂ ਮਹਾਰਾਜ ਸਾਹਿਬ ਜੀ ਕਰਵਾ ਰਹੇ ਆਪਣੇ ਕੋਲੋਂ। ਆਓ ਮਨ ਵਿੱਚ ਇਕਾਗਰ ਕਰੋ, ਜਿਸ ਪ੍ਰਕਾਰ ਪੈਰੋਂ ਰਾਗ ਦੇ ਅੰਦਰ ਭਗਤ ਬਾਣੀ ਵਿੱਚ ਇਹ ਕਥਾ ਚੱਲ ਰਹੀ ਹੈ, ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋ ਜੀ।
ਪੈਰੋ ਕਬੀਰ ਜੀਓ ਅਸ਼ਟਪਦੀ ਘਰ ਦੂਜਾ,
ਪੈਰੋਂ ਰਾਗ ਦੇ ਅੰਦਰ ਭਗਤ ਕਬੀਰ ਸਾਹਿਬ ਜੀ ਇਹ ਅੰਮ੍ਰਿਤ ਬਚਨ ਜਿਹੜਾ ਰਾਗ ਦੇ ਦੂਸਰੇ ਸੁਰਤਾਲ ਵਿੱਚ ਉਚਾਰਦੇ ਹੈ। ਅੱਠਾਂ ਪਦਾਂ ਵਾਲੇ ਬਾਣੀ ਹੋਣ ਕਰਕੇ ਅਸ਼ਟਪਦੀ ਦਾ ਨਾਮ ਹੈ, ਇਹਦੇ ਅੱਠ ਪਦ ਨੇ। ਇਸ ਪ੍ਰਕਾਰ ਫਿਰ ਪਹਿਲਾਂ ਮੰਗਲ ਉਚਾਰਨ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਭ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਹੈ, ਗੁਰਚੇਤਨ ਪ੍ਰਸਾਦ ਆਨੰਦ ਸਰੂਪ ਹੈ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਤੋ ਜਿਸ ਪ੍ਰਕਾਰ ਕਬੀਰ ਸਾਹਿਬ ਜੀ ਇਹ ਜਿਹੜਾ ਸ਼ਬਦ ਹੈ ਇਹਦੇ ਵਿੱਚ ਦੇਹ ਦੇ ਅੰਦਰ ਹੀ ਪਰਮਾਤਮਾ ਪਰਿਪੂਰਨ ਹੋ ਰਿਹਾ ਹੈ, ਉਹਦੀ ਪ੍ਰਾਪਤੀ ਤੋਂ ਬਾਅਦ ਹੋਣ ਵਾਲਾ ਜਿਹੜਾ ਆਨੰਦ ਹੈ ਜਾਂ ਪ੍ਰਕਾਸ਼ ਹੈ ਉਹਦਾ ਨਿਰੂਪਣ ਕਰਦੇ ਨੇ ਇਹਦੇ ਵਿੱਚ। ਸੋ ਗੂੜੀਆਂ ਗੱਲਾਂ ਨੇ ਜਿਸ ਪ੍ਰਕਾਰ ਵਿਚਾਰ ਅੱਗੇ ਭਗਤ ਜੀ ਫਰਮਾਨ ਕਰਦੇ ਨੇ ਸੁਣੋ ਜੀ।
ਆਗਮ ਦੁਰਗਮ ਗੜ ਰਚਿਓ ਬਾਸ,
ਤਿਹੇ ਭਾਈ ਮਨ ਦੇ ਸੰਕਲਪਾਂ ਵਿਕਲਪਾਂ ਦੀ ਅਗਮ ਨਾਮ ਹੈ ਗਮਤਾ ਤੋਂ ਰਹਿਤ ਪਰਮਾਤਮਾ ਨੇ ਆਪਣੇ ਬਾਸ ਬਸਣ ਦੇ ਲਈ ਆਪਣੇ ਰਹਿਣ ਦੇ ਲਈ ਇਹ ਸੰਸਾਰ ਜਿਹੜਾ ਬਣਾਉਣਾ ਕੀਤਾ ਜਾਂ ਸਰੀਰ ਹੈ ਜਿਹੜਾ ਸਰੀਰ ਰੂਪੀ ਕਿਲਾ ਬਣਾਇਆ, ਸੰਸਾਰ ਰੂਪੀ ਕਿਲਾ ਬਣਾਇਆ, ਤੇ ਇਸ ਪ੍ਰਕਾਰ ਫਿਰ ਇਹ ਜਾਂ ਫਿਰ ਹਿਰਦਾ ਰੂਪੀ ਜਿਹੜਾ ਦੁਰਗਮ ਨਾਮ ਹੁੰਦਾ ਕਠਣ ਗੜ੍ਹ ਨਾਮ ਹੈ ਕਿਲੇ ਦਾ, ਇਹ ਕਿਲਾ ਰਚਿਓ ਰਚਨਾ ਕੀਤਾ ਹੈ ਜਾਂ ਹਿਰਦੇ ਰੂਪੀ ਕਿਲਾ ਰਚਨਾ ਕੀਤਾ ਹੈ, ਤੇ ਦਸਮ ਦੁਆਰ ਰੂਪ ਇਹ ਦੁਰਗਮ ਕਠਣ ਗੜ੍ਹ ਕਿਲਾ ਰਚਿਓ ਰਚਨਾ ਕੀਤਾ ਹੈ। ਵਾਹਿਗੁਰੂ ਪਰਮੇਸ਼ਵਰ ਨੇ
ਜਾਮਹ ਜੋਤ ਕਰੇ ਪ੍ਰਗਾਸ,
ਜਾਂ ਜਿਸ ਕਿਲੇ ਦੇ ਮਹਿ ਵਿੱਚ ਉਸ ਪ੍ਰਭੂ ਨੇ ਸੱਤਾ ਰੂਪੀ ਜੋਤ ਪ੍ਰਗਾਸ਼ ਚਾਨਣਾ ਕਰ ਰਹੀ ਹੈ, ਉਹ ਪਰਮਾਤਮਾ ਦੀ ਪ੍ਰਤਕ ਜੋਤ ਜੋ ਹੈ, ਜੋਤ ਨਾਮ ਚੇਤਨ ਪ੍ਰਕਾਸ਼ ਕਰ ਰਿਹਾ ਹੈ।
ਬਿਜਲੀ ਚਮਕੈ ਹੋਏ ਆਨੰਦ,
ਬਿਜਲੀ ਚਮਕੈ ਹੋਏ ਆਨੰਦ, ਇਹ ਆਪ ਜੀ ਫਰਮਾਨ ਕਰਦੇ ਹੈ ਜਦੋਂ ਜੋਗੀ ਪੁਰਖ ਜਾਂ ਜੋਗੀ ਪੁਰਖ ਦੇ ਦਸਮ ਦੁਆਰ ਵਿੱਚ ਬਿਜਲੀ ਦੇ ਸਮਾਨ ਜੋਤ ਚਮਕੈ ਚਮਕਦੀ ਹੈ, ਭਾਵ ਕੀ ਹੈ ਦਸਮ ਦੁਆਰ ਚ ਪ੍ਰਕਾਸ਼ ਦਿਸਦਾ ਹੈ, ਉਸ ਵੇਲੇ ਇਸ ਜੋਗੀ ਨੂੰ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਦੂਸਰਾ ਹੈ ਬਿਜਲੀ ਚਮਕੈ ਹੋਏ ਆਨੰਦ, ਜਦੋਂ ਅੰਤਹਕਰਨ ਦੇ ਅੰਦਰ ਸਤੋਮੀ ਬਿਰਤੀ ਵਿੱਚ ਪ੍ਰਭੂ ਦੀ ਜੋਤ ਉਸਦਾ ਬਿਜਲੀ ਦੇ ਵਾਂਗ ਚਮਕਾਰਾ ਪੈਂਦਾ ਹੈ, ਉਦੋਂ ਨਾਮ ਅਭਿਆਸੀ ਪੁਰਖ ਬਹੁਤ ਆਨੰਦ ਸਹਿਤ ਹੋ ਜਾਂਦਾ ਹੈ, ਉਹ ਆਨੰਦ ਵਰਣਨ ਨਹੀਂ ਹੋ ਸਕਦਾ ਹੈ। ਬਿਜਲੀ ਚਮਕੈ ਹੋਏ ਆਨੰਦ, ਜਦੋਂ ਚੇਤਨ ਸੱਤਾ ਰੂਪ ਬਿਜਲੀ ਦਾ ਚਮਕਾਰਾ ਪੈਂਦਾ ਹੈ ਤਦੋਂ ਤਤਵੇਦਿਆਂ ਦੇ ਮਨ ਦੇ ਆਨੰਦ ਪ੍ਰਾਪਤ ਹੁੰਦਾ ਹੈ।
ਜਿਹ ਪੌੜੇ ਪ੍ਰਭ ਬਾਲ ਗੋਬਿੰਦ,
ਤੇ ਜਿੱਥੇ ਹਿਰਦੇ ਦੇ ਅੰਦਰ ਜਾਂ ਦਸਮ ਦੁਆਰ ਰੂਪੀ ਕਿਲੇ ਦੇ ਵਿੱਚ ਗੋ ਪ੍ਰਿਥਵੀ ਦੇ ਬਿੰਦ ਰੱਖਿਆ ਕਰਨ ਵਾਲਾ ਪ੍ਰਭ ਪਰਮਾਤਮਾ ਬਾਲ ਰੂਪ ਹੋ ਕੇ ਪੌੜੇ ਵਿਰਾਜਮਾਨ ਹੋ ਰਿਹਾ ਹੈ। ਤੇ ਇਹਦਾ ਮਤਲਬ ਇਹ ਹੈ ਵੀ ਜਿਹੜਾ ਗ੍ਰੰਥਾਂ ਦੇ ਅੰਦਰ ਇਹ ਵਿਚਾਰ ਹੈ ਕਿ ਜਿਵੇਂ ਬੋਹੜ ਦੀ ਗੋਲ ਹੁੰਦੀ ਹੈ ਤੇ ਇੰਨਾ ਕੁ ਛੋਟਾ, ਜਾਂ ਫਿਰ ਦੂਸਰਾ ਪ੍ਰਮਾਣ ਹੈ ਵੀ ਆਪਣਾ ਜਿਹੜਾ ਅੰਗੂਠਾ ਹੈ ਜਿੱਥੇ ਵਾਢਾ ਜਾਏ ਨਾ ਉਸ ਤੋਂ ਉੱਪਰਲਾ ਹਿੱਸਾ ਜਿਹੜਾ ਉਹਨੂੰ ਅੰਗੁਸ਼ਟਧਾਰ ਦੇਹ ਕਹਿੰਦੇ ਹੈ। ਇਸ ਤਰ੍ਹਾਂ ਦਾ ਸਰੂਪ ਹੋ ਕਰਕੇ ਉਹ ਪਰਮਾਤਮਾ ਸਾਡੇ ਦਸਮ ਦੁਆਰ ਵਿੱਚ ਵਿਰਾਜਮਾਨ ਹੈ। ਇਹ ਜਿਵੇਂ ਬਾਲਕ ਬੱਚੇ ਦਾ ਨਿੱਕਾ ਜਿਹਾ ਰੂਪ ਹੁੰਦਾ ਹੈ, ਬਾਲ ਗੋਬਿੰਦ ਤਾਂ ਕਿਹਾ ਹੈ। ਦੂਸਰਾ ਹੈ ਇਹਦਾ ਸੰਪਰਦਾ ਦੇ ਵਿੱਚ ਬਾਲ ਦਾ ਅਰਥ ਬਹੁਤ ਬਲ ਵਾਲਾ, ਪਿਆਰਾ ਪ੍ਰਭੂ ਉਹ ਸਿਖਿਆਤ ਹੋ ਰਿਹਾ ਹੈ। ਇਹਦਾ ਭਾਵ ਜਾਣਨਾ ਜੀ,
ਇਹੋ ਜੀਉ ਰਾਮ ਨਾਮ ਲਿਵ ਲਾਗੈ।
ਇਹ ਭਾਈ ਜਦੋਂ ਇਹੋ ਇਸ ਜੀਉ ਨਾਮ ਜੀਵ ਦਾ ਜੀਵ ਦੀ ਐਸੀ ਰਾਮ ਪਰਮਾਤਮਾ ਦੇ ਨਾਲ ਪਰਮਾਤਮਾ ਦੇ ਵਿੱਚ ਲਿਵ ਨਾਮ ਬਿਰਤੀ ਦਾ ਇਕਾਗਰਤਾ ਰੂਪ ਬਿਰਤੀ ਨੂੰ ਲਿਵ ਕਹਿੰਦੇ ਨੇ, ਇਹ ਲਾਗੈ ਲੱਗ ਜਾਂਦੀ ਹੈ।
ਜਰਾ ਮਰਨ ਛੂਟੈ ਭ੍ਰਮ ਭਾਗੈ।
ਤੇ ਉਸ ਵੇਲੇ ਫਿਰ ਇਹ ਜੀਵ ਦਾ ਜਰਾ ਨਾਮ ਹੈ ਬੁਢੇਪੇ ਦਾ, ਜੜਤਾ ਬਿਰਤੀ ਦਾ, ਇਹਦਾ ਨਾਮ ਵੀ ਜਰਾ ਸਮਝਣਾ। ਤੇ ਜੜਤਾ ਬਿਰਤੀ ਰੂਪ ਦੁੱਖ ਹੈ ਜਿਹੜਾ, ਉਹ ਨਹੀਂ ਵਿਆਪਦਾ ਜਾਂ ਮਰਨ ਮੌਤ ਦਾ ਭੈ, ਇਹ ਫਿਰ ਐਸੇ ਭੈ ਤੇ ਦੁੱਖ ਛੁੱਟ ਜਾਂਦੇ ਹੈ, ਛੁੱਟੈ ਛੁੱਟ ਜਾਂਦਾ ਹੈ। ਪੰਜ ਪ੍ਰਕਾਰ ਦਾ ਪਰਮ ਵੀ ਭਾਗ ਹੈ, ਭੱਜ ਜਾਂਦਾ ਹੈ, ਇਹ ਵੀ ਨਹੀਂ ਰਹਿੰਦਾ। ਭੇਦ ਪਰਮ ਕਰਤੱਤ ਪਰਮ ਪੁੰਨ ਸੰਗ ਪਰਮ ਵਿਕਾਰ ਬਰਮ ਇਤਰ ਜਗ ਸੱਤ ਪਰਮ ਪੰਚੋ ਪਰਮ ਸੰਸਾਰ। ਇਹ ਜਿਹੜੇ ਸੰਸਾਰ ਨੂੰ ਵਿਆਪਦੇ ਹੈ ਉਹ ਪਰਮਾਂ ਦੀ ਨਿਮਿਰਤੀ ਹੋ ਜਾਂਦੀ ਹੈ ਉਸ ਦੀ ਵਿਆਸੀ ਦੀ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਅਵਰਨ ਬਰਨ ਸਿਉ ਮਨ ਹੀ ਪ੍ਰੀਤ।
ਜੀਵਾਂ ਨੇ ਵਰਨ ਚੰਗੇ ਵਰਨ, ਜਿਵੇਂ ਬ੍ਰਾਹਮਣ ਹੈ ਜੀ, ਖੱਤਰੀ ਹੈ, ਚੰਗੇ ਵਰਨ ਇਹ ਕਲਪਿਆ ਹੋਇਆ ਹੈ। ਅਵਰਨ ਨੀਚ ਵਰਨ, ਜਿਵੇਂ ਵੈਸ਼ ਸ਼ੂਦਰ, ਤੇ ਇਸ ਪ੍ਰਕਾਰ ਸਿਉ ਨਾਲ ਉਚਾਈ ਤੇ ਨਿਵਾਵੀਂ, ਇਹ ਜਿਹੜੇ ਵੀ ਇਹ ਨੀਵੇਂ ਨੇ ਇਹ ਉੱਚੇ ਨੇ, ਉਚਾਈ ਤੇ ਨਿਵਾਈ ਦੀ ਹੀ ਆਪਣੇ ਮਨ ਦੀ ਪ੍ਰੀਤ ਲਾਈ ਹੋਈ ਹੈ ਸੰਸਾਰ ਨੇ। ਇਸ ਪ੍ਰਕਾਰ ਦੀ ਕਹਾਣੀ ਸੰਸਾਰ ਵਿੱਚ ਹੈ।
ਹੋਮੈ ਗਾਵਨ ਗਾਵਹਿ ਗੀਤ।
ਜੀਵ ਹੋਮੇ ਹੰਕਤਾ ਦੇ ਸਹਿਤ ਗਾਵਨ ਗਾਉਣ ਵਾਲੇ ਹੋ ਕੇ ਗੀਤ ਜਸ ਗਾਵੇ ਗਾਉਂਦੇ ਨੇ। ਇਹ ਤਾਂ ਨਹੀਂ ਵੀ ਕਥਾ ਕੀਰਤ ਨਹੀਂ ਕਰਦੇ, ਪਰ ਕਰਦੇ ਨੇ ਹੋਮੇ ਦੇ ਸਹਿਤ ਹੋ ਕੇ, ਤੇ ਜਿਸ ਕਰਕੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ, ਕਿਉਂਕਿ ਹੋਮੇ ਦੇ ਸਹਿਤ ਹੋ ਕੇ ਹੋਮੇ ਵਿੱਚ ਗਾਵਿਆ ਥਾਂ ਏ ਨਾ ਪਵੇ, ਉਹ ਥਾਂ ਨਹੀਂ ਪੈਂਦਾ। ਜਾਂ ਫਿਰ ਚੌਂ ਵਰਨ ਜੋ ਪ੍ਰਭੂ ਅਵਰਨ ਰੂਪ ਹੈ, ਜਾਂ ਜੋ ਵਰਨ ਰੰਗਾਂ ਵਿੱਚ ਅਵਰਨ ਰੰਗ ਰਹਿਤ ਰੂਪ ਪ੍ਰਭੂ ਹੈ, ਤੇ ਵਰਨ ਕਥਨ ਤੋਂ ਅਵਰਨ ਅਕਥ ਸਰੂਪ ਪ੍ਰਭੂ ਹੈ, ਜਿਸ ਨੇ ਉਸ ਪ੍ਰਭੂ ਦੇ ਨਾਲ ਆਪਣੇ ਮਨ ਦੀ ਪ੍ਰੀਤੀ ਨੂੰ ਲਾਉਣਾ ਕੀਤਾ ਹੈ। ਹੋਮੇ ਗਾਵਨ ਗਾਵਹਿ ਗੀਤ, ਉਹ ਹੋਮੇ ਦੇ ਗਾਉਣ ਵਾਲਾ ਜੀਵ ਹੋ ਫਿਰ ਪਰਮਾਤਮਾ ਦੇ ਜਸ ਰੂਪੀ ਗੀਤ ਗਾਵੇ ਗਾਉਣ ਲੱਗ ਜਾਂਦਾ ਹੈ। ਉਹ ਹੋਮੇ ਦੇ ਸਹਿਤ ਗਾਉਣ ਵਾਲਾ ਹੋ ਕੇ ਕੀ ਗੀਤ ਗਾਵੇਗਾ ਭਾਵ ਨਹੀਂ ਗਾਵੇਗਾ, ਇਹ ਉਹਦੀ ਅਵਸਥਾ ਹੋ ਜਾਂਦੀ ਹੈ।
ਅਨਹਦ ਸ਼ਬਦ ਹੋਤ ਚੁਨਕਾਰ।
ਉੱਥੇ ਦਸਮ ਦੁਆਰ ਵਿੱਚ ਅਨਹਦ ਹੱਥੋਂ ਰਹਿਤ ਇੱਕ ਰਸ ਸ਼ਬਦ ਬ੍ਰਹਮ ਦੀ ਚੁਣਕਾਰ ਛਣਕਾਰ ਹੋਤ ਹੋ ਰਹੀ ਹੈ।
ਜੇ ਪੌੜੇ ਪ੍ਰਭ ਸ੍ਰੀ ਗੋਪਾਲ।
ਦਸਮ ਦੁਆਰ ਵਿੱਚ ਹਿਰਦੇ ਦੇ ਵਿੱਚ ਗੋਪਾਲ ਪ੍ਰਿਥਵੀ ਦੇ ਪਾਲਕ, ਸ੍ਰੀ ਸ਼ੋਭਾ ਦੇ ਮਾਲਕ ਪ੍ਰਭ ਪ੍ਰਭੂ ਜੀ ਪੌੜੇ ਵਿਰਾਜਮਾਨ ਹਨ।
ਖੰਡਲ ਮੰਡਲ ਮੰਡਲ ਮੰਡਾ।
ਜੋ ਪ੍ਰਭੂ ਖੰਡਲ ਦਾ ਅਰਥ ਹੈ ਨੌ ਖੰਡਾਂ, ਅਤੇ ਮੰਡਲ ਸਮੂਹ, ਮੰਡਲ ਮੰਡਲ ਦੇਸ਼ਾਂ ਦਾ ਨਾਮ ਵੀ ਹੈ। 400 ਕੋਹ ਦੀ ਗੋਲਾਕਾਰ ਇਲਾਕੇ ਦਾ ਮੰਡਾ ਸਜਾਉਣਾ ਕਰਦਾ ਹੈ।
ਤ੍ਰੇ ਅਸਥਾਨ ਤੀਨ ਤ੍ਰੇ ਖੰਡਾ।
ਜੋ ਤ੍ਰੇ ਨਾਮ ਹੈ ਤਿੰਨ ਦਾ, ਤਿੰਨ ਅਸਥਾਨ ਭਾਵ ਕਿਹੜੇ, ਸਵਰਗ ਲੋਕ ਹੈ, ਮਾਤ ਲੋਕ ਹੈ, ਪਤਾਲ ਲੋਕ ਹੈ, ਇਹ ਜਿਹੜੇ, ਜਾਂ ਫਿਰ ਤੀਨ ਤ੍ਰੇ ਖੰਡਾ। ਤੇ ਇਸ ਪ੍ਰਕਾਰ ਇਹ ਜਿਹੜੇ ਤੀਨ ਤਿੰਨ ਉਹ ਕਿਹੜੇ ਨੇ, ਬ੍ਰਹਮਾ ਵਿਸ਼ਨੂੰ ਸ਼ਿਵਜੀ ਦੇਵਤੇ ਨੇ। ਤ੍ਰੈ ਤਿੰਨ ਪ੍ਰਕਾਰ ਦੇ ਰਜੋ ਗੁਣ ਹੈ, ਤਮੋ ਗੁਣ ਹੈ, ਸਤੋ ਗੁਣ ਹੈ। ਖੰਡਾ ਨਾਮ ਹੈ ਮਾਇਆ ਦਾ, ਮਾਇਆ ਨੂੰ ਵੀ ਪੈਦਾ ਕਰਦਾ ਹੈ, ਇਹ ਵਾਹਿਗੁਰੂ ਪਰਮੇਸ਼ਵਰ ਦੀ ਉਹ ਬਣਤਰ ਹੈ। ਤ੍ਰੈ ਅਸਥਾਨ ਤੀਨ ਤ੍ਰੈ ਖੰਡਾ, ਤ੍ਰੈ ਤਿੰਨ ਅਸਥਾਨ ਜਾਗਰਤ ਸੁਪਨ ਸੁਖੋਪਤ, ਇਹ ਵੀ ਤਿੰਨ ਨੇ। ਇਹਨਾਂ ਨੂੰ ਰਚਣ ਵਾਲਾ ਵੀ ਵਾਹਿਗੁਰੂ ਹੈ। ਉਹ ਸਮਸਤੀ ਉਪਾਧੀ ਕਰਕੇ ਬੈਰਾਟ ਰੂਪ ਹੋ ਕੇ ਸਾਰਿਆਂ ਦੀ ਜਾਗਰਤ ਅਵਸਥਾ ਦਾ ਅਭਿਮਾਨੀ ਹੋ ਰਿਹਾ ਹੈ। ਹਿਰਨ ਗਰਭ ਤੇ ਹਿਰਨ ਨਾਮ ਹੈ ਪ੍ਰਕਾਸ਼ਨ ਦਾ, ਗਰਭ ਨਾਮ ਹੈ ਕਰਨ ਦਾ। ਹਿਰਨ ਗਰਭ ਰੂਪ ਹੋ ਕੇ ਸਾਰਿਆਂ ਦੀ ਸੁਪਨ ਅਵਸਥਾ ਦਾ ਅਭਿਮਾਨੀ ਪ੍ਰਕਾਸ਼ਨ ਰੂਪ ਹੋ ਰਿਹਾ ਹੈ। ਅਭਿਆਗ੍ਰਿਤ ਰੂਪ ਹੋ ਕਰਕੇ ਸਾਰਿਆਂ ਦੀ ਜਿਹੜੀ ਸੁਖੋਪਤੀ ਅਵਸਥਾ ਗੂੜੀ ਨੀਂਦ, ਉਹਦਾ ਅਭਿਮਾਨੀ ਜਾਣੀ ਪ੍ਰਕਾਸ਼ਕ ਹੋ ਰਿਹਾ ਹੈ। ਇਹ ਸਮਸਤੀ ਵਿਅਸਤੀ ਉਪਾਧੀ ਦੇ ਕਰਕੇ ਵੱਖਰੇ ਵੱਖਰੇ ਹੈ। ਵਿਅਸਤੀ ਉਪਾਧੀ ਕਰਕੇ ਜਾਣੀ ਵੱਖਰਾਪਣ ਰੂਪ ਹੋਣ ਕਰਕੇ ਜਾਗਰਤ ਅਵਸਥਾ ਦੇ ਵਿੱਚ ਇਹ ਜਿਹੜੀਆਂ ਜੀਵ ਦੀਆਂ ਜਿਹੜੀਆਂ ਤਿੰਨ ਇਹ ਦੱਸੀਆਂ, ਵਿਅਸਤੀ ਉਪਾਧੀ ਕਰਕੇ ਜਾਗਰਤ ਅਵਸਥਾ ਦੇ ਵਿੱਚ ਵਿਸ਼ਵਨਾਮਾ ਜੀਵ ਹੋ ਕੇ ਵਿਰਾਜਮਾਨ ਹੋ ਰਿਹਾ ਹੈ ਤਾਂ ਵਾਹਿਗੁਰੂ ਹੀ। ਤੇ ਇਹ ਜੀਵ ਫਿਰ ਸੁਪਨ ਅਵਸਥਾ ਦੇ ਵਿੱਚ ਤੇਜਸਨਾਮੇ ਜੀਵ ਹੋ ਕੇ ਵਿਰਾਜਮਾਨ ਹੋ ਰਿਹਾ ਹੈ ਅਤੇ ਸੁਖੋਪਤੀ ਅਵਸਥਾ ਵਿੱਚ ਪ੍ਰਗਿਆ ਨਾਮ ਜੀਵ ਹੋ ਕਰਕੇ ਵਿਰਾਜਮਾਨ ਹੋ ਰਿਹਾ। ਸੋ ਇਸ ਤਰ੍ਹਾਂ ਤਿੰਨ ਦੇਹਾਂ ਈਸ਼ਵਰ ਦੀਆਂ ਤੇ ਤਿੰਨ ਜਿਹੜੀਆਂ ਨੇ ਉਹ ਸਾਸ ਜੀ ਜੀਵ ਦੀਆਂ ਮੰਨੀਆਂ। ਇਹ ਫਿਰ ਸਮਸਤੀ ਵਿਅਸਤੀ ਉਪਾਧੀ ਕਰਕੇ ਵੱਖਰੀਆਂ ਵੱਖਰੀਆਂ ਕਿਹਾ, ਉਹ ਤਾਂ ਇੱਕੋ ਹੀ ਰੂਪ ਹੈ। ਤਿੰਨ ਤ੍ਰੈ ਖੰਡਾ, ਤਿੰਨ ਤਿੰਨ ਪ੍ਰਕਾਰ ਦੀ ਵਾਸ਼ਨਾ ਹੈ, ਜਾਂ ਤ੍ਰੈ ਤਿੰਨ ਉੱਤਮ ਮੱਧਮ ਕਨਿਸ਼ਟ ਰੂਪ ਖੰਡਾ ਖੰਡ ਹਿੱਸੇ ਬਣਾਉਣਾ ਕੀਤੇ ਹੈ ਤੇ ਸੁਤਵਿਤ ਲੋਕ ਈਖ ਨਾ ਤੀਨੀ, ਇਹ ਤਿੰਨ ਪ੍ਰਕਾਰ ਦੀ ਵਾਸ਼ਨਾ ਮੰਨੀ ਹੈ। ਤੇ ਉੱਤਮ ਮੱਧਮ ਕਨਿਸ਼ਟ ਰੂਪ ਇਹ ਖੰਡਾ ਖੰਡ ਹਿੱਸੇ ਬਣਾਉਣਾ ਕੀਤੇ ਨੇ, ਇਹ ਸਭ ਵਾਹਿਗੁਰੂ ਦੀ ਬਣਤਰ ਹੈ। ਇਹਨੂੰ ਕਹਿੰਦੇ ਹੈ ਘਾੜਤ ਤਿਸਕੀ ਅਪਰ ਅਪਾਰ। ਅੱਗੇ ਦੱਸਦੇ ਹਨ ਜੀ,
ਅਗਮ ਅਗੋਚਰ ਰਹਿਆ ਅਬ ਅੰਤ,
ਉਹ ਅਗਮ ਮਨ ਦੀ ਗਮਤਾ ਤੋਂ ਰਹਿਤ ਹੈ, ਅਗੋਚਰ ਇੰਦਰੀਆਂ ਦੇ ਵਿਸ਼ੇ ਹੈ ਪ੍ਰਭੂ, ਅਬ ਹਿਰਦੇ ਦੇ ਅੰਤ ਅੰਦਰ, ਜੋਗੀ ਦੇ ਦਸਮ ਦੁਆਰ ਦੇ ਅੰਦਰ ਚੇਤਨ ਦੀ ਲਾਟ ਰੂਪ ਹੋ ਕੇ ਵਿਆਪਕ ਹੋ ਰਿਹਾ ਦਿਸ ਰਿਹਾ ਹੈ ਉਸਨੂੰ। ਤੋ ਇਸ ਕਰਕੇ ਫਿਰ ਐਸਾ ਜੋ ਪ੍ਰਭੂ ਹੈ ਪਰਮੇਸ਼ਵਰ ਵਾਹਿਗੁਰੂ, ਅੱਗੇ ਦੱਸਦੇ ਨੇ ਜੀ,
ਪਾਰ ਨਾ ਪਾਵੈ ਕੋ ਧਰਨੀ ਧਰ ਮੰਤ,
ਉਸ ਧਰਨੀ ਧਰ ਧਰਤੀ ਦੇ ਆਸਰੇ ਜੋ ਮੰਤ ਮੰਤਵ ਸਲਾਹ ਦਾ ਵੀ ਕੋਈ ਪਾਰ ਨਹੀਂ ਪਾ ਸਕਦਾ। ਉਹ ਜਿਹੜਾ ਧਰਨੀ ਧਰ ਦਾ ਮਤਲਬ ਧਰਤੀ ਦੇ ਆਸਰੇ, ਜਿਹੜਾ ਕੌਣ ਹੈ ਪਰਮੇਸ਼ਵਰ, ਧਰਤੀ ਦੇ ਆਸਰੇ ਦੇ ਮੰਤ ਮੰਤਵ ਮਤਲਬ ਉਹਦੀ ਕੀ ਸਲਾਹ ਹੈ, ਉਹਦੀ ਸਲਾਹ ਦਾ ਵੀ ਕੋਈ ਪਾਰ ਨਹੀਂ ਪਾ ਸਕਦਾ, ਐਸਾ ਪ੍ਰਭੂ ਪਰਮੇਸ਼ਰ ਹੈ। ਵੈਸਨ ਮਤ ਜਿਹੜੇ ਬਾਅਦ ਜਿਹੜੇ ਜੋਗੀ ਨਾ, ਉਹ ਜੋਗੀ ਨੂੰ ਧਿਆਨ ਦੇ ਵਿੱਚ ਸਰਗੁਣ ਮੂਰਤੀ ਦਾ ਪ੍ਰਕਾਸ਼ ਹੁੰਦਾ, ਉਹ ਬਾਰੇ ਕਿਹੜਾ ਕੋਈ ਦੱਸ ਸਕਦਾ। ਤੇ ਇਸ ਪ੍ਰਕਾਰ ਉਹਦੇ ਬਾਰੇ ਫਿਰ ਕੁਝ ਜਿਹੜੀ ਝਲਕ ਪੈਂਦੀ ਹੈ, ਪੂਰਨ ਰੂਪ ਦੇ ਵਿੱਚ ਤਾਂ ਨਹੀਂ ਕੋਈ ਦੱਸ ਸਕਦਾ, ਪਰ ਜਿਹੜਾ ਜਗਿਆਸੂ ਨੂੰ ਸਮਝਾਉਣ ਵਾਸਤੇ ਜੋ ਉਹ ਅਨੁਭਵ ਕਰਦੇ ਆ ਕੁਛ ਨਾ ਕੁਛ ਤਾਂ ਦੱਸਦੇ ਆ। ਤੇ ਹੁਣ ਵੈਸ਼ਨਵ ਮਤ ਦੇ ਜੋਗੀ ਨੂੰ ਧਿਆਨ ਦੇ ਵਿੱਚ ਜਿਵੇਂ ਸਰਗੁਣ ਮੂਰਤੀ ਦਾ ਪ੍ਰਕਾਸ਼ ਹੁੰਦਾ, ਉਹਦੇ ਬਾਰੇ ਦੱਸਦੇ ਹਨ ਜੀ,
ਕਦਲੀ ਪੋਪ ਧੂਪ ਪਰਗਾਸ,
ਕਦਲੀ ਨਾਮ ਕੇਲੇ ਦਾ, ਜਿਵੇਂ ਕੇਲੇ ਦੇ ਨੀਲੇ ਜਾਂ ਪੋਪ ਫੁੱਲ, ਨੀਲੇ ਨੀਲੇ ਜੇ ਫੁੱਲ ਹੁੰਦੇ ਆ ਉਹਦੇ, ਉਹਦੇ ਪਰ ਸੂਰਜ ਧੂਪ ਧੁੱਪ ਦਾ ਜਦੋਂ ਪ੍ਰਕਾਸ਼ ਪੈਂਦਾ ਹੈ, ਇਸ ਪ੍ਰਕਾਰ ਜੋਗੀ ਦੇ ਧਿਆਨ ਵਿੱਚ ਪ੍ਰਕਾਸ਼ ਹੁੰਦਾ। ਪ੍ਰਮਾਣ ਦਿੱਤਾ ਭਾਈ ਵੀ ਪ੍ਰਕਾਸ਼ਾਂ ਦੇ ਨਾਂ ਨੇ ਕਿ ਇਸ ਪ੍ਰਕਾਰ ਹੈ ਉਹ
ਰਜ ਪੰਕਜ ਮਹਿ ਲੀਓ ਨਿਵਾਸ,
ਸਰਗੁਣ ਸਰੂਪ ਦੇ ਚਰਨ ਪੰਕਜ ਕਮਲਾਂ ਦੇ ਰਜ ਧੂੜੀ ਦੇ ਮਹਿ ਵਿੱਚ ਜੋਗੀ ਦੇ ਤੇ ਇਸ ਧਿਆਨ ਦੇ ਵਿੱਚ ਜੋਗੀ ਦਾ ਧਿਆਨ ਐਸਾ ਜੁੜਿਆ ਹੈ, ਜੋਗੀ ਨੇ ਨਿਵਾਸ ਲੀਓ ਲੈਣਾ ਕੀਤਾ ਹੈ। ਕਦਲੀ ਪੋਪ ਧੂਪ ਪ੍ਰਗਾਸ, ਕਦਲੀ ਕੇਲੇ ਆਦਿ ਫਲਾਂ ਜਾਂ ਪੁਹਪ ਫੁੱਲਾਂ ਜਾਂ ਧੂਪ ਧੂਪ ਹੈ ਜਿਹੜੀ ਆਦਿਕ ਦੇ ਵਿੱਚ, ਉਹ ਪਰਮਾਤਮਾ ਦਾ ਹੀ ਪ੍ਰਕਾਸ਼ ਹੋ ਰਿਹਾ, ਸੁਗੰਧੀ ਰੂਪ ਵੀ ਆਪ ਹੀ ਹੋ ਰਿਹਾ। ਇਹਦਾ ਅੰਤਰੀ ਭਾਵੇ ਕੇਲਿਆਂ ਦੀ ਨਿਆਈ ਨਰਮਾਈ ਵਾਲਾ ਸੁਭਾਅ ਇਹਨਾਂ ਦਾ, ਫੁੱਲਾਂ ਦੀ ਨਿਆਈ ਪਦਾਰਥਾਂ ਰੂਪ ਪਾਣੀ ਤੋਂ ਨਿਰਲੇਪ ਰਹਿਣ ਵਾਲੇ, ਜੋ ਸਾਰੇ ਸੰਸਾਰ ਚ ਉਹਦਾ ਜਸ ਰੂਪੀ ਧੂਪ ਜਿਹੜਾ ਨਾ ਉਹ ਧੂਪ ਧੁਖ ਰਹੀ ਹੈ, ਜਸ ਰੂਪ ਧੂਪ ਧੁਖ ਰਹੀ ਹੈ ਅਤੇ ਗਿਆਨ ਦਾ ਪ੍ਰਕਾਸ਼ ਹੋ ਰਿਹਾ। ਕਦਲੀ ਪੂਪ ਧੂਪ ਪ੍ਰਗਾਸ, ਕੇਲਿਆਂ ਦੀ ਨਿਆਈ ਨਰਮ ਚਿੱਤ ਵਾਲਿਆਂ, ਫੁੱਲਾਂ ਦੀ ਨਿਆਈ ਸੁਭ ਗੁਣਾਂ ਨਾਲ ਖਿੜੇ ਹੋਏ ਨੇ, ਜਿਹੜੇ ਧੂਪ ਦੀ ਨਿਆਈ ਜਸ ਗਾਉਣ ਵਾਲਿਆਂ ਦੇ ਅੰਦਰ, ਉਹ ਪ੍ਰਭੂ ਅਪਰੋਖ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਹੈ। ਰਜ ਪੰਕਜ ਮੈਂ ਬੋਲਦੇ ਜੀ,
ਰਜ ਪੰਕਜ ਮਹਿ ਲੀਓ ਨਿਵਾਸ,
ਚਰਨਾਂ ਕਮਲਾਂ ਦੀ ਧੂੜੀ ਵਿੱਚ ਤਤਵੇ ਤੇ ਮਹਾਤਮਾ ਨੇ ਨਿਵਾਸ ਲੈਣਾ ਕੀਤਾ। ਜਿਸ ਦੇ ਹਿਰਦੇ ਦੇ ਅੰਦਰ ਸ਼ਰਧਾ ਰੂਪੀ ਧੂੜੀ ਹੈ ਤੇ ਕੇਵਲ ਇਸ ਪ੍ਰਕਾਰ ਦਾ ਧਿਆਨ ਇਕਾਗਰ ਹੋ ਕਰਕੇ ਜੁੜਿਆ ਤੇ ਕਵਲ ਵਾਂਗ ਨਿਰਲੇਪ ਚਿੱਤ ਹੈ ਉਹਦੇ ਅੰਦਰ ਸਰਵ ਵਿਆਪਕ ਪਰਮੇਸ਼ਰ ਨੇ ਨਿਵਾਸ ਲੈਣਾ ਕੀਤਾ ਹੈ ਭਾਵ ਸਖਿਆਤਾਕਾਰ ਹੋਈ ਹੈ।
ਦੁਆਦਸ ਦਲ ਅਬ ਅੰਤਰ ਮੰਤ
ਦੇਖੋ ਕਥਾ ਤਾਂ ਸ਼ੁਰੂ ਤੋਂ ਸ਼ਬਦ ਤੋਂ ਹੀ ਜਦ ਤੋਂ ਸ਼ੁਰੂ ਹੋਈ ਹੈ ਉਹ ਕਠਿਨ ਹੈ ਪਰ ਹੁਣ ਥੋੜੀ ਜਿਹੀ ਹੋਰ ਕਠਿਨ ਵੀ ਆ ਗਈ। ਦੁਆਦਸ ਦਲ ਬੋਲਦੇ ਜੀ ਦੁਬਾਰੇ ਫਿਰ
ਦੁਆਦਸ ਦਲ ਅਬ ਅੰਤਰ ਮੰਤ
ਤੇ ਇਸ ਪ੍ਰਕਾਰ ਜਿਹੜਾ ਦੁਆਦਸ ਦਲ ਇਹ ਕਿਹਾ ਵੀ ਮਨੁੱਖ ਦੇ ਅਬ ਨਾਮ ਹਿਰਦੇ ਦਾ ਉਸ ਮਨੁੱਖ ਦੇ ਅਬ ਹਿਰਦੇ ਦੇ ਅੰਤਰ ਵਿੱਚ ਗੁਰਾਂ ਦਾ ਮੰਤ ਮੰਤਰ ਬਸਣ ਦੇ ਨਾਲ ਉਹਦਾ ਦੁਆਦਸ ਬਾਰਾਂ ਦਲਾਂ ਦਲ ਨਾਮ ਪੱਤੇ ਦਾ ਹੁੰਦਾ ਬਾਰਾਂ ਪੱਤਿਆਂ ਵਾਲਾ ਹਿਰਦਾ ਕੌਲ ਖਿੜ ਜਾਂਦਾ ਤੇ ਵੈਸ਼ਨਵ ਲੋਕ ਜਿਹੜੇ ਨੇ ਉਹ ਬਾਰਾਂ ਅੱਖਰਾਂ ਵਾਲਾ ਮੰਤਰ ਹਿਰਦੇ ਦੇ ਅੰਦਰ ਜਪਦੇ ਹੈ ਓ ਨਮੋ ਬਹੁਵਤੇ ਵਾਸਦੇਵਾਏ ਇਹ ਹੈ ਤਾਂ ਸਤਯੁਗ ਦਾ ਜਾਪ ਜਪਦੇ ਹੈ ਤੇ ਇਸ ਪ੍ਰਕਾਰ ਇਹ ਦੱਸਿਆ ਵੀ ਇਹ ਜਿਹੜਾ ਸਰੀਰ ਹੈ ਤੇ ਇਹਦੇ ਅੰਦਰ ਜਿਹੜੇ ਦਲ ਆ ਗਿਆ ਦੁਆਦਸ ਦਲ ਸਰੀਰ ਦੇ ਅੰਦਰ ਯੋਗੀਆਂ ਨੇ ਛੇ ਚੱਕਰ ਜੋ ਕਲਪਤਰ ਸ਼ਾਸਤਰ ਦੇ ਅੰਦਰ ਬਹੁਤ ਪ੍ਰਕਿਰਿਆ ਯੋਗ ਦੀ ਆਉਂਦੀ ਹੈ ਉਹ ਲਿਖਿਆ ਹੋਇਆ ਹੈ ਉਹ ਕੈਸਾ ਹੈ ਛੇ ਚੱਕਰ ਨ ਮੂਲਾ ਤਾਰ ਚੱਕਰ ਹੈ ਸਵੈ ਸਥਾਨ ਚੱਕਰ ਹੈ ਤੇ ਇਸ ਤਰ੍ਹਾਂ ਦੇ ਇਹ ਚੱਕਰਾਂ ਦੇ ਜਿਹੜੇ ਨਾਮ ਹਨ ਵੀ ਉਹਦੇ ਵਿੱਚ ਫਿਰ ਇਹਨਾਂ ਦੇ ਸਾਰੀ ਬਣਤਰ ਦੱਸੀ ਹੋਈ ਹੈ ਕੱਲੇ ਕੱਲੇ ਦਾ ਸਾਰ ਇਸ ਪ੍ਰਕਾਰ ਸਾਹ ਸੁਣੀ ਹੈ ਜਿਹੜਾ ਮੂਲਾ ਤਾਰ ਚੱਕਰ ਹੈ ਜਿੱਥੋਂ ਆਪਣੇ ਸਰੀਰ ਦੀ ਮੈਲ ਜਿਹੜੀ ਬਿਸਤਾ ਗੰਦਗੀ ਤੇ ਅਪਾਨ ਵਾਯੂ ਦਾ ਬਾਹਰ ਜਾਂਦੀ ਹੈ ਉਹ ਮੂਲ ਦੁਆਰੇ ਨੂੰ ਕਹਿੰਦੇ ਹੈ ਉਹ ਜਿਹੜਾ ਮੰਡਲ ਚੱਕਰ ਗੋਲਾਕਾਰ ਉਹਦੇ ਵਿੱਚ ਮੂਧੇ ਮੁਖਵਾਰਾ ਚਾਰ ਪੰਖੜੀਆਂ ਵਾਲਾ ਪੀਲਾ ਉਹਦਾ ਰੰਗ ਹੈ ਇਸ ਤਰ੍ਹਾਂ ਦਾ ਜਿਹੜਾ ਇਹ ਉਹਦੇ ਵਿੱਚ ਸਾਹ ਸੀ ਬਣਤਰ ਉਹਦੀ ਮੰਨੀ ਹੈ ਇਹ ਚੱਕਰ ਹੈ ਸਾਹ ਤੇ ਦੂਸਰਾ ਹੈ ਸਵਸਥਾਨ ਚੱਕਰ ਇਹ ਸਾਹ ਸਿੰਘ ਜੀ ਜਿੱਥੋਂ ਆਪਣਾ ਪੇਟ ਦਾ ਜਿਹੜਾ ਮੈਲਾ ਪਾਣੀ ਹੈ ਉਹ ਬਾਹਰ ਨਿਕਲਦਾ ਹੈ ਤੇ ਉਹ ਪੰਜਾਬ ਅਸਥਾਨ ਜਿਹੜਾ ਪਿਸ਼ਾਬ ਦਾ ਅਸਥਾਨ ਹੈ ਉਹਦਾ ਜਿਹੜਾ ਮੂਲ ਹੈ ਸ਼ਿਸ਼ਨ ਇੰਦਰਾ ਉਹਦੇ ਮੂਲ ਦੇ ਵਿੱਚ ਹੈ ਜਿਹਦਾ ਲਾਲ ਰੰਗ ਹੈ ਊਰਦ ਮੁਖ ਤੇ ਛੇ ਪੱਤਿਆਂ ਵਾਲਾ ਤੇ ਇਹ ਜਿਹੜਾ ਕਮਲ ਹੈ ਇਹਦੇ ਵਿੱਚ ਨਾਲ ਨਾਲ ਇੱਕ ਹੋਰ ਵੀ ਵਿਚਾਰ ਹੈ ਜਿਹੜਾ ਮੂਲਾ ਤਾਰ ਚੱਕਰ ਹੈ ਜਿਹੜਾ ਮੂਧੇ ਮੁਖ ਵਾਲਾ ਤੇ ਚਾਰ ਪੰਖੜੀਆਂ ਪੀਲਾ ਰੰਗ ਹੈ ਇਹਦੇ ਵਿੱਚ ਸਾਹ ਸਿੰਘ ਗਣੇਸ਼ ਦਾ ਵਾਸਾ ਮੰਨਦੇ ਹੈ ਸ਼ਾਸਤਰਕਾਰ ਸਵਸਥਾਨ ਚੱਕਰ ਜਿਹੜਾ ਤੇ ਇਹਦੇ ਵਿੱਚ ਇਹ ਜਿਹੜਾ ਜਿੱਥੇ ਇਹ ਛੇ ਪੱਤੀਆਂ ਵਾਲਾ ਛੇ ਦਲ ਕਮਲ ਕਹਿੰਦੇ ਨੇ ਇਸ ਨੂੰ ਇਹਦੇ ਵਿੱਚ ਬ੍ਰਹਮਾ ਦਾ ਵਾਸਾ ਮੰਨਦੇ ਹੈ ਇਸ ਤੋਂ ਅੱਗੇ ਆ ਮਣੀਪੂਰਕ ਚੱਕਰ ਇਹ ਹੈ ਨਾਭੀ ਦੇ ਮੂਲ ਵਿੱਚ ਜੋ ਨੀਲੇ ਰੰਗ ਦਾ ਊਰਦ ਮੁਖ ਹੈ ਦਸ ਪੱਤੀਆਂ ਦਾ ਕਮਲ ਹੈ ਇਹਦੇ ਚ ਵਿਸ਼ਨੂੰ ਜੀ ਦਾ ਵਾਸ ਹੈ ਇਸ ਤੋਂ ਅੱਗੇ ਆ ਗਿਆ ਅਨਹਦ ਚੱਕਰ ਇਹ ਬਾਰਾਂ ਪੱਤਰਿਆਂ ਵਾਲਾ ਸਵਰਨ ਰੰਗ ਹੈ ਤੇ ਇਹ ਹਿਰਦਾ ਕਮਲ ਜਿਹੜਾ ਕਮਲ ਇਹਦਾ ਕਮਲ ਦਾ ਹਿਰਦੇ ਵਿੱਚ ਵਾਸ ਹੈ ਇਹਦੇ ਵਿੱਚ ਸ਼ਿਵ ਜੀ ਦਾ ਵਾਸਾ ਬਣਿਆ ਇਸ ਤੋਂ ਆ ਗਿਆ ਵਿਸ਼ੁੱਧ ਚੱਕਰ ਇਹਦਾ ਰੰਗ ਲਾਲ ਹੈ ਊਰਦ ਮੁਖ ਹੈ ਸੋਲਾਂ ਪੱਤਰੇ ਨੇ ਇਸਦੇ ਇਹ ਕਮਲ ਕੰਠ ਦੇ ਵਿੱਚ ਇੱਥੇ ਜੀਵ ਦਾ ਵਾਸ ਹੈ ਇਸ ਤੋਂ ਅੱਗੇ ਛੇਵਾਂ ਆਗਿਆ ਚੱਕਰ ਪ੍ਰਵਟਿਆਂ ਦੇ ਵਿਚਕਾਰ ਹੈ ਇਹਨਾਂ ਦੇ ਮੱਧ ਦੋ ਹੀ ਪੰਖੜੀਆਂ ਨੇ ਇਹਦੀਆਂ ਊਰਦ ਮੁਖ ਚਿੱਟਾ ਕਮਲ ਹੈ ਇਹਦੇ ਚ ਗੁਰੂ ਦਾ ਵਾਸ ਹੈ ਇਹਨਾਂ ਉਪਰੋਕਤ ਛੇ ਚੱਕਰਾਂ ਦੀ ਜਿਹੜੀ ਗੱਲ ਹੈ ਇਹਨਾਂ ਤੋਂ ਸੱਤਵਾਂ ਚੱਕਰ ਇੱਕ ਦਸਵੇਂ ਦੁਆਰ ਦੇ ਵਿੱਚ ਮੰਨਦੇ ਹੈ ਉਹ ਸਹੰਸਰ ਦਲ ਕਮਲ ਕਹਿੰਦੇ ਨੇ ਉਸ ਨੂੰ ਉਹਦੇ ਚ ਜੋਤ ਸਰੂਪ ਪਰਮੇਸ਼ਰ ਦਾ ਸਿੰਘਾਸਨ ਹੈ ਉਹਦੇ ਉੱਤੇ ਉੱਥੇ ਵਿਰਾਜਮਾਨ ਹੈ ਦੇਖੋ ਗੱਲ ਤਾਂ ਬੜੀ ਸੌਖੀ ਜੀ ਹਰੇਕ ਕਹਿ ਦਿੰਦਾ ਅਗਿਆਨੀ ਵੀ ਕਹਿੰਦੇ ਜੀ ਰੱਬ ਦਾ ਵਿੱਚ ਹੀ ਵੱਸਦਾ ਉਹ ਭਾਈ ਵਿੱਚ ਦਾ ਵੱਸਦਾ ਵੀ ਇਹ ਕਿਹੜੇ ਤਰੀਕੇ ਨਾਲ ਵੱਸਦਾ ਉਹ ਕਿਵੇਂ ਪਤਾ ਚੱਲੇਗਾ ਇਸ ਤਰ੍ਹਾਂ ਇਹ ਕਥਾ ਦੇ ਵਿੱਚ ਐਸੀਆਂ ਗੱਲਾਂ ਖੁੱਲਦੀਆਂ ਹਨ ਤੋ ਇਸ ਪ੍ਰਕਾਰ ਇਹ ਦੱਸਿਆ ਤੇ ਕੁਝ ਫਿਰ ਇਸ ਤਰ੍ਹਾਂ ਦੇ ਜਿਹੜੇ ਚਾਨਣੇ ਨੇ ਉਹਨਾਂ ਦੀ ਗੱਲ ਵੀ ਆਉਂਦੀ ਹੈ ਇਹ ਤਾਂ ਸੀ ਕੁਝ ਚੱਕਰਾਂ ਦੇ ਬਾਰੇ ਤੇ ਕਹਿੰਦੇ ਜਹਿ ਪੌੜੇ ਇਹ ਬੋਲ ਦਿਓ ਜੀ ਹੁਣ
ਜਹਿ ਪੌੜੇ ਸ੍ਰੀ ਕਮਲਾ ਕੰਤ
ਤੇ ਉੱਥੇ ਕਮਲਾ ਲਕਸ਼ਮੀ ਦੇ ਕੰਤ ਕੌਣ ਹੈ ਭਗਵਾਨ ਜੀ ਵਿਸ਼ਨੂੰ ਜੀ ਤੇ ਉਹ ਕੰਤ ਪਤੀ ਪ੍ਰਭੂ ਪੌੜੇ ਵਿਰਾਜਮਾਨ, ਮਾਇਆ ਸਬਲ ਹੋ ਕੇ ਸਰਗੁਣ ਸਰੂਪ ਹੋ ਕੇ ਵਿਰਾਜਮਾਨ ਹੈ, ਜਾਂ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਮਨ ਤੇ ਬੁੱਧ ਨੂੰ ਬਸ ਵਿਚ ਕਰਕੇ ਤਤਵੇਤਾ ਮਹਾਤਮਾ ਨੇ ਮਨ ਤੋਂ ਸਲਾਹ ਦੇਣ ਵਾਲੇ ਚੇਤ ਨੂੰ ਆਪਣੇ ਅੰਤਸ਼ਕਰਨ ਦੇ ਅੰਦਰ ਜਾਣਿਆ। ਤੇ ਇਹਦੇ ਚ ਨਾ ਦੁਆਦਸ਼ ਦਲ ਅਬ ਅੰਤਰ ਮੰਤ, ਇਹਦਾ ਭਾਵ ਹੈ ਦੁਆਦਸ਼ ਦਲ ਅਬ ਅੰਤਰ ਮੰਤ ਜੈ ਪੌੜੇ ਸ੍ਰੀ ਕਮਲਾ ਕੰਤ। ਤੋ ਇਸ ਪ੍ਰਕਾਰ ਕਿਹਾ ਵੀ ਪੰਜ ਗਿਆਨ ਇੰਦਰੇ ਹੋ ਗਏ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ, ਮਨ ਤੇ ਬੁੱਧ, ਇਹਨੂੰ ਬਸ ਕਰਕੇ ਤਤਵੇਤਾ ਮਹਾਤਮਾ ਨੇ ਮਨ ਤੋਂ ਸਲਾਹ ਦੇਣ ਵਾਲੇ ਕੌਣ ਹੈ ਚੇਤਨ, ਉਹਨੂੰ ਆਪਣੇ ਅੰਤਸ਼ਕਰਨ ਦੇ ਵਿੱਚ ਜਾਣ ਲਿਆ ਹੈ। ਤੇ ਇਸ ਪ੍ਰਕਾਰ ਉਹ ਅੰਦਰੀ ਵਿਰਾਜਮਾਨ ਹੈ, ਐਸਾ ਜੋ ਪਰਮੇਸ਼ੁਰ ਹੈ। ਘੱਟ ਘੱਟ ਮੈਂ ਹਰਜੂ ਵਸੈ ਹੈ ਵਸਦਾ, ਪਰ ਖੋਜਣਾ ਤਾਂ ਪਏਗਾ ਵੀ ਕਿਵੇਂ ਵਸਦਾ, ਕਿੱਥੇ ਰਹਿੰਦਾ ਹੈ। ਅੱਗੇ ਦੱਸਦੇ ਹਨ ਜੀ,
ਅਰਧ ਉਰਧ ਮੁਖ ਲਾਗੋ ਕਾਸ।
ਤੇ ਇਸ ਪ੍ਰਕਾਰ ਕਹਿੰਦੇ ਅਰਧ ਹੇਠਾਂ ਨੂੰ ਜਾਂਦੇ ਸਵਾਸਾ, ਜਿਹੜੀ ਭਾਵ ਕੀ ਹੈ, ਜਿਹੜੀ ਅਪਾਨ ਵਾਈ ਹੈ ਉਹਦੀ ਗੱਲ ਹੈ ਇਹ, ਇਹ ਹੇਠਾਂ ਨੂੰ ਜਾਂਦੀ ਹੈ। ਤੇ ਜਿਸ ਵੇਲੇ ਇਹ ਹਵਾ ਜਿਹੜੀ ਖਾਰਜ ਹੁੰਦੀ ਹੈ, ਇਹ ਅਪਾਨ ਵਾਯੂ ਹੈ ਜਿਹੜਾ ਹੇਠਾਂ ਨੂੰ ਜਾਂਦੀ ਹੈ। ਉਰਧ ਉੱਪਰ ਨੂੰ ਜਿਹੜੀ ਹੈ ਸਵਾਸ ਰੂਪ ਹੋ ਕਰਕੇ ਵਾਯੂ ਪ੍ਰਕਾਸ਼ਣ ਵਾਲੀ ਹੈ, ਉੱਪਰ ਨੂੰ ਜਾ ਰਹੀ ਹੈ। ਇਹਨਾਂ ਪ੍ਰਾਣ ਵਾਯੂ ਨੂੰ ਪ੍ਰਕਾਸ਼ਣ ਵਾਲਾ ਤਾਂ ਉਹੀ ਹੈ ਨਾ। ਅਰਧ ਉਰਧ ਮੁਖ ਲਾਗੋ ਕਾਸ, ਅਰਧ ਭਾਵ ਜੀਵ, ਉਰਧ ਭਾਵ ਈਸ਼ਰ, ਇਹਨਾਂ ਦੋਨਾਂ ਦੇ ਅੰਦਰ ਮੁਖ ਮੁਖੀ ਕਾਸ ਚਿਦਾਕਾਸ਼ ਪ੍ਰਭੂ ਲਾਗੋ ਲਗਿਆ ਹੋਇਆ ਹੈ। ਐਸਾ ਵਾਹਿਗੁਰੂ ਪਰਮੇਸ਼ਰ ਜੋ ਹੈ,
ਸੁਨ ਮੰਡਲ ਮਹਿ ਕਰ ਪ੍ਰਗਾਸ,
ਸੁਨ ਮੰਡਲ ਦਸਮ ਦੁਆਰ ਦੇ ਮਹਿ ਵਿਚ ਵੀ ਉਹ ਪ੍ਰਭੂ ਹੀ ਪ੍ਰਗਾਸ ਚਾਨਣਾ ਕਰ ਰਿਹਾ। ਸੁਨ ਮੰਡਲ ਨਿਰਵਿਕਲਪ ਸਮਾਧੀ ਹੈ, ਨਿਰਵਿਕਲਪ ਅੰਤਹਿਕਰਨ ਦੇ ਵਿਚ ਤੇ ਉਹ ਪਰਮੇਸ਼ਰ ਪ੍ਰਕਾਸ਼ ਕਰ ਰਿਹਾ ਉਹਦੇ ਵਿਚ। ਸੁਨ ਅਫੁਰ ਸਰੂਪ ਪ੍ਰਭੂ ਜਿਹੜਾ ਹੈ ਉਹ ਮੰਡਲ ਸਮੂਹ ਸੰਸਾਰ ਦੇ ਅੰਦਰ ਉਹ ਪ੍ਰਕਾਸ਼ ਕਰ ਰਿਹਾ ਹੈ। ਐਸਾ ਜਿਹੜਾ ਵਾਹਿਗੁਰੂ ਪਰਮੇਸ਼ਰ ਹੈ ਤੇ ਉਹਦਾ ਹੀ ਪ੍ਰਕਾਸ਼ ਹੈ ਸਾਰੀ ਜਗ੍ਹਾ। ਅੱਗੇ ਦੱਸਦੇ ਹਨ,
ਊਹਾ ਸੂਰਜ ਨਾਹੀ ਚੰਦ,
ਊਹਾ ਉੱਥੇ ਦਸਮ ਦੁਆਰ ਜਾਂ ਹਿਰਦੇ ਦੇ ਅੰਦਰ ਜਾਂ ਦਸਮ ਦੁਆਰ ਦੇ ਅੰਦਰ ਸੂਰਜ ਤੇ ਚੰਦਰਮਾ ਦਾ ਪ੍ਰਕਾਸ਼ ਨਹੀਂ ਹੈ ਉੱਥੇ। ਸੂਰਜ ਦੀ ਨਿਆਈ ਤਮੋ ਗੁਣ, ਚੰਦਰਮਾ ਦੀ ਨਿਆਈ ਸਤੋ ਗੁਣ ਵੀ ਉੱਥੇ ਨਹੀਂ ਹੈ। ਫਿਰ ਰਜੋਗੁਣ ਨੇ ਕੀ ਹੋਣਾ ਉੱਥੇ ਜਦੋਂ ਆਇਆ, ਦੋਨੇ ਨਹੀਂ ਹੈ। ਤੋ ਇਸ ਕਰਕੇ ਇਹਦੇ ਵਿੱਚ ਥੋੜੀ ਜਿਹੇ ਵਿਚਾਰ ਹੋਰ ਵੀ ਹੈ। ਹਿਰਦੇ ਦੇ ਅੰਦਰ ਜਿਹੜੇ ਅਭਿਆਸੀ ਨਾ ਬਹੁਤ ਸਾਰੇ ਐਸੇ ਹੈ, ਅਖੇ ਜੀ ਮੈਂ ਜੋ ਅਭਿਆਸ ਵਿੱਚ ਬੈਠਾ ਮੈਨੂੰ ਚਾਨਣਾ ਦਿਸਦਾ, ਇਹ ਇਹ ਕੋਈ ਗਲਤ ਨਹੀਂ ਹੈਗੀ ਗੱਲ, ਦਿਸਦਾ ਬਹੁਤ ਸਾਰੇ ਮਹਾਤਮਾ ਨੂੰ ਦਿਸਦਾ, ਅਭਿਆਸੀਆਂ ਨੂੰ ਦਿਸਦਾ। ਪਰ ਇਹਦੇ ਬਾਰੇ ਵੀ ਕੁਝ ਥੋੜੀ ਜਿਹੀ ਵਿਚਾਰ ਹੈ, ਉਹ ਕਿਸ ਤਰ੍ਹਾਂ ਹੈ ਵੀ ਪ੍ਰਕਾਸ਼ ਹੀ ਕਈ ਕਿਸਮ ਦਾ ਹੈ। ਹਿਰਦੇ ਦੇ ਅੰਦਰ ਚਿੱਟਾ ਜਿਵੇਂ ਗੈਸ ਹੁੰਦਾ ਨਾ, ਹਿਰਦੇ ਦੇ ਅੰਦਰ ਚਿੱਟਾ ਗੈਸ ਦੀ ਜਿਹੜੀ ਬੱਤੀ ਵਰਗਾ ਜਿਹੜਾ ਚਾਨਣਾ ਦਿਸਦਾ ਉਹ ਤਾਂ ਹੈਗਾ ਹਿਰਨ ਗਰਭ ਦਾ ਪ੍ਰਕਾਸ਼। ਦਸਮ ਦੁਆਰ ਦੇ ਵਿੱਚ ਚਿੱਟਾ ਪ੍ਰਕਾਸ਼ ਹੈ ਤੇ ਉਹ ਸਾਸ ਨਹੀਂ ਦਸਮ ਦੁਆਰ ਦੇ ਵਿੱਚ, ਤੇ ਉਹ ਐਸਾ ਪ੍ਰਕਾਸ਼ ਹੈ ਜਿਹੜਾ, ਤੇ ਉਸ ਨੂੰ ਤਾਂ ਸਾਸ ਨਹੀਂ ਹਿਰਨ ਗਰਭ ਦਾ ਪ੍ਰਕਾਸ਼ ਮੰਨਿਆ। ਦਸਮ ਦੁਆਰ ਵਿੱਚ ਚਿੱਟਾ ਪ੍ਰਕਾਸ਼ ਹੈ, ਨਾੜੀਆਂ ਦੇ ਅੰਦਰ ਜਿਹੜਾ ਬਿਜਲੀ ਵਾਂਗ ਪ੍ਰਕਾਸ਼ ਹੈ ਜਠਰਾਗਨ ਦਾ ਪ੍ਰਕਾਸ਼ ਹੈ, ਉਹ ਹਨੇਰੇ ਦੇ ਵਿੱਚ ਦਿਸ ਪੈਣਾ ਇਹ ਹਿਰਨ ਗਰਭ ਦਾ ਪ੍ਰਕਾਸ਼ ਮੰਨਿਆ। ਜੋ ਸੁਰਤ ਦੇ ਵਿੱਚ ਦਿਸਣਾ ਇਹ ਸਤੋਗੁਣ ਦਾ ਪ੍ਰਕਾਸ਼ ਮੰਨਿਆ। ਜੋ ਬਿਰਤੀ ਗੋਚਰੇ ਚੀਜ਼ ਦਿਸਦੀ ਹੈ ਨਾ, ਇਹ ਰਜੋਗੁਣ ਦਾ ਪ੍ਰਕਾਸ਼ ਮੰਨਿਆ। ਜੋ ਬਾਹਰ ਹੈ ਸਾਨੂੰ ਅੱਖਾਂ ਨਾਲ ਦੇਖਦਾ ਹੈ, ਸੂਰਜ ਚੰਦਰਮਾ ਉਹਨਾਂ ਆਦਿ, ਜਿਹੜਾ ਬਾਹਰ ਸੂਰਜ ਚੰਦ ਆਦਿ ਦਾ, ਇਹ ਤਮੋਗੁਣ ਪ੍ਰਕਾਸ਼ ਹੈ ਜਿਹੜਾ ਬਾਹਰ ਹੈ। ਪ੍ਰਭੂ ਦਾ ਪ੍ਰਕਾਸ਼ ਜਿਹੜਾ ਹੈ ਰਾਜਸੀ ਤਾਮਸੀ ਸ਼ਾਂਤਕੀ ਸੁਭਾਵਾਂ ਤੋਂ ਰਹਿਤ ਹੈ। ਅਖੇ ਜੀ ਫਲਾਨਾ ਕਹਿੰਦਾ ਵੀ ਮੈਨੂੰ ਤਾਂ ਬੜਾ ਪ੍ਰਕਾਸ਼ ਹੋ ਗਿਆ, ਇਹ ਝੂਠ ਬੋਲਦੇ ਆ ਲੋਕ। ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕਿੰਨੇ ਪ੍ਰਕਾਰ ਦਾ ਹੁੰਦਾ, ਸਾਰੇ ਨਹੀਂ। ਜਿਹੜੇ ਨਾਮ ਅਭਿਆਸੀ ਨੂੰ ਰੌਲਾ ਪਾਉਣ ਦੀ ਲੋੜ ਨਹੀਂ। ਅਖੇ ਆ ਜਾਓ ਜੀ, ਤੁਹਾਨੂੰ ਜੋਤ ਦਿਖਾ ਦਿੰਦੇ ਹਾਂ, ਅਸੀਂ ਜੋਤ ਦਾ ਦਰਸ਼ਨ ਕਰਾ ਦਿੰਦੇ ਹਾਂ, ਤੇ ਉਹ ਬਹੁਤ ਸਾਰ ਹੋ ਗਏ, ਸਾਨੂੰ ਵੀ ਇੱਕ ਇਸ ਤਰ੍ਹਾਂ ਦਾ ਜਥੇ ਨੂੰ ਟੱਕਰ ਗਿਆ ਸੀ ਭਾਈ। ਉਹ ਕਹਿੰਦਾ ਜੀ ਮੈਂ ਚਾਨਣਾ ਕਰ ਦਿੰਦਾ, ਪ੍ਰਕਾਸ਼ ਕਰ ਦਿੰਦਾ। ਮੈਂ ਕਿਹਾ ਕਿਵੇਂ ਕਰਕੇ ਦਿਖਾ। ਉਹਨੇ ਇਸ ਤਰ੍ਹਾਂ ਸਾਧ ਸਿੰਘ ਜੀ ਅੱਖ ਦੇ ਉੱਤੇ ਨਾ ਦੋਨਾਂ ਕੁਆਇਆਂ ਦੇ ਵਿਚਾਲੇ ਫੜ ਕੇ ਐਂ ਦੱਬਿਆ ਜਿਵੇਂ ਬਟਨ ਦੱਬੀਦਾ, ਉਹ ਚਾਨਣਾ ਜਿਹਾ ਹੋ ਗਿਆ। ਮੈਂ ਕਿਹਾ ਇਹ ਪ੍ਰਕਾਸ਼ ਪਰਮਾਤਮਾ ਦਾ, ਕਹਿੰਦਾ ਹੋਰ, ਮੈਂ ਕਿਹਾ ਲਿਆ ਮੈਂ 100 ਬੰਦੇ ਨੂੰ ਕਰ ਦਿੰਦਾ। ਕਹਿੰਦਾ ਕਿਵੇਂ? ਮੈਂ ਕਿਹਾ ਇਹ ਨਾੜ ਜਦੋਂ ਦੱਬਦੇ ਆ ਅੰਦਰ ਚਾਨਣਾ ਜਿਹਾ ਹੁੰਦਾ, ਇਹ ਤਾਂ ਨਾੜਦਾ, ਐਂ ਲੋਕ ਪਖੰਡ ਕਰਦੇ। ਉਹ ਦਿਖਾਤਾ, ਕਹਿੰਦਾ ਹਾਂ ਜੀ ਹਾਂ ਜੀ, ਸਾਨੂੰ ਜੇ ਸਾਡੇ ਸੰਤਾਂ ਨੇ ਪ੍ਰਕਾਸ਼ ਦਿਖਾਤਾ। ਇਹ ਜਾਦੂਗਿਰੀ ਆ ਇੱਕ ਕਿਸਮ ਦੀ, ਇਹ ਆਪਣੀ ਪੂਜਾ ਕਰਾਉਣ ਵਾਸਤੇ ਹੈ। ਗੁਰਮਤਿ ਜੀ ਇਹਨਾਂ ਗੱਲਾਂ ਨੂੰ ਪਾਈ ਥਾਂ ਨਹੀਂ ਹੈ, ਇਸ ਕਰਕੇ ਤਾਂ ਕਿਹਾ ਉਹ ਜਿਹੜਾ ਚਾਨਣਾ ਉੱਥੇ ਇਹ ਨਹੀਂ ਹੈ, ਤਮੋ ਗੁਣ ਆਦਿ ਸੂਰ ਚੰਦ ਆਦਿ ਦਾ ਵੀ ਚਾਨਣਾ ਨਹੀਂ ਹੈ।
ਸੂਰਜ ਨਾਹੀਂ ਚੰਦ,
ਤੇ ਇੱਥੇ ਜੇ ਸੂਰਜ ਤੇ ਵਿਸਰਾਮ ਲੱਗ ਗਿਆ ਭਾਈ, ਤੁਸੀਂ ਕਿਆ ਰੱਖਣਾ ਪੋਥੀਆਂ ਵਾਲਿਆਂ ਨੂੰ? ਤੇ ਜੇ ਕਹਿੰਦੇ ਊਹਾਂ ਸੂਰਜ, ਵੀ ਉੱਥੇ ਸੂਰਜ ਤਾਂ ਹੈਗਾ ਨਾਹੀਂ ਚੰਦ, ਚੰਦ ਨਹੀਂ ਹੈ, ਇਹ ਆਉਣੀ ਊਹਾਂ, ਇੱਥੇ ਰੁਕਣਾ। ਸੂਰਜ ਨਾਹੀਂ ਚੰਦ, ਨਾਹੀਂ ਸੂਰਜ ਨਾਹੀਂ ਚੰਦਰਮਾ। ਉੱਥੇ ਸੂਰਜ ਦਾ ਭਾਵ ਹੈ ਅਪਰੋਖ ਗਿਆਨ, ਅਪਰੋਖ ਗਿਆਨ ਹੀ ਹੈ, ਸਤੋਗੁਣ ਵੀ ਨਹੀਂ ਹੈ ਉੱਥੇ। ਉੱਥੇ ਸੂਰਜ ਭਾਵ ਅਪਰੋਖ ਗਿਆਨ ਹੀ ਹੈ, ਨਾ ਹੀ ਚੰਦ ਚੰਦਰਮਾ ਭਾਵ ਮਾਇਆ ਦਾ ਮੋਹ ਹੈ, ਇਹ ਵੀ ਨਹੀਂ ਹੈ। ਉੱਥੇ ਸੰਸਾਰ ਆਦਿ ਦਾ ਮੁੱਢ ਸਰੂਪ ਜਿਹੜਾ ਪਰਮੇਸ਼ਰ ਹੈ, ਆਦਿ
ਆਦਿ ਨਿਰੰਜਨ ਕਰੈ ਆਨੰਦ,
ਤੇ ਇਸ ਪ੍ਰਕਾਰ ਕਹਿੰਦੇ ਉੱਥੇ ਨਿਰੰਜਨ ਸ਼ੁੱਧ ਸਰੂਪ ਪਰਮਾਤਮਾ ਹੀ ਆਨੰਦ ਕੌਤਕ ਕਰੇ ਕਰ ਰਿਹਾ, ਆਪਣੇ ਆਪ ਦੇ ਵਿੱਚ ਆਨੰਦ ਮਾਨਣ ਵਾਲਾ ਹੈ। ਇਹਦਾ ਪਾਠ ਦੇ ਵਿੱਚ ਵਿਸਰਾਮ ਇੱਥੇ, ਕਿਉਂਕਿ ਜਿਹੜਾ ਪਹਿਲਾ ਅਰਥ ਹੈ ਉਹ ਇਹੀ ਕੀਤਾ ਵੀ ਉੱਥੇ ਨਾ ਸੂਰਜ ਹੈ ਨਾ ਚੰਦਰਮਾ, ਪਰ ਦੂਜੇ ਅਰਥ ਦੇ ਵਿੱਚ ਗਿਆਨ ਰੂਪੀ ਉੱਥੇ ਊਹਾਂ ਸੂਰਜ, ਉੱਥੇ ਸੂਰਜ ਭਾਵ ਕੀ ਹੈ ਅਪਰੋਹ ਗਿਆਨ ਹੈ, ਨਾ ਹੀ ਚੰਦ ਉੱਥੇ ਚੰਦਰਮਾ ਮਾਇਆ ਦਾ ਮੋਹ ਨਹੀਂ ਹੈ, ਇਹ ਤਾਂ ਅਰਥ ਵਾਸਤੇ ਹੈ, ਵਿਸਰਾਮ ਉਸੇ ਥਾਂ ਤੇ ਲਾਉਣਾ। ਹਾਂਜੀ ਅੱਗੇ ਬੋਲਿਓ।
ਸੋ ਬ੍ਰਹਮੰਡ ਪਿੰਡ ਸੋ ਜਾਨ,
ਭਾਈ ਉਹ ਪਰਮਾਤਮਾ ਬ੍ਰਹਮੰਡ ਵਿੱਚ ਹੈ, ਸੋ ਉਹੀ ਪਰਮਾਤਮਾ ਇਸ ਪਿੰਡ ਸਰੀਰ ਦੇ ਵਿੱਚ ਜਾਨ ਜਾਨਣਾ ਕਰ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਇਸ ਪ੍ਰਕਾਰ ਕਿਹਾ ਹੈ।
ਮਾਨ ਸਰੋਵਰ ਕਰ ਇਸ਼ਨਾਨ,
ਮਾਨ ਸਰੋਵਰ ਦਸਮ ਦੁਆਰ ਹੈ, ਸ਼ੁੱਧ ਅੰਤਸ਼ਕਰਨ ਮਾਨ ਸਰੋਵਰ ਹੈ, ਉਹਦੇ ਸਰਵਨ ਮੰਨਣ ਨਿਧਿਆਸਨ ਰੂਪ ਇਹ ਇਸ਼ਨਾਨ ਨਹਾਉਣਾ ਕਰੋ। ਸਤਸੰਗ ਰੂਪੀ ਮਾਨ ਸਰੋਵਰ ਹੈ, ਗੁਰਾਂ ਦੇ ਉਪਦੇਸ਼ ਨੂੰ ਕਮਾਉਣ ਰੂਪ ਇਸ਼ਨਾਨ ਕਰੋ ਇਹਦੇ ਵਿੱਚ। ਬ੍ਰਹਮ ਰੂਪੀ ਮਾਨ ਸਰੋਵਰ ਹੈ, ਤੇ ਬਨ ਰੂਪੀ ਬ੍ਰਹਮ ਸਰੂਪ ਮਾਨ ਸਰੋਵਰ ਦੇ ਚਿੱਤ ਨੂੰ ਇਕਾਗਰ ਕਰਕੇ ਆਪਣਾ ਆਪਾ ਭਾਵ ਮੇਟ ਕੇ ਆਪਣੇ ਆਪਾ ਭਾਵ ਨੂੰ ਮੇਟਣ ਰੂਪ ਇਸ਼ਨਾਨ ਕਰੋ। ਯੋਗੀਆਂ ਦੇ ਅਭਿਆਸ ਦੇ ਲਈ ਕਥਨ ਕਰਦੇ ਨੇ ਹੁਣ ਅੱਗੇ, ਇਹ ਯੋਗ ਮਤ ਅਨੁਸਾਰ ਕਹਿਣਗੇ। ਹਾਂਜੀ ਬੋਲੋ।
ਸੋ ਹੰ ਸੋ ਜਾ ਕੋ ਹੈ ਜਾਪ,
ਇਹ ਭਾਈ ਨੋਟ ਕਰ ਲਓ, ਦੋ ਪਾਠ ਨੇ। ਇੱਕ ਤਾਂ ਹੈ ਸੋ ਹੰ ਸੋ ਜਾ ਕੋ ਹੈ ਜਾਪ, ਤੇ ਦੂਸਰਾ ਪਾਠ ਹੈ ਸੋਹੰ ਇਕੱਠਾ, ਸੋਹੰ ਸੋ, ਸੋਹੰ ਸੋ ਜਾ ਕੋ ਹੈ ਜਾਪ, ਪਰ ਤੁਸੀਂ ਮੁੱਖ ਪਾਠ ਹੈ ਜਿਹੜਾ ਸੋ ਹੰ ਸੋ, ਇਉਂ ਜਿਹੜਾ ਅਲੱਗ ਅਲੱਗ ਇਹ ਪਾਠ ਮੁੱਖ ਮੰਨਿਆ ਦਮਦਮਾ ਸਾਹਿਬ ਦਾ। ਤੋ ਉਹਦੇ ਵਿੱਚ ਉਹ ਪ੍ਰਭੂ ਹੰਗ ਮੇਰਾ ਰੂਪ ਹੈ, ਇਹ ਇਸ ਜਾਪ ਦਾ ਇਹ ਕਥਨ ਕੀਤਾ, ਅਤੇ ਮੈਂ ਸੋ ਉਸ ਪ੍ਰਭੂ ਦਾ ਰੂਪ ਹਾਂ। ਸੋ ਉਹ ਜੋ ਹੰਗ ਤੋਏ ਪਦ ਦਾ ਲੱਖ ਅਰਥ ਰੂਪ, ਅਤੇ ਸੋ ਤਤ ਪਦ ਦਾ ਲੱਖ ਅਰਥ ਰੂਪ, ਆਤਮਾ ਤੇ ਪਰਮਾਤਮਾ ਦੀ ਏਕਤਾ ਵਾਲਾ, ਜਾਂ ਜਿਸ ਦਾ ਇਹ ਜਾਪ ਹੈ, ਤੇ ਜਾਂ ਜਿਸ ਕੋ ਤੇ ਜਿਸ ਕੋ ਦਾ ਉਹਦਾ ਜਾਪ ਹੈ। ਸੋ ਇਹ ਸਾਧ ਜੀ ਐਸਾ ਹੈ, ਇਹ ਜਿਹੜਾ ਜਾਪ ਹੈ ਨਾ ਸੋਹੰਗ ਦਾ ਜਾਪ, ਇਹ ਸਾਵਿਕਲਪ ਜਾਪ ਹੈ, ਨਿਰਵਿਕਲਪ ਜਾਪ ਨਹੀਂ ਹੈ। ਸਾਵਿਕਲਪ ਜਾਪ ਜਿਹੜਾ ਹੈ, ਉੱਥੇ ਰਾਤ ਵੀ ਗੁਰੂ ਦਰਬਾਰ ਦੇ ਜਿੱਥੇ ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ 5 ਦਿਨ ਦਾ, ਉੱਥੇ ਵੀ ਵਿਚਾਰ ਹੋਈ ਸੀ, ਤਣਕ ਮਾਤਰੇ ਸੰਸਕਾਰ ਸੀ ਅੰਦਰ ਉਗੜਿਆ ਆ, ਤੇ ਉੱਥੇ ਵੀ ਬੇਨਤੀ ਕੀਤੀ ਸੀ ਵੀ ਸੋਹੰ ਜਿਹੜਾ ਜਾਪ ਹੈ ਇਹ ਸਾਵਿਕਲਪ ਜਾਪ ਹੈ, ਨਿਰਵਿਕਲਪ ਨਹੀਂ ਹੈ। ਉਹ ਕੈਸੇ ਹੈ? ਉਹਦੇ ਵਿੱਚ ਇੱਕ ਭਾਈ ਹਰੀ ਸਿੰਘ ਸੀ ਮਣੀਮਾਜਰੇ ਦਾ, ਉਹ ਸੰਤ ਮੱਘਰ ਸਿੰਘ ਰਾਮਗੜ੍ਹ ਵਾਲੇ ਬੰਦੇ ਨਾਲ ਰਿਹਾ ਸੀ ਫੌਜ ਦੇ ਵਿੱਚ, ਤੇ ਉੱਥੇ ਦੋ ਤਰ੍ਹਾਂ ਦੇ ਜਸੇ, ਖਾਣ ਪੀਣ ਵਾਲਿਆਂ ਦਾ, ਇੱਕ ਬੰਦਗੀ ਕਰਨ ਵਾਲਿਆਂ ਦਾ, ਤੇ ਪਰ ਕਿਤੇ ਰੰਗ ਗੂੜਾ ਨਹੀਂ ਚੜ ਸਕਿਆ ਉਹ। ਉਹਨੂੰ ਕਿਤੇ ਜਦੋਂ ਉੱਥੋਂ ਆ ਗਏ ਮਹਾਂਪੁਰਸ਼ਾਂ ਦੀ ਸੰਗਤ ਤੋਂ ਬਾਹਰ ਹੋ ਗਿਆ, ਉਹਨੂੰ ਕਿਤੇ ਸੋਹੰਗ ਦਾ ਜਾਪ ਕਰਨ ਵਾਲਾ ਮਿਲ ਗਿਆ। ਉਹਨੇ ਉਹਨੂੰ ਕਹਿ ਦਿੱਤਾ ਵੀ ਅਸਲ ਤਾਂ ਜਾਪ ਇਹ ਹੈ, ਦੇਖੋ ਲਿਖਿਆ ਪਿਆ ਵੀ ਸੋਹੰਗ ਸੋ, ਉਹਨੇ ਤਾਂ ਸਿੱਧਾ ਹੀ ਕਹਿ ਸੋਹੰਗ ਸੋ ਜਾ ਕੋ ਹੈ ਜਾਪ, ਇਹ ਤਾਂ ਜਾਪ ਹੀ ਅਸਲੀ ਪਰਮਾਤਮਾ ਦੇ, ਤੂੰ ਐਵੇਂ ਵਾਹਿਗੁਰੂ ਵਾਹਿਗੁਰੂ ਕਹੀਆਂ ਨੇ, ਉਹ ਗੁਰਮਤਿ ਤੋਂ ਬਾਹਰ ਚਲਿਆ ਗਿਆ, ਗੁਰਮੰਤਰ ਦਾ ਅਭਿਆਸ ਛੱਡਤਾ, ਸੋਹੰਗ ਸੋਹੰਗ ਦਾ ਜਾਪ 7 ਸਾਲ ਕਰਦਾ ਰਿਹਾ, ਜਾਪ ਪੱਕ ਗਿਆ ਉਹਦੇ ਵਿੱਚ। ਸਾਧ ਸਿੰਘ ਜੀ ਉਸ ਨੂੰ ਗੁਰੂ ਦੀ ਕਿਤੇ ਨਾ ਕਿਤੇ ਗੁਰੂ ਦੇ ਬਚਨਾਂ ਦੀ ਉਲੰਘਣਾ ਕਰਨ ਦੀ ਕਰੋਪੀ ਹੋ ਗਈ ਹੈ। ਇਹ ਨਹੀਂ ਵੀ ਇਹ ਪਰਮਾਤਮਾ ਦਾ ਨਾਮ ਨਹੀਂ, ਨਾਮ ਤਾਂ ਪਰਮਾਤਮਾ ਦਾ, ਪਰ ਜਿਹੜਾ ਗੁਰੂ ਦੀ ਆਗਿਆ ਭੰਗ ਕਰੇ ਦੋਸ਼ ਤਾਂ ਉਹਦੇ 'ਤੇ ਹੁੰਦਾ ਨਾ ਵੀ ਆਗਿਆ ਭੰਗ ਕਰ ਦਿੱਤੀ। ਖਾਲਸੇ ਦਾ ਗੁਰਮੰਤਰ ਗੁਰੂ ਨਾਨਕ ਸਾਹਿਬ ਤੋਂ ਹੀ, ਇਹ ਨਿਰਮਲ ਪੰਥ ਦਾ ਵਾਹਿਗੁਰੂ ਗੁਰਮੰਤਰ ਹੈ, ਜਪ ਹੋਵੇ ਕੋਈ। ਉਹਦੇ ਵਿੱਚ ਉਹ ਫਿਰ ਅਸ਼ਾਂਤ ਰਹਿਣ ਲੱਗ ਗਿਆ, ਅਸ਼ਾਂਤ ਰਹਿਣ ਲੱਗ ਗਿਆ। ਸਮਾਧੀ ਲਾਉਣ ਦੇ ਸੋਹੰਗ ਦਾ ਜਾਪ ਤਾਂ ਗਿਆ ਚੱਲ, ਉਹਦਾ 7 ਸਾਲ ਦੀ ਮਿਹਨਤ ਸੀ, ਪਰ ਕੀ ਫੁਰਨ ਲੱਗ ਗਿਆ। ਅਤੇ ਪਰਮਾਤਮਾ ਦੀ ਤਾਂ ਗੱਲੇ ਚੱਕੀ ਗਈ ਵੀ ਉਹ ਮੈਂ ਹੀ ਹਾਂ, ਸੋਹੰਗ ਸੋ ਉਹ ਮੈਂ ਹੀ ਹਾਂ, ਅਤੇ ਮੇਰਾ ਹੀ ਰੂਪ ਇਹ ਸਾਰੇ ਹਨ। ਸਾਰਿਆਂ ਦੇ ਵਿੱਚ ਉਹਨੂੰ ਐਂ ਦਿਖਣ ਲੱਗਿਆ ਵੀ ਮੈਂ ਹਾਂ, ਮੇਰੇ ਵਿੱਚ ਸਾਰੇ। ਉਹ ਕਿਤੇ ਪਰਮਾਤਮਾ ਨੇ ਇਹਦਾ ਚਮਤਕਾਰ ਕੀਤਾ, ਉਹਨੂੰ ਐਸੀ ਖਲਬਲੀ ਹੋਈ, ਸੰਕਲਪਾਂ ਵਿਕਲਪਾਂ ਨੇ ਐਸਾ ਘੇਰਿਆ ਜਿਵੇਂ ਬੱਚੇ ਰੂਪ ਧਾਰਨ ਕਰਕੇ ਚਿੰਬੜ ਜਾਂਦੇ ਹੈ। ਉਹ ਕਹਿੰਦੇ ਤੂੰ ਸਾਨੂੰ ਛੱਡ ਕੇ ਦਿਖਾ, ਕਹਿੰਦੇ ਤੂੰ ਤਾਂ ਆਪਣੇ ਆਪ ਨੂੰ ਮੰਨੀ ਬੈਠਾ ਵੀ ਮੈਨੂੰ ਪਤਾ ਨਹੀਂ ਕਿੰਨੀ ਕੁ ਪ੍ਰਾਪਤੀ ਹੋ ਗਈ। ਇਹ ਫਿਰ ਹਿੱਲ ਗਿਆ, ਇਹਨੇ ਕਿਹਾ ਵੀ ਜਾਵਾਂ ਤਾਂ ਜਾਵਾਂ ਕਿੱਥੇ। ਅਤੇ ਇਹ ਫਿਰ ਸਾਧ ਸਿੰਘ ਜੀ ਸੰਤ ਬਾਬਾ ਅਤਰ ਸਿੰਘ ਮਸਤੂਆਣੇ ਕੋਲ ਚਲਿਆ ਗਿਆ। ਉੱਥੇ ਜਾ ਕੇ ਕਹਿਣ ਲੱਗਾ ਮਹਾਰਾਜ ਵੀ ਮੇਰੇ ਤੋਂ ਵਿਘਨ ਪੈ ਗਿਆ, ਗੁਰਮੰਤਰ ਛੱਡ ਕੇ ਮੈਂ ਕਮਾਉਣ ਲੱਗ ਗਿਆ, ਐਸਾ ਹੋ ਗਿਆ ਵੀ ਤੁਸੀਂ ਮੇਰੀ ਮਦਦ ਕਰੋ। ਸੰਤਾਂ ਨੇ ਕਿਹਾ ਵੀ ਮਾੜਾ ਜਿਹਾ ਪਹਿਲਾਂ ਪਰਖ ਕੇ ਦੇਖ ਲਈਏ ਵੀ ਐਡੀ ਵੱਡੀ ਦਾਤ ਗੁਰੂ ਨਾਨਕ ਦੇ ਘਰ ਤੋਂ ਲੈ ਕੇ ਦੇਣੀ ਹੈ, ਭਾਂਡਾ ਤਾਂ ਦੇਖ ਲਈਏ ਕਿਹਾ ਜਾ। ਉਹ ਕਹਿੰਦੇ ਚੰਗਾ ਹਰੀ ਸਿੰਘ, ਭਾਈ ਹਰੀ ਸਿੰਘ, ਸਾਡੇ ਕੋਲ ਕੁਝ ਦਫ਼ਤਰੀ ਕੰਮ ਹੈ, ਤੂੰ ਪੜ੍ਹਿਆ ਲਿਖਿਆ, ਥੋੜ੍ਹਾ ਜਿਹਾ ਦਫ਼ਤਰੀ ਕੰਮ ਇਸ ਤੂੰ ਇਹ ਸੇਵਾ ਸੰਭਾਲ ਲੈ, ਕਿਸੇ ਨੇ ਲੰਗਰ ਦੀ ਵਰਤਾਉਣ ਦੀ ਸਾਂਭੀ ਹੈ, ਕਿਸੇ ਨੇ ਲੰਗਰ ਬਣਾਉਣ ਦੀ ਹੈ, ਕੋਈ ਪਸ਼ੂਆਂ ਦੀ ਸੇਵਾ ਕਰਦਾ, ਗੁਰੂ ਨਾਨਕ ਦੇ ਘਰ ਬਹੁਤੀਆਂ, ਤੂੰ ਪੜ੍ਹਿਆ ਲਿਖਿਆ, ਦਫ਼ਤਰੀ ਸਾਂਭ ਲੈ। ਮੂਹਰੋਂ ਤਲਾਕ ਦੇ ਕੇ ਜਵਾਬ ਦਿੱਤਾ, ਕਹਿੰਦਾ ਵਾਹ ਮਹਾਂਪੁਰਖੋ, ਮੈਂ ਕਹਿੰਦਾ ਘਰ ਬਾਰ ਕਹਿੰਦਾ ਕੰਮ ਕਰਨ ਵਾਸਤੇ ਛੱਡਿਆ। ਇਹ ਤਾਂ ਵੱਡਿਆਂ ਦੇ ਵੇਲੇ ਦੀਆਂ ਗੱਲਾਂ ਨੇ, ਇਹ ਵੀ ਹੁਣੇ ਕੰਮ ਚੋਲਟੇ ਲੋਕ ਹਨ। ਅਤੇ ਮਹਾਂਪੁਰਖ ਕਹਿੰਦੇ ਚੰਗਾ ਭਾਈ, ਚੰਗਾ ਜਿਵੇਂ ਤੂੰ ਸਮਝਦਾ ਠੀਕ ਹੈ। ਉਹ ਮਹਾਂਪੁਰਖਾਂ ਦੀ ਕਿਤੇ ਨਿਗਾਹ ਬਦਲ ਗਈ, ਮੁੜ ਕੇ ਤਾਂ ਫਿਰ ਦੇਹ ਨੂੰ ਨਾ ਜਿਵੇਂ ਅੱਗ ਲੱਗ ਗਈ ਹੁੰਦੀ ਹੈ। ਸੰਤ ਦੱਸਦੇ ਸੀ, ਵੱਡੇ ਮਹਾਂਪੁਰਖ ਸੰਤ ਗਿਆਨੀ ਗੁਰਬਚਨ ਸਿੰਘ ਜੀ, ਕਹਿੰਦੇ ਮੈਂ ਕਈ ਵਾਰ ਦੇਖਿਆ, ਉਹ ਕਹਿੰਦੇ ਅੱਗ ਲੱਗੀ ਤੋਂ ਚੀਕਾ ਮਾਰਦਾ ਹੁੰਦਾ ਸੀ ਉੱਚੇ ਉੱਚੇ। ਕਿਉਂ? ਗੁਰੂ ਗੋਬਿੰਦ ਸਿੰਘ ਸਾਹਿਬ ਦੀ, ਗੁਰੂ ਨਾਨਕ ਦੀ ਮਰਿਆਦਾ ਭੰਗ ਕਰਨ ਦਾ ਕਿਤੇ ਨਾ ਕਿਤੇ ਡੰਨ ਮਿਲਣਾ ਸ਼ੁਰੂ ਹੋ ਗਿਆ। ਇਹ ਨਹੀਂ ਵੀ ਪਰਮਾਤਮਾ ਦਾ ਨਾਮ ਨਹੀਂ ਹੈ, ਸੰਨਿਆਸੀ ਜਪਦੇ ਨੇ, ਮੁਬਾਰਕ ਹੈ ਉਹਨਾਂ ਨੂੰ, ਉਹਨਾਂ ਦੇ ਗੁਰੂਆਂ ਨੇ ਦਿੱਤਾ, ਪਰ ਇਹ ਸਤਯੁਗ ਦਾ ਜਾਪ ਹੈ, ਸਾਵਕਲਪ ਹੈ, ਨਿਰਵਿਕਲਪ ਨਹੀਂ ਹੈ। ਇਹਦੇ 'ਚ ਮੈਂ ਬਣੀ ਰਹੂਗੀ, ਉਹ ਮੈਂ ਹਾਂ, ਅਤੇ ਇਹ ਗੁਰੂ ਨਾਨਕ ਦੇ ਘਰ 'ਚ ਮੈਂ ਇਹਨੂੰ ਥਾਂ ਨਹੀਂ। ਮਰਦਾਨਾ ਬਾਲਾ ਗੁਰੂ ਨਾਨਕ ਸਾਹਿਬ ਸਮੁੰਦਰ ਦੇ ਵਿੱਚ ਧਰਤੀ ਵਾਂਗੂ ਤੁਰੇ ਜਾਂਦੇ, ਸ਼ਬਦ ਦੇ ਆਸਰੇ ਮਰਦਾਨਿਆ, ਵਾਹਿਗੁਰੂ ਵਾਹਿਗੁਰੂ ਕਹੋਗੇ ਡੁੱਬੋਗੇ ਨਹੀਂ। ਇੱਕ ਚਮਤਕਾਰ ਦਿਖਾਉਣਾ ਸੀ ਵੀ ਮੇਰੇ ਸਿੱਖਾਂ ਦਾ ਗੁਰਮੰਤਰ 'ਤੇ ਵਿਸ਼ਵਾਸ ਵੱਧ ਜਾਵੇ। ਸਾਰਿਆਂ ਨਾਮਾਂ ਤੋਂ ਸ੍ਰੇਸ਼ਟ ਹੈ ਜਿਹੜਾ ਸੱਚਖੰਡ ਤੋਂ ਲੈ ਕੇ ਆਉਂਦਾ। ਉਹ ਮਹਾਰਾਜ ਨੇ ਪਰਖਣਾ ਕਰ ਲਈ, ਕਹਿੰਦੇ ਸੋਹੰ ਸੋਹੰ। ਜਦੋਂ ਉੱਚੇ ਉੱਚੇ ਕਿਹਾ, ਮਰਦਾਨੇ ਨੂੰ ਹੋ ਗਈ ਸ਼ੰਕਾ ਵੀ ਜਿਹੜਾ ਵਧੀਆ ਜਾਪ ਹੈ ਉਹ ਤਾਂ ਆਪ ਰੱਖ ਲਿਆ ਗੁਰੂ ਸਾਹਿਬ ਨੇ, ਸਾਨੂੰ ਜਿਹੜਾ ਵਾਧੂ ਜਾ ਉਹ ਦੇ ਦਿੱਤਾ ਵਾਹਿਗੁਰੂ ਵਾਹਿਗੁਰੂ, ਵੀ ਆਪਾਂ ਕਾਹਨੂੰ ਉਹ ਜਪਣਾ। ਮਰਦਾਨਾ ਕਹਿੰਦਾ ਸੋਹੰਗ, ਦਰਮ ਦੇ ਕੇ ਪਾਣੀ ਦੇ ਵਿੱਚ, ਵਿੱਚ ਇਹ ਰਬਾਬ ਭਰ ਗਈ ਪਾਣੀ ਨਾਲ ਜਾਂ ਖੜਕਾ ਹੋਇਆ ਮਹਾਰਾਜ ਪਿੱਛੇ ਨੂੰ। ਕਹਿੰਦੇ ਮਰਦਾਨਿਆਂ ਕੀ ਹੋ ਗਿਆ? ਕਹਿੰਦਾ ਜੀ ਡੁੱਬ ਚੱਲਿਆ। ਕਹਿੰਦੇ ਕਹੋ ਵਾਹਿਗੁਰੂ। ਵਾਹਿਗੁਰੂ ਕਿਹਾ, ਉੱਠ ਕੇ ਤੁਰਨ ਲੱਗ ਗਿਆ। ਮਹਾਰਾਜ ਹੱਸ ਕੇ ਕਹਿੰਦੇ ਮਰਦਾਨਿਆਂ ਕੀ ਹੋ ਗਿਆ ਸੀ? ਕਹਿੰਦਾ ਜੀ ਵਾਹਿਗੁਰੂ। ਕਹਿੰਦੇ ਦੱਸਦਾ ਨਹੀਂ, ਕਹਿੰਦਾ ਵਾਹਿਗੁਰੂ। ਕਹਿੰਦਾ ਵੀ ਜੇ ਕਿਤੇ ਦੱਸਣ ਲੱਗ ਗਿਆ ਕਿਤੇ ਦੁਬਾਰੇ ਫਿਰ ਡੁਬਕੀ ਨਾ ਲੱਗ ਜਾਏ। ਕਿਨਾਰੇ 'ਤੇ ਜਾ ਕੇ ਕਹਿੰਦਾ ਮਹਾਰਾਜ ਡੋਬਤਾ ਸੀ ਸੋਹੰਗ ਨੇ ਤਾਂ ਮੈਨੂੰ। ਮਹਾਰਾਜ ਕਹਿੰਦੇ ਐਸਾ ਨਹੀਂ ਹੈ, ਪਰਮਾਤਮਾ ਦਾ ਕੋਈ ਨਾਮ ਵੀ ਨਹੀਂ ਡੋਬਦਾ, ਪਰ ਜਿਹੜਾ ਕੁਛ ਗੁਰੂ ਨੇ ਦਿੱਤਾ ਹੈ ਮੰਤਰ ਉਹੀ ਤਾਰਦਾ ਹੁੰਦਾ। ਗੁਰੂ ਨੇ ਛੋਟੇ ਆਪਣੇ ਦੂਜੇ ਨਾਲ ਤਰੇ ਪਿਆਰ। ਸੋ ਇਸ ਕਰਕੇ ਸਾਧ ਸਿੰਘ ਜੀ ਇਹ ਨਿਰਵਿਕਲਪ ਜਾਪ ਕਿਹੜਾ? ਹੁਣ ਇਹਦਾ ਤਾਂ ਅਰਥ ਹੋ ਗਿਆ, ਸੋ ਉਹ ਪ੍ਰਭੂ ਹੰਗ ਮੇਰਾ ਰੂਪ ਹੈ ਅਤੇ ਮੈਂ ਉਸ ਪ੍ਰਭੂ ਦਾ ਰੂਪ ਹਾਂ। ਇਹ ਸੋਹੰਗ ਦੇ ਜਾਪ ਦੇ ਅਰਥ ਹੈ, ਜਾਪ ਹੈ ਜਾਪ। ਤੇ ਉਹ ਜਿਹੜਾ ਤੂੰ ਪਦ ਦਾ ਲੱਖ ਅਰਥ ਰੂਪ ਅਤੇ ਸੋ ਤੱਤ ਪਦ ਦਾ ਲੱਖ ਅਰਥ ਰੂਪ, ਉਹ ਆਤਮਾ ਪਰਮਾਤਮਾ ਦੀ ਏਕਤਾ ਵਾਲਾ ਇਹਦਾ ਜਾਪ ਹੈ।
ਇਹ ਤਾਂ ਹੋ ਗਿਆ ਨਾ ਇਹਦਾ ਅਰਥ। ਸੋ ਇਸ ਕਰਕੇ ਜਿਹੜਾ ਨਿਰਵਿਕਲ ਜਾਪ ਕਿਵੇਂ ਹੈ, ਵਾਹਿਨਾਮ ਅਸਚਰਜਦ ਹੈ, ਉੱਥੇ ਮੈਂ ਦਾ ਤਾਂ ਭਾਵ ਹੀ ਕੋਈ ਨਹੀਂ ਰਿਹਾ। ਅਸਚਰਜ ਰੂਪ ਕੌਣ ਹੈ? ਵਾਹਿਗੁਰੂ। ਗੋ ਅੰਧਕਾਰ ਰੂਪ ਪ੍ਰਕਾਸ਼, ਜਿਹੜਾ ਅੰਧੇਰੇ ਚ ਪ੍ਰਕਾਸ਼ ਕਰਨ ਵਾਲਾ, ਉੱਥੇ ਮੈਂ ਨੇੜੇ ਵੀ ਨਹੀਂ ਹੈ ਇੱਥੇ। ਇਸ ਕਰਕੇ ਕਬੀਰ ਨੇ ਜੋ ਗੱਲ ਕਹੀ ਹੈ, ਭਗਤ ਜੀ ਨੇ, ਸਾਹਿਬ ਕਬੀਰ ਕਹਿੰਦੇ, ਕਬੀਰ ਤੂੰ ਤੂੰ ਕਰਤਾ ਤੂੰ ਹੂਆ। ਗੁਰੂ ਨਾਨਕ ਦੇ ਕਰਜੇ ਮੈਂ ਨੂੰ ਕਿਤੇ ਵੀ ਟਿਕਾਣਾ ਨਹੀਂ, ਤੂੰ ਦਾ ਨਿਵਾਸ ਹੈ, ਮੈਂ ਨੂੰ ਮਿਟਾਉਣਾ, ਤੂੰ ਨੂੰ ਸਵੀਕਾਰ ਕਰਨਾ, ਵੀ ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ। ਸੋਹੰ ਤੇ ਵਾਹਿਗੁਰੂ ਮੰਤਰ ਦੇ ਵਿੱਚ ਇਹ ਅੰਤਰਾ ਜਾਣਨਾ, ਇਹ ਸਾਵਿਕਲਪ ਜਾਪ ਹੈ, ਉਹ ਨਿਰਵਿਕਲਪ ਜਾਪ ਹੈ, ਅੰਤਰ ਹੈ। ਤੇ ਉਧਰ ਸਾਧ ਸਿੰਘ ਜੀ ਜਿਹੜੇ ਮਨਮਤੀਏ ਲੋਕ ਨੇ, ਉਹ ਐਸਾ ਵੀ ਹੈ, ਇਹ ਕੋਈ ਰਾਜਾ ਸੀ, ਉਹਨੇ ਸੋਚਿਆ ਵੀ ਮੈਂ ਗੁਰੂ ਧਾਰਨ ਕਰਾਂ। ਕਿਸੇ ਨੇ ਦੱਸਿਆ ਵੀ ਦੇਖੋ ਜੀ, ਗੁਰੂ ਧਾਰਨ ਕਰੇ ਤੋਂ ਬਿਨਾਂ ਮੁਕਤੀ ਨਹੀਂ ਹੁੰਦੀ। ਉਹਨੇ ਗੁਰੂ ਧਾਰਨ ਕਰ ਲਿਆ, ਕਹਾਂ ਟੱਕਰ ਗਿਆ ਪਖੰਡੀ, ਨਾ ਕੁਛ ਆਵੇ ਨਾ ਕੁਛ ਜਾਵੇ। ਉਹਨੇ ਚਰਨਾਮਤ ਦੇ ਦਿੱਤਾ, ਲਿਬੜਿਆ ਤਿਬੜਿਆ ਪੈਰ ਜਿਹਾ ਜਿਹਾ ਸੀ, ਧੋ ਕੇ ਉਹਨੂੰ ਚਰਨਾਮਤ ਦੇ ਕੇ ਕਹਿੰਦਾ ਸੋਹੰ ਸੋਹੰ ਦਾ ਜਾਪ ਕਰਿਆ। ਉਹ ਕਹਿੰਦਾ ਗੁਰਦੇਵ ਜਾਪ ਤਾਂ ਇਹ ਕਰੂੰ, ਵੀ ਅਰਥ ਕੀ ਹੈ? ਕਹਿੰਦਾ ਅਰਥ ਤਾਂ ਇਹੀ ਹੈ ਵੀ ਲਾਲ ਕੱਪੜਿਆਂ ਵਾਲੀ ਦੇਵੀ ਪਹਾੜਾਂ ਤੇ ਬੈਠੀ ਛੋਲੇ ਚੱਬਦੀ ਹੈ। ਕਹਿੰਦਾ ਸਤ ਵਚਨ। ਉਹਨੇ ਜੀ ਕਰ ਲਿਆ। ਉਦੋਂ ਬਾਅਦ ਹੁਣ ਥੋੜਾ ਸਮਾਂ ਲੰਘਿਆ, ਕੋਈ ਮਹਾਤਮਾ ਆਏ, ਉਹਨਾਂ ਦਾ ਆਦਰ ਕੀਤਾ। ਕਹਿੰਦਾ ਮਹਾਤਮਾ ਜੀ, ਸੋਹੰਗ ਬਾਰੇ ਜਾਣਦੇ ਹੋ? ਕਹਿੰਦੇ ਹਾਂਜੀ ਜਾਣਦੇ ਹਾਂ। ਕਹਿੰਦੇ ਸੋਹੰਗ ਦਾ ਅਰਥ ਦੱਸੋ। ਕਹਿੰਦੇ ਸੋ ਉਹ ਜਿਹੜਾ ਤਤਪਦ ਦਾ ਲੱਖ ਅਰਥ ਰੂਪ ਹੈ, ਤੇ ਇਸ ਕਰਕੇ ਵੀ ਉਹ ਪਰਮੇਸ਼ੁਰ ਵਾਹਿਗੁਰੂ ਦਾ ਹੰਗ ਇਹ ਜੀਵ ਉਹਦਾ ਰੂਪ ਹੀ ਹੈ। ਕਹਿੰਦਾ ਨਹੀਂ, ਇਹ ਕਿੱਥੋਂ ਆ ਜਾਪ ਇਹ? ਕਹਿੰਦੇ ਜਾਪ ਤੇ ਆ ਵੀ ਲਾਲ ਕੱਪੜੇ ਵਾਲੀ ਦੇਵੀ ਪਹਾੜਾਂ ਤੇ ਬੈਠੀ ਛੋਲੇ ਚੱਬਦੀ ਆ, ਇਹ ਹੈ। ਉਹ ਫੜ ਕੇ ਉਹਨੂੰ ਜੇਲ੍ਹ ਚ ਦਿੱਤਾ। ਦੂਆ ਆਇਆ, ਉਹ ਵੀ ਜੇਲ੍ਹ ਚ। ਸੰਤਾਂ ਦੀ ਤਾਂ ਲਾਤੀ ਲੈਣ, ਜਿਹੜਾ ਆਵੇ ਹੋਈ ਜੇਲ੍ਹ ਚ। ਮੁਲਕ ਦੇ ਤੂਫਾਨ ਉੱਠ ਖੜਿਆ ਵੀ ਸਾਰੇ ਜੇਲ੍ਹ ਦੇ ਵਿੱਚ ਸਿੱਟੀ ਜਾਂਦਾ ਰਾਜਾ, ਕਮਲਾ ਹੋ ਗਿਆ ਏ। ਕਹਿੰਦੇ ਨਹੀਂ, ਕੋਈ ਪ੍ਰਸ਼ਨ ਕਰਦਾ ਉਹਦਾ ਉੱਤਰ ਨਹੀਂ ਆਉਂਦਾ ਕਿਸੇ ਨੂੰ। ਜਿਵੇਂ ਮਹਾਰਾਜਾ ਜਨਕ ਨੇ ਸਾਰੇ ਰਿਸ਼ੀ ਮੁਨੀ ਵਿਦਵਾਨ ਫਿਰ ਅਸ਼ਟਾਵਕਰੇ ਛਾ ਕੇ ਲਿਆਇਆ ਸੀ ਨਾ, ਮਹਾਤਮਾ ਆ ਗਏ, ਉਹਨਾਂ ਨੂੰ ਤਰਸ ਆ ਗਿਆ ਵੀ ਨਹੀਂ ਇਹ ਗਲਤ ਹੈ। ਰਾਜਾ ਗਿਆ, ਜਾ ਕੇ ਮਹਾਤਮਾ ਕਹਿੰਦੇ ਜੀ ਆਇਆ ਜੀ ਬਾਗ ਚ। ਗਿਆ ਰਾਜਾ, ਸਤਿਕਾਰ ਬੜਾ ਕਰਦਾ ਸੀ। ਅੱਛਾ ਜੀ, ਸੋਹੰਗ ਦੇ ਅਰਥ ਦੱਸੋ। ਸੰਤਾਂ ਨੂੰ ਪਤਾ ਸੀ ਇਹ ਬਿਮਾਰੀ ਦਾ ਵੀ ਜੇਲ੍ਹ ਦੇ ਵਿੱਚ ਕਿਵੇਂ ਗਏ ਨੇ ਉਹ। ਸੰਤਾਂ ਨੇ ਗਲਤ ਅਰਥ ਕਰਤਾ ਪਹਿਲਾਂ। ਕਹਿੰਦੇ ਸੋਹੰਗ ਦਾ ਅਰਥ ਹੈ ਕਿ ਲਾਲ ਕੱਪੜਿਆਂ ਵਾਲੀ ਦੇਵੀ ਪਹਾੜਾਂ ਤੇ ਬੈਠੀ ਛੋਲੇ ਚੱਬਦੀ ਆ। ਕਹਿੰਦਾ ਹਾਂ ਹਾਂ ਹਾਂ, ਇਹੀ ਅਰਥ ਹੈ। ਕਹਿੰਦਾ ਮੇਰੇ ਗੁਰੂ ਨੇ ਇਹੀ ਕਰਿਆ ਸੀ। ਸਾਰੇ ਕਹਿੰਦਾ ਤੁਰੇ ਫਿਰਦੇ ਤੁਸੀਂ ਉਂਝ ਸਹੀ। ਤੇ ਮਹਾਤਮਾ ਨੇ ਦੇਖ ਲਿਆ ਵੀ ਸਹੀ ਤਾਂ ਕਾਹਨੂੰ ਹੈ, ਮੈਂ ਤਾਂ ਤੈਨੂੰ ਜਾਣ ਕੇ ਕਰਿਆ ਅਰਥ। ਤੇ ਥੋੜਾ ਸਮਾਂ ਲੰਘਿਆ। ਸਮਾਂ ਲੰਘਣ ਤੋਂ ਕਹਿੰਦੇ ਰਾਜਨ ਕੋ ਪੜਿਆ ਵਾ ਹੈ? ਕਹਿੰਦਾ ਨਾ ਜੀ, ਪੜਿਆ ਤਾਂ ਮੈਂ ਬਿਲਕੁਲ ਨਹੀਂ। ਕਹਿੰਦੇ ਕੁਛ ਪੜ੍ਹਾ ਦਈਏ? ਕਹਿੰਦੇ ਜੀ ਫਿਰ ਤਾਂ ਕਿਰਪਾ, ਮੇਰੇ ਕੋਲ ਸਮਾਂ ਨਹੀਂ। ਗ੍ਰੰਥੀ ਜੀ ਸੁਸਤ ਨਾ ਹੋ, ਤਕੜੇ ਹੋ, ਕੋਈ ਨਹੀਂ, ਨਿੰਦੇ ਤਾਂ ਹੋਰ ਵੀ ਹੈਗੇ, ਤਕੜੇ ਹੋ। ਤੇ ਇਸ ਕਰਕੇ ਕਹਿੰਦੇ ਵੀ ਤੇ ਕਿਸ ਤਰ੍ਹਾਂ? ਕਹਿੰਦੇ ਜੀ ਮੈਂ ਪੜ੍ਹਾ ਦਿੰਦਾ, ਕੋਈ ਨਹੀਂ। ਉਹਨਾਂ ਨੇ ਸੰਸਕ੍ਰਿਤ ਦੀਆਂ ਸਾਰੀਆਂ ਸੰਧੀਆਂ ਜਿਹੜਾ ਉਹਦੇ ਚ ਅਰਥ ਕਰਨ ਦੇ ਤਰੀਕੇ ਦੱਸਦੇ। ਪਦਿਆ ਸ਼ਦਾ ਪਦਾਰਥ ਕਦ ਵਿਗ੍ਰਹਿ ਵਾਕੇ ਯੋਜਨਾ ਅਖਿਪ ਵਟ ਸਮਾਧਾਨ ਖਟ ਬਿਨੋ ਵਿਆਖਿਨ ਸਿਮਰਤੰ। ਸਿਮ੍ਰਤੀ ਦਾ ਵਿਧਾਨ ਹੈ, ਜਿਹੜੇ ਪਦ ਅਰਥ ਕਰਨੇ, ਪਹਿਲਾਂ ਪਦ ਛੇਦ ਕਰੋ, ਫਿਰ ਪਦ ਅਰਥ ਦੱਸੋ, ਫਿਰ ਸੰਧੀ ਪ੍ਰਛੇਦ ਕਰਕੇ ਵਿਉਂਤਬੰਦੀ ਕਰੋ। ਇਸ ਤਰ੍ਹਾਂ ਦੀ ਇਹ ਆਉਂਦੇ ਨੇ ਸੰਸਕ੍ਰਿਤ ਜੀ। ਤੇ ਉਹਨੇ ਦੱਸਿਆ ਵੀ ਇਹਦੀ ਸੋਹੰ ਦਾ ਜਿਹੜਾ ਵੀ ਸੰਧੀ ਪ੍ਰਛੇਦ ਕਰ, ਇਹਨੂੰ ਪਹਿਲਾਂ ਪਦ ਇਹਦੇ ਇਹਨੂੰ ਪਦ ਛੇਦ ਕਰ ਪਹਿਲਾਂ, ਤੇ ਫਿਰ ਪਦ ਅਰਥ ਕਰ ਇਹਦੇ ਸਿਖਾਲ ਦੇ। ਉਹਨਾਂ ਨੇ ਕਹਿੰਦਾ ਦੱਸ ਵੀ ਕਰ ਇਹਦੇ ਅਰਥ। ਉਹ ਕਹਿੰਦਾ ਸੋ ਉਹ ਜੋ ਹੰਗ ਤੋਂ ਦੇ ਤੂੰ ਪਦ ਦਾ ਲੱਖ ਅਰਥ ਰੂਪ, ਸੋ ਤਤ ਪਦ ਦਾ ਲੱਖ ਅਰਥ ਰੂਪ, ਆਤਮਾ ਤੇ ਪਰਮਾਤਮਾ ਦੀ ਏਕਤਾ ਵਾਲਾ ਇਹ ਜਾਪ ਹੈ। ਸੋਹੰਗ ਉਹ ਹੈ ਜਿਹਾ। ਕਹਿੰਦੇ ਨਹੀਂ ਨਹੀਂ, ਸੰਤ ਕਹਿੰਦੇ ਇਹ ਤਾਂ ਨਹੀਂ ਹੈ। ਕਹਿੰਦੇ ਜੀ ਇਹੀ ਬਣਦਾ ਹੈ। ਕਹਿੰਦੇ ਨਾ ਨਾ, ਲਾਲ ਕੱਪੜਿਆਂ ਵਾਲੀ ਦੇਵੀ ਪਹਾੜਾਂ ਤੇ ਬੈਠੀ ਛੋਲੇ ਚੱਬਦੀ ਹੈ। ਕਹਿੰਦੇ ਜੀ ਤਾਂ ਬਣਦਾ ਹੀ ਨਹੀਂ ਹੈ। ਕਹਿੰਦੇ ਫਿਰ ਉਹ ਜਿਹੜਾ ਲਾਣਾ ਜੇਲ੍ਹ ਦੀ ਬੰਦ ਕੀਤਾ ਉਹ ਕਿਉਂ ਕੀਤਾ? ਕਹਿੰਦਾ ਉਹ ਕਹਿੰਦਾ ਜੀ ਇਹ ਕਹਿੰਦੇ ਦੇਖ ਤੇਰੀ ਅਨਪੜ੍ਹਤਾ ਦੇ ਕਾਰਨ ਹੋਇਆ। ਐ ਇਸ ਤਰ੍ਹਾਂ ਦੇ ਅਰਥ ਕਰਨ ਵਾਲੇ ਵੀ ਹੈਗੇ ਭਾਈ ਸੋਹੰਗ ਦੇ। ਤੋ ਇਸ ਪ੍ਰਕਾਰ ਹੁਣ ਅੱਗੇ ਦੱਸਦੇ ਹਨ, ਕਹਿੰਦੇ ਵੀ ਐਸਾ ਜਿਹੜਾ ਪਖੰਡ ਕਰਨ ਵਾਲੇ ਨੇ ਉਹ ਤਾਂ ਉਹਨਾਂ ਤੇ ਹੈ, ਪਰ ਜਿਹੜਾ ਭਾਈ ਵਾਹਿਗੁਰੂ ਗੁਰਮੰਤਰ ਹੈ ਨਾ, ਇਹ ਤਾਂ ਵੇਦ ਨਾ ਜਾਣੇ ਭੇਦ ਕਿਹੋ ਸ਼ੇਸ਼ ਨਾਗ ਨਾ ਪਾਏ। ਚਾਰੇ ਵੇਦਾਂ ਨੇ ਵਾਹਿਗੁਰੂ ਮੰਤਰ ਬਾਰੇ ਜਾਣਕਾਰੀ ਨਹੀਂ ਵੇਦਾਂ ਨੂੰ। ਸ਼ੇਸ਼ਨਾਗ 2099 ਨਾਮ ਰੱਖਦਾ, ਉਹਨੂੰ ਜਾਣਕਾਰੀ ਨਹੀਂ ਵਾਹਿਗੁਰੂ ਮੰਤਰ ਬਾਰੇ। ਸ਼ੇਸ਼ਨਾਗ ਵੀ ਇਹ ਜਿਹੜਾ ਨਹੀਂ ਭੇਦ ਜਾਣ ਸਕਿਆ। ਵੇਦ ਨਾ ਜਾਣੇ ਭੇਦ ਕਿਉਂ ਸ਼ੇਸ਼ਨਾਗ ਨਾ ਪਾਏ। ਵਾਹਿਗੁਰੂ ਸਲਾਣਾ ਗੁਰਸ਼ਬਦ ਅਲਾਈ, ਵਾਹਿਗੁਰੂ ਮੰਤਰ ਜਿਹੜਾ ਨਾ, ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇ ਖੋਈ। ਹਾਂਜੀ, ਇਹ ਸੀ ਸੋਹੰਗ ਦੇ ਵਾਲੇ ਕੁਝ ਵਿਚਾਰ, ਅੱਗੇ ਦੱਸਦੇ ਹਨ ਜੀ।
ਜਾ ਕੋ ਲਿਪਤ ਨਾ ਹੋਏ ਪੁੰਨ ਅਰ ਪਾਪ,
ਜਿਸ ਪਰਮਾਤਮਾ ਨੂੰ ਪੁੰਨ ਅਤੇ ਪਾਪ ਦੀ ਲਿਪਤ ਲਬਾਏ ਮਾਨਤਾ ਨਹੀਂ ਹੋਏ ਹੁੰਦੇ।
ਅਵਰਨ ਵਰਨ ਕਾਮ ਨਹੀਂ ਸ਼ਾਮ,
ਉਹ ਪ੍ਰਭ ਅਵਰਨ ਨੀਚ ਵਰਨ ਜਾਂ ਚੰਗੇ ਵਰਨ ਰੂਪੀ ਦੁੰਦਵਾਦ ਤੋਂ ਰਹਿਤ ਹੈ। ਇਹ ਦੁੰਦਵਾਦ ਸੰਸਾਰ ਚ ਹੀ ਹੈ। ਵਰਨ ਤੇ ਵਰਣਨ ਕਰਨ ਤੋਂ, ਅਵਰਨ ਅਕਥ ਰੂਪ ਹੈ ਤੇ ਸਾਰੇ ਵਰਨ ਰੰਗਾਂ ਵਿੱਚ ਮਿਲਿਆ ਹੋਇਆ, ਅਵਰਨ ਰੰਗ ਤੋਂ ਰਹਿਤ ਹੈ। ਉਹਦੇ ਸਰੂਪ ਵਿੱਚ ਨਾ ਹੀ ਕਾਮ ਧੁੱਪ ਹੈ ਨਾ ਹੀ ਸ਼ਾਮ ਛਾਂ ਹੈ। ਦੁੱਖ ਰੂਪ ਧੁੱਪ ਨਹੀਂ, ਸੁੱਖ ਰੂਪ ਛਾਂ ਨਹੀਂ। ਦੁੱਖ ਸੁੱਖ ਆਦਿ ਦੁੰਦਵਾਦ ਤੋਂ ਰਹਿਤ ਇੱਕ ਰਸ ਰੂਪ ਹੈ।
ਅਵਰ ਨਾ ਪਾਈਐ ਗੁਰ ਕੀ ਸਾਮ,
ਐਸਾ ਸਮਰੱਥ ਪ੍ਰਭੂ ਗੁਰਾਂ ਦੀ ਸ਼ਾਮ ਸ਼ਰਨ ਤੋਂ ਬਿਨਾਂ ਅਵਰ ਹੋਰ ਕਿਸੇ ਤਰੀਕੇ ਦੁਆਰਾ ਉਹ ਪ੍ਰਾਪਤ ਨਹੀਂ ਹੁੰਦਾ, ਨਹੀਂ ਕਰ ਸਕੀਦਾ, ਹੋਰ ਕਿਸੇ ਸਾਧਨ ਦੁਆਰਾ ਨਹੀਂ ਪਾਈਦਾ, ਗੁਰਾਂ ਦੀ ਸ਼ਰਨ ਵਿੱਚ ਹੀ ਪਾਈਦਾ ਹੈ।
ਤਾਰੀ ਨਾ ਟਰੈ ਆਵੈ ਨਾ ਜਾਏ,
ਐਸੇ ਸਰੂਪ ਵਿੱਚ ਲੱਗੀ ਹੋਈ ਬਿਰਤੀ, ਕਿਸੇ ਸੰਕਲਪ ਆਦਿ ਦੀ ਤਾਰੀ ਟਾਲੀ ਹੋਈ ਤੇ ਟਲਦੀ ਨਹੀਂ ਹੈ, ਟਲੈ ਟਲਦੀ ਨਹੀਂ ਹੈ, ਨਾ ਹੀ ਕਿਸੇ ਸੰਸਕਾਰ ਦੇ ਵਿੱਚ ਆਵੈ ਤੇ ਜਾਏ, ਆਉਂਦੀ ਜਾਂਦੀ ਨਹੀਂ ਹੈ। ਤੇ ਐਸੀ ਵਿਰਤੀ ਲਾਉਣ ਵਾਲਾ ਮਨੁੱਖ ਆਵੇ ਜਾਏ ਆਉਂਦਾ ਜਾਂਦਾ, ਭਾਵ ਜੰਮਦਾ ਮਰਦਾ ਨਹੀਂ ਹੈ।
ਸੁਨ ਸਹਿਜ ਮਹ ਰਹਿਓ ਸਵਾਏ,
ਉਹ ਮਨੁੱਖ ਸੁਨ ਅਫੋਰਤ ਸਰੂਪ ਕੌਣ ਹੈ? ਬ੍ਰਹਮ। ਉਹਦੇ ਸਹਿਜ ਸਰੂਪ ਦੇ ਮਹਿ ਵਿੱਚ ਲੀਨ ਹੋਏ ਰਹੇ ਰਹਿੰਦਾ। ਜੋਗੀ ਪੁਰਖ ਸੁਨ ਦਸਮ ਦੁਆਰ ਵਿੱਚ ਉਹਦੇ ਸਹਿਜ ਆਨੰਦ ਵਿੱਚ ਲੀਨ ਰਹਿੰਦਾ ਹੈ।
ਮਨ ਮਧੇ ਜਾਣੈ ਜੇ ਕੋਇ,
ਇਹਨੂੰ ਭਾਈ ਕਸ ਕੇ ਬੋਲਣਾ ਜਿਵੇਂ ਸੁਣਿਆ। ਮਨ ਮਧੇ ਹੇ ਭਾਈ, ਸਾਰੀ ਖੇਡ ਮਨ ਦੇ ਮੱਧੇ ਵਿੱਚ ਹੀ ਵਰਤ ਰਹੀ ਹੈ। ਇਹ ਸਾਰੀ ਦਾਤ ਮਨ ਦੇ ਵਿੱਚੋਂ ਹੀ ਪ੍ਰਾਪਤ ਹੁੰਦੀ ਹੈ। ਤੋ ਇਸ ਕਰਕੇ, ਪਰ ਜੇਕਰ ਕੋਈ ਇਹ ਜਾਣੇ ਜਾਣ ਲਵੇ ਤਾਂ ਹੈ। ਤੇ ਅੱਗੇ ਦੱਸਦੇ ਹਨ ਜੀ,
ਜੋ ਬੋਲੇ ਸੋ ਆਪੇ ਹੋਏ,
ਤੇ ਤਦ ਉਸ ਵੇਲੇ ਐਸਾ ਨਿਸ਼ਚਾ ਹੋ ਜਾਂਦਾ ਹੈ, ਜੋ ਵੀ ਕੋਈ ਬੋਲੇ ਬੋਲ ਰਿਹਾ ਹੈ ਸੋ ਉਹ ਪ੍ਰਭੂ ਆਪ ਹੀ ਬੋਲ ਰਿਹਾ ਹੈ। ਭਾਵ ਸਾਰਿਆਂ ਦੇ ਅੰਦਰ ਚੇਤਨ ਪ੍ਰਭੂ ਆਪ ਹੀ ਬੋਲ ਰਿਹਾ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਅਵਸਥਾ ਹੈ। ਜੋ ਕੋਈ ਮਨੁੱਖ ਆਪਣੇ ਮਨ ਦੇ ਵਿੱਚ, ਮਨ ਮੱਧੇ ਜਾਣੈ ਜੇ ਕੋਹੇ, ਜੇ ਕੋਈ ਮਨੁੱਖ ਆਪਣੇ ਮਨ ਦੇ ਵਿੱਚ ਮੱਧੇ ਵਿੱਚ ਪਰਮਾਤਮਾ ਨੂੰ ਵਸਦਾ ਜਾਣ ਲੈਂਦਾ ਹੈ, ਤਾਂ ਫਿਰ ਜੋ ਬੋਲੇ ਸੋ ਆਪੇ ਹੋਏ, ਉਹ ਕੁਝ ਵੀ ਬੋਲਦਾ ਹੈ ਸੋ ਉਹ ਕੁਝ ਆਪਣੇ ਆਪ ਹੀ ਹੋ ਜਾਂਦਾ ਹੈ, ਬਚਨ ਸਿੱਧੀ ਹੋ ਜਾਂਦੀ ਹੈ, ਜਾਂ ਉਹ ਆਪਣਾ ਆਪ ਰੂਪ ਆਪ ਪਰਮਾਤਮਾ ਦਾ ਸਰੂਪ ਹੀ ਬਣ ਜਾਂਦਾ ਹੈ। ਜਿਨ ਹਰ ਜਪਿਆ ਸੇ ਹਰ ਹੋਏ, ਹਰ ਮਿਲਿਆ ਕੇਲ ਕੇ ਲਾਲੀ, ਉਹ ਵਾਹਿਗੁਰੂ ਇਉਂ ਮਿਲ ਜਾਂਦਾ ਹੈ।
ਜੋਤ ਮੰਤਰ ਮਨ ਆਸਰ ਕਰ,
ਤੋ ਇਸ ਕਰਕੇ ਭਾਈ, ਜੋ ਪੁਰਖ ਗੁਰਾਂ ਦੇ ਮੰਤਰ ਉਪਦੇਸ਼ ਦੁਆਰਾ ਜੋਤ ਜੋਤੀ ਸਰੂਪ ਵਿੱਚ ਆਪਣੇ ਮਨ ਦੀ ਬਿਰਤੀ ਨੂੰ ਅਸਥਿਰ ਸਥਿਤ ਕਰੇ ਕਰਦਾ ਹੈ।
ਕਹਿ ਕਬੀਰ ਸੋ ਪ੍ਰਾਣੀ ਤਰੈ,
ਭਗਤ ਕਬੀਰ ਸਾਹਿਬ ਜੀ ਕਸਰ ਕਰਦੇ ਨੇ, ਸੋ ਉਹ ਪ੍ਰਾਣੀ ਪ੍ਰਾਣਾ ਧਾਰੀ ਜੀਵ ਸੰਸਾਰ ਸਮੁੰਦਰ ਤੋਂ ਤਰੇ ਤਰ ਜਾਂਦਾ, ਮੁਕਤ ਹੋ ਜਾਂਦਾ ਹੈ।
ਕੋਟ ਸੂਰ ਜਾ ਕੇ ਪ੍ਰਗਾਸ,
ਹੁਣ ਪ੍ਰਸ਼ਨ ਕੀਤਾ ਭਗਤ ਜੀ, ਉਹ ਪ੍ਰਭੂ ਵਿਆਪਕ ਸਰੂਪ ਕਿਸ ਤਰ੍ਹਾਂ ਹੈ, ਉਹ ਪ੍ਰਭੂ ਵਿਆਪਕ ਸਰੂਪ ਵਿੱਚ ਕੈਸਾ ਹੈ, ਜਿਹੜਾ ਵਿਆਪਕ ਸਰੂਪ ਹੈ ਉਹਦਾ ਵਰਣਨ ਕਰੋ। ਉੱਤਰ ਦਿੱਤਾ, ਕਹਿੰਦੇ ਵਿਆਪਕ ਸਰੂਪ ਦੇ ਵਿੱਚ ਐਸਾ ਹੈ, ਇਹ ਭਾਈ ਕੋਟ ਕਰੋੜਾਂ ਹੀ ਸੂਰ ਸੂਰਜ ਜਾਂ ਜਿਸ ਪਰਮਾਤਮਾ ਦੇ ਪਾਸ ਪ੍ਰਕਾਸ਼ ਕਰ ਰਹੇ ਹਨ, ਚਾਨਣਾ ਕਰਨ ਵਾਸਤੇ ਰੱਖੇ ਹੋਏ ਹਨ, ਚਿਰਾਗ ਵਾਲੇ ਹੋਏ ਹਨ, ਦੀਵੇ ਵਾਲੇ ਹੋਏ ਹਨ।
ਕੋਟ ਮਹਾਦੇਵ ਅਰ ਕਬਲਾਸ,
ਕਰੋੜਾਂ ਮਹਾਦੇਵ ਸ਼ਿਵ ਜੀ ਅਤੇ ਕਬਲਾਸ ਕੈਲਾਸ਼ ਪਰਬਤ ਵਿੱਚ ਜਾਂ ਕੈਲਾਸ਼ ਪਰਬਤ ਜਿਸ ਪ੍ਰਭੂ ਨੇ ਬਣਾਏ ਹੋਏ ਨੇ, ਚਾਂਦੀ ਦਾ ਮੰਨਿਆ ਤੇ ਉਹ ਐਸਾ ਹੈ। ਤੇ ਇਸ ਤਰ੍ਹਾਂ ਦਾ ਜਿਹੜਾ ਪਰਮਾਤਮਾ ਵਾਹਿਗੁਰੂ ਹੈ, ਤੇ ਇਹਦੇ ਨਾਲ ਮਿਲਦਾ ਸ਼ਬਦ ਜਿਹੜਾ ਗੁਰੂ ਅਰਜਨ ਦੇਵ ਜੀ ਦਾ ਵੀ ਪਿੱਛੇ ਆ ਚੁੱਕਾ ਹੈ, ਐਸੇ ਭਾਵ ਵਾਲੇ ਆ ਪਿੱਛੇ ਆ ਕੇ ਹਟਿਆ 1150 ਅੰਕ ਤੇ ਆਇਆ ਸੀ ਇਹ ਤੇ ਇਹ ਉਹੀ ਭਾਵ ਲੈ ਰਹੇ ਨੇ। ਕਈ ਵਾਰ ਕਈ ਸ਼ਬਦਾਂ ਦੇ ਸਿਧਾਂਤ ਬਿਲਕੁਲ ਸਿੱਧੇ ਤੌਰ ਤੇ ਮਿਲਦੇ ਹੁੰਦੇ ਆ ਤੇ ਅੱਗੇ ਦੱਸਦੇ ਨੇ ਜੀ
ਦੁਰਗਾ ਕੋਟ ਜਾ ਕੇ ਮਰਦਨ ਕਰ।
ਦੁਰਗਾ ਕਰੋੜਾਂ ਹੀ ਦੁਰਗਾ ਦੇਵੀਆਂ ਜਿਸ ਪਰਮਾਤਮਾ ਦੇ ਚਰਨਾਂ ਦਾ ਮਰਦਨ ਮਲਣਾ ਝੱਸਣਾ ਕਰਦੀਆਂ ਨੇ, ਦੈਤਾਂ ਨੂੰ ਮਰਦਨ ਮਲਣ ਕਰਨ ਵਾਲੀਆਂ ਨੇ ਤੇ ਇਸ ਕਰਕੇ ਔਰ ਇਹ ਸਾਰੀਆਂ ਜਿਹੜੀਆਂ ਨਾ ਪ੍ਰਭੂ ਦੀ ਸੇਵਾ ਹੀ ਕਰਦੀਆਂ ਵੀ ਸਾਨੂੰ ਵਰ ਲਵੇ। ਉਹ ਕਰੋੜਾਂ ਹਨ ਦੁਰਗਾ ਜਿਹੜੀਆਂ ਨਾ ਇੱਕ ਦੇਵੀ ਦੀ ਸੇਵਾ ਦੇ ਵਿੱਚ ਬਹੁਤ ਸਾਰੇ ਲੋਕ ਲੱਗੇ, ਇੱਥੇ ਤਾਂ ਕਰੋੜਾਂ ਨਾ ਤੇ ਪੂਜੋ ਰਾਮ ਏਕ ਹੀ ਦੇਵਾ ਤਾਂ ਕਿਹਾ ਹੈ। ਹਾਂਜੀ ਅੱਗੇ
ਬ੍ਰਹਮਾ ਕੋਟ ਵੇਦ ਉਤਰੇ।
ਕਰੋੜਾਂ ਬ੍ਰਹਮੇ ਨੇ ਉਸਦੇ ਦਰ ਦੇ ਉੱਤੇ ਵੇਦਾਂ ਦਾ ਉਚਾਰਨ ਕਰ, ਇੱਕ ਬ੍ਰਹਮਾ ਥੋੜੀ ਹੈ ਤੇ ਕਰੋੜਾਂ ਬ੍ਰਹਮੇ ਕੋਟ ਬ੍ਰਹਮੇ ਜਗ ਸਾਜਣ ਲਾਇਸ, ਕਰੋੜਾਂ ਬਰਮੇ ਜਿਵੇਂ ਸਾਜਨਾ ਕਰਦੇ ਤੇ ਕਰੋੜਾਂ ਬਰਮੇ ਭਾਈ ਵੇਦ ਵੀ ਉਚਾਰਦੇ ਹਨ।
ਜੋ ਜਾਚੋ ਤਾਂ ਕੇਵਲ ਰਾਮ।
ਭਾਈ ਮੈਂ ਤਾਂ ਜਦੋਂ ਵੀ ਜਾਚਨਾ ਕਰਦਾ ਉਦੋਂ ਕੇਵਲ ਸਿਰਫ ਇੱਕ ਰਾਮ ਪਰਮਾਤਮਾ ਦੇ ਦਰਸ਼ਨਾਂ ਨੂੰ ਇਹ ਮੰਗਦਾ, ਇਸ ਕਰਕੇ ਮੈਂ ਹੋਰ ਕੋਈ ਮੰਗ ਨਹੀਂ ਮੇਰੇ ਮਨ ਦੇ ਵਿੱਚ। ਜੋ ਜਾਚੋ ਜੋ ਜਦੋਂ ਵੀ ਤਾਂ ਉਸ ਵੇਲੇ ਫਿਰ ਕੇਵਲ ਰਾਮ ਹੀ ਰਮੇ ਹੋਏ ਪਰਮਾਤਮਾ ਦੇ ਦਰਸ਼ਨ ਮੰਗਦਾ, ਉਹਦਾ ਨਾਮ ਹੀ ਮੰਗਦਾ ਹਾਂ।
ਆਨ ਦੇਵ ਸਿਉ ਨਾਹੀ ਕਾਮ।
ਆਨ ਹੋਰ ਦੇਵੀ ਦੇਵਤਿਆਂ ਆਦਿ ਦੇ ਸਿਉ ਨਾਲ ਮੇਰਾ ਤਾਂ ਕੋਈ ਕੰਮ ਕੰਮੇ ਨਹੀਂ ਹੈ, ਮੈਂ ਇਹਨਾਂ ਤੋਂ ਰਹਿਤ ਹਾਂ ਨਾਲ ਆਪਣਾ ਸਿਧਾਂਤ ਦੱਸੀ ਜਾਂਦੇ ਨੇ। ਹਾਂਜੀ ਬੋਲੋਗੇ
ਰਹਾਉ।
ਅਸਾਈ ਦੇ ਕੇ ਫਰਮਾਨ ਕਰਦੇ ਹਨ ਜੀ
ਕੋਟ ਚੰਦਰਮੇ ਕਰਹਿ ਚਿਰਾਕ।
ਕਰੋੜਾਂ ਚੰਦਰਮੇ ਜਿਹਦੇ ਦਰ ਦੇ ਉੱਤੇ ਚਿਰਾਕ ਪ੍ਰਕਾਸ਼ ਕਰ ਰਹੇ ਹਨ, ਚਿਰਾਕ ਦੀਵਾ ਜਗਾਉਣ ਵਾਲੇ ਹਨ, ਕਰੋੜਾਂ ਚੰਦਰਮਾ ਵਰਗੇ ਰਾਤ ਦੇ ਦੀਵੇ ਪ੍ਰਕਾਸ਼ ਕਰ ਰਹੇ ਹਨ।
ਸੁਰ ਤੀਤੀ ਸੌ ਜੀਵਹਿ ਪਾਕ।
ਤੇ ਇਸ ਕਰਕੇ ਅੱਗੇ ਹੁਣ ਇਹਦੇ ਪਾਠ ਦੋ ਨੂੰ ਪਾਏ, ਜਿਹੜਾ 3300 ਕਿਉਂ ਪਾਠ ਅੱਖਰ ਇਕੱਠੇ ਰੱਖਣੇ, ਜਿਹੜਾ ਦੂਸਰਾ ਪਾਠ ਹੈ ਉਹ ਹੈ 33 ਉਜੇਵ ਹੈ, ਊੜਾ ਉੱਧਰ ਚਲਿਆ ਜਾਣਾ ਦੂਜੇ ਪਾਠ ਚ, ਪਰ ਇਹ ਮੁੱਖ ਪਾਠ ਰੱਖਣਾ ਸੁਰ 3300। ਤੇ ਇਸ ਪ੍ਰਕਾਰ ਕਹਿੰਦੇ ਉਹ 33 ਕਰੋੜ ਸੁਰ ਦੇਵਤੇ ਪਰਮਾਤਮਾ ਦੇ ਪਾਕ ਜਿਹੜੇ ਨਾ ਪਾਕ ਨਾ ਭੋਜਨ ਪਕਾਉਣ ਦਾ ਭੋਜਨ ਤਿਆਰ ਕਰਨ ਵਾਸਤੇ ਇਹ ਭਾਵ ਕੀ ਹੈ ਵੀ ਰਸੋਈਏ ਰੱਖੇ ਹੋਏ ਨੇ, ਰਸੋਈ ਵਿੱਚ ਭੋਜਨ ਜੇਬ ਹੈ ਛਕਦੇ ਛਕਾਉਂਦੇ ਨੇ ਪਰਮਾਤਮਾ ਦੇ ਹੁਕਮ ਦੇ ਵਿੱਚ। ਇਸ ਕਰਕੇ ਦੂਸਰੇ ਪਾਠ ਦਾ ਅਰਥ ਇਹ ਹੋਇਆ, ਉਹਦਾ ਅਰਥ ਇਸ ਕਰਕੇ ਦੁਬਾਰੇ ਕਰਨ ਦੀ ਲੋੜ ਨਹੀਂ, ਇੱਕੋ ਹੀ ਅਰਥ ਹੈ ਦੋਨਾਂ ਦਾ। ਅੱਗੇ ਚਲੋ ਜੀ
ਨਵ ਗ੍ਰਹਿ ਕੋਟ ਠਾਡੇ ਦਰਬਾਰ।
ਤੇ ਇਹ ਸਾਧ ਜਿਹੜਾ ਨਾ ਨਵ ਗ੍ਰਹਿ ਵਾਲਾ ਪਾਠ ਆਇਆ, ਭਾਈ ਦੱਸੋ ਵੀ ਇਹਦੇ ਚ ਗੱਗੇ ਨੂੰ ਸਿਆਰੀ ਹੈਗੀ ਕਿਸੇ ਕੋਲ ਪੋਥੀਆਂ ਦੇ ਵਿੱਚ, ਇਸ ਤਰ੍ਹਾਂ ਹੀ ਆ ਪਾਠ। ਤੇ ਇਹ ਪਾਠ ਦੇਖਿਆ ਗਿਆ ਇਹਦੇ ਵਿੱਚ ਥੋੜਾ ਜਿਹਾ ਨਾ ਸਧਾਈ ਵਾਲੇ ਸਰੂਪ ਦੇ ਵਿੱਚ ਅਤੇ ਗੁਰਤਾਗਾਰਦੀ ਵਾਲੇ ਸਰੂਪ ਦੇ ਵਿੱਚ ਅਰ ਸੰਤਾਂ ਦੀ ਪੋਥੀ ਦੇ ਵਿੱਚ ਇਹ ਪਾਠ ਇਸੇ ਤਰ੍ਹਾਂ ਹੈ, ਗ੍ਰਹਿ ਇਹ ਕੋਈ ਮਾਤਰਾ ਨਹੀਂ ਹੈ ਇਸ ਨੂੰ ਗੱਗੇ ਦੀ ਸਿਆਰੀ ਤੋਂ ਬਿਨਾਂ ਹੈ। ਪਰ ਸੁਨਹਿਰੀ ਸਰੂਪ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਵਾਲਾ ਹੈ ਉਹਦੇ ਚ ਗੱਗੇ ਨੂੰ ਸਿਆਰੀ ਪਾਈ ਲੱਗੀ ਹੋਈ ਹੈ, ਆਪਾਂ ਕੁਛ ਨਹੀਂ ਕਰ ਸਕਦੇ ਇਹਨਾਂ ਪਾਠਾਂ ਦੇ ਵੀ, ਆਪਾਂ ਜਾਣਕਾਰੀ ਵਾਸਤੇ ਹੀ ਹੈ, ਬਾਕੀ ਪੰਥ ਦਾ ਮਸਲਾ ਹੈ, ਪੰਥ ਸਮਝੇ ਸਮੁੱਚੇ ਰੂਪ ਦੇ ਵਿੱਚ ਤੇ ਇਸ ਕਰਕੇ। ਪਰ ਇਹ ਜਾਣਕਾਰੀ ਵਾਸਤੇ ਦੱਸਤਾ ਵੀ ਗੁਰਤਾਗਤੀ ਵਾਲਾ ਸਰੂਪ ਜਿਹੜਾ ਸਧਾਈ ਵਾਲਾ ਸਰੂਪ ਹੈ, ਵਿਦਵਾਨਾਂ ਨੇ ਇਕੱਠੇ ਹੋ ਕੇ ਸ਼੍ਰੋਮਣੀ ਕਮੇਟੀ ਦੁਆਰਾ ਜਿਹੜਾ 500 ਰੁਪਏ ਪਿਆ ਸੀ ਮਹਾਂਪੁਰਖਾਂ ਦੇ ਵੇਲੇ, ਉਹਨੂੰ ਸਧਾਈ ਵਾਲਾ ਸਰੂਪ ਉਹਨੂੰ ਕਹਿੰਦੇ ਆ ਤਾਂ ਕਿ ਤੁਹਾਨੂੰ ਭੁਲੇਖਾ ਨਾ ਲੱਗੇ, ਜਿਹੜਾ ਸਮੁੱਚੇ ਪੰਥ ਨੇ ਪ੍ਰਮਾਣਿਤ ਕੀਤਾ, ਸ਼੍ਰੋਮਣੀ ਕਮੇਟੀ ਦੀ ਮੋਹਰ ਵੀ ਲੱਗੀ ਹੈ ਉਹਦੇ ਤੇ, ਉਹਦੇ ਵਿੱਚ ਵੀ ਐਸਾ ਪਾਠ ਹੈ। ਤੇ ਇਹ ਠੀਕ ਹੈ ਜੇ ਪੋਥੀਆਂ ਦੇ ਸਿਆਰੀ ਨਹੀਂ ਹੈ ਗੱਗੇ ਨੂੰ, ਇਸ ਤਰ੍ਹਾਂ ਪਾਠ ਇਹਨੂੰ ਸ਼ੁੱਧ ਸਮਝਣਾ ਜੇ।
ਨਵ ਗ੍ਰਹਿ ਕੋਟ ਠਾਡੇ ਦਰਬਾਰ।
ਕਰੋੜਾਂ ਹੀ ਨਵ ਨੌ ਗ੍ਰਹਿ ਜਿਹੜੇ ਇਹਦੇ ਵੀ ਸਾਧ ਸਿੰਘ ਜੀ, ਸੂਰਜ ਚੰਦਰਮਾ ਮੰਗਲ ਬੁੱਧ ਬ੍ਰਹਿਸਪਤ ਸ਼ੁਕਰ ਸ਼ਨਿਚਰ ਰਾਹੂ ਤੇ ਕੇਤੂ ਨਾ ਹੋਵੇ, ਇਹਦੇ ਵਰਗੇ ਪ੍ਰਭੂ ਦੇ ਦਰਬਾਰ ਚ ਅੱਗੇ ਠਾਂਡੇ ਖੜੇ ਹਨ ਜੇ।
ਧਰਮ ਕੋਟ ਜਾ ਕੇ ਪ੍ਰਤਹਾਰ।
ਕੋਟ ਕਰੋੜਾਂ ਹੀ ਧਰਮ ਰਾਜੇ ਜਾਂ ਜਿਸ ਪ੍ਰਭੂ ਦੇ ਪ੍ਰਤਹਾਰ, ਪ੍ਰਤਹਾਰ ਦੁਆਰਪਾਲ ਦਰਬਾਨ ਚ ਜਾਂ ਦਫ਼ਤਰੀ ਗਏ, ਇਹ ਹਨ। ਐਸਾ ਵਾਹਿਗੁਰੂ ਹੈ
ਪਵਨ ਕੋਟ ਚੌਬਾਰੇ ਫਿਰ ਹੈ
ਤੇ ਕਰੋੜਾਂ ਹੀ ਪਵਨ ਹਵਾ। ਉਤਾਂ ਜਾ ਪ੍ਰਕਾਰ ਦੀ ਮੰਨੀ ਹੈ ਨਾ ਪਰ ਇੱਥੇ ਕੋਟ ਕਰੋੜਾਂ ਪ੍ਰਕਾਰ ਦੀ ਪਵਨ ਹਵਾ ਜਿਸ ਪ੍ਰਭੂ ਦੇ ਚੌਬਾਰੇ ਚੌਬਾਰੇ ਚਾਰੇ ਤਰਫ ਫਿਰ ਰਹੀ ਹੈ।
ਬਾਸਕ ਕੋਟ ਸੇਜ ਬਿਸਥਰ ਹੈ
ਕਰੋੜਾਂ ਹੀ ਬਾਸਕ ਸ਼ੇਸ਼ ਨਾਗ ਸੇਜਾ ਦਾ ਬਿਸਥਰ ਹੈ ਬਿਸਥਾਰ ਵਿਛਾਈ ਕਰਨ ਵਾਲੇ ਹਨ।
ਸਮੁੰਦ ਕੋਟ ਜਾ ਕੇ ਪਾਣੀ ਹਾਰ
ਕਰੋੜਾਂ ਹੀ ਸਮੁੰਦਰ ਜਿਸ ਪ੍ਰਭੂ ਨੇ ਪਾਣੀ ਹਾਰ ਪਾਣੀ ਭਰਨ ਵਾਲੇ ਝੀਵਰ ਰੱਖੇ ਹੋਏ ਹਨ।
ਰੋਮਾਵਲ ਕੋਟ ਅਠਾਰਾਂ ਹੈ ਭਾਰ
ਅਠਾਰਾਂ ਭਾਰ ਬਨਸਪਤੀ ਇਹ ਵੀ ਸਾਸ ਨਹੀਂ ਅਠਾਰਾਂ ਭਾਰ ਅਠਾਰਾਂ ਭਾਰ ਰੂਪੀ ਕਰੋੜਾਂ ਹੀ ਬਨਸਪਤੀ ਵਿਚ ਪ੍ਰਭੂ ਦੀ ਰੋਮਾਵਲ ਇਹ ਉਹਦੇ ਰੋਮ ਹਨ। ਇਹ ਸਾਸ ਨਹੀਂ ਐਸਾ ਮੰਨਿਆ ਹੈ ਵੀ ਜਿਹੜੀ ਅਠਾਰਾਂ ਭਾਰ ਬਨਸਪਤੀ ਹੈ ਨਾ ਤੇ ਉਹਦੇ 3260 ਤੋਲੇ ਦਾ ਇੱਕ ਭਾਰ ਮੰਨਿਆ। ਕੁਛ ਵਿਦਵਾਨਾਂ ਨੇ ਕੁਛ ਵੱਧ ਘੱਟ ਵੀ ਹੈ ਇਹ ਵੀ ਇੱਕ ਪੱਤਾ ਇੱਕ ਜਾਤੀ ਦਾ ਲੈਣਾ ਜਿਵੇਂ ਅੰਬ ਦੀ ਜਾਤੀ ਹੈ ਅੰਬ ਦੀਆਂ ਕਿਸਮਾਂ ਨਹੀਂ ਦੇਖਣੀ ਵੀ ਕਿਹੜੀਆਂ ਕਿਹੜੀਆਂ ਕਿਸਮਾਂ ਨੇ। ਸੰਗਤਰੇ ਦਾ ਇੱਕ ਪੱਤਾ ਲੈਣਾ ਉਹਦੀਆਂ ਜਾਤੀਆਂ ਨਹੀਂ ਦੇਖਣੀਆਂ ਕਿੰਨੀਆਂ ਕਿਸਮਾਂ ਨਹੀਂ ਦੇਖਣੀਆਂ। ਇੱਕ ਇੱਕ ਪੱਤਾ ਤੋੜਦੇ ਜਾਓ ਜਦੋਂ 3260 ਤੋਲੇ ਇੱਕ ਇੱਕ ਪੱਤਾ ਪਾ ਕੇ ਪੌਦਿਆਂ ਦੇ ਹੋ ਜਾਣ ਇੱਕ ਭਾਰ ਹੋਇਆ ਤੇ ਇਸ ਤਰ੍ਹਾਂ ਦੇ ਜਦੋਂ 18 ਭਾਰ ਹੋ ਜਾਵੇ ਕੋਈ ਪੱਤਾ ਬਾਕੀ ਨਹੀਂ ਰਹਿੰਦਾ ਫਿਰ ਉਹ ਫਿਰ ਹੋ ਗਿਆ 18 ਭਾਰ ਬਨਸਪਤੀ। ਇਹ ਕਿਹਾ ਇੱਥੇ ਇਹ ਵੀ ਉਸ ਪਰਮੇਸ਼ਰ ਵਾਹਿਗੁਰੂ ਦੀ ਐਸੀ ਹੈ ਤੇ ਭਾਰ 18 ਮਾਲਣ ਤੇਰੀ ਕਿਹਾ ਇਸ ਪ੍ਰਕਾਰ ਰੋਮਾਵਲ ਕੋਟ ਦੁਆਰੇ ਬੋਲੇ ਜੀ।
ਰੋਮਾਵਲ ਕੋਟ 18 ਹੈ ਭਾਰ
18 ਭਾਰ ਬਨਸਪਤੀ ਇਹ ਪ੍ਰਭੂ ਦੇ ਰੋਮਾਵਲ ਰੋਮ ਹਨ ਜੀ।
ਕੋਟ ਕਮੀਰ ਭਰਹਿ ਭੰਡਾਰ
ਕਰੋੜਾਂ ਕਮੀਰ ਭੰਡਾਰੀ ਜਿਹੜੇ ਹਾਂ ਜੀ ਦੁਬਾਰੇ ਬੋਲਦੇ ਕੀ ਹੋ ਗਿਆ ਹਾਂ ਜੀ ਪੜ੍ਹਦੇ ਕੋਈ ਨੀ।
ਕੋਟ ਕਮੀਰ ਭਰਹਿ ਭੰਡਾਰ
ਕੋਟ ਕਰੋੜਾਂ ਕਮੀਰ ਭੰਡਾਰੀ ਨੇ ਜਿਸ ਪ੍ਰਭੂ ਦੇ ਭੰਡਾਰ ਖਜ਼ਾਨੇ ਭਰੇ ਭਰ ਰਹੇ ਹਨ ਇਹ ਉਹਨਾਂ ਦੀ ਉਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਦੇਵਤਿਆਂ ਦਾ ਇਹ ਭੰਡਾਰੀ ਮੰਨਿਆ ਹੈ ਕਮੇਰ ਭੰਡਾਰੀ ਕਹਿੰਦੇ ਨੇ ਉਸ ਨੂੰ।
ਕੋਟਕ ਲਕਸ਼ਮੀ ਕਰੈ ਸੀਗਾਰ
ਕੋਟਕ ਲਕਸ਼ਮੀ ਜਿਹੜੀ ਲਕਸ਼ਮੀ ਹੈ ਇਹ ਪ੍ਰਭੂ ਨੂੰ ਪ੍ਰਸੰਨ ਕਰ ਵਾਸਤੇ ਸ਼ਿੰਗਾਰ ਕਰੇ ਕਰ ਰਹੀ ਹੈ ਜਿਵੇਂ ਪ੍ਰਭੂ ਨੂੰ ਪ੍ਰਸੰਨ ਕਰਨ ਵਾਸਤੇ ਇਹਦੇ ਸਾਸ ਜੀ ਐਸਾ ਹੈ ਜਿਹੜੇ ਲਕਸ਼ਮੀ ਖੱਖੇ ਦੀ ਜਿਹੜੀ ਸਿਆਰੀ ਖੱਖੇ ਨੂੰ ਦੇਖੋ ਵੀ ਤੁਹਾਡੇ ਕੋਲ ਸਿਆਰੀ ਹੈਗੀ ਭਾਈ ਕਿਸੇ ਕੋਲ ਲਕਸ਼ਮੀ ਦੇ ਬਿਹਾਰੀ ਕਿਉਂ ਬਿਹਾਰੀ ਕਿਵੇਂ ਲੱਗ ਗਈ ਉਹ ਖੱਖੇ ਦੀ ਦੇਖ ਪਾਈ ਤੂੰ ਹੋਰ ਪਾਸੇ ਦੇਖਦਾ ਇਹ ਮੰਮੇ ਦੀ ਸਿਆਰੀ ਦੇਖਦਾ ਬੜਾ ਵਧੀਆ ਪੜੇਗਾ ਫਿਰ ਤਾਂ ਖੱਖੇ ਦੀ ਸਿਆਰੀ ਦੇਖ ਵੀ ਹੈਗੀ ਹਾਂ ਫਿਰ ਹੋਰ ਕਿਸੇ ਕੋਲ ਖੱਖੇ ਦੀ ਸਿਆਰੀ ਤੇਰੇ ਕੋਲ ਹੈਗੀ ਠੀਕ ਹੈ ਜੀ ਇਹ ਇਹਦਾ ਪਾਠ ਜਿਹੜਾ ਸਾਸ ਜੀ ਸ਼ੁੱਧ ਪਾਠ ਖੱਖੇ ਦੀ ਸਿਆਰੀ ਨਾਲ ਹੈ ਹੁਣ ਦੇਖੋ ਇੰਨਾ ਫਰਕ ਹੈ ਸਾਰੀਆਂ ਪੋਥੀਆਂ ਦੇ ਵਿੱਚ ਇੰਨਾ ਫਰਕ ਹੈ ਸਧਾਈ ਵਾਲੇ ਸਰੂਪ ਦੇ ਵਿੱਚ ਸੁਨਹਿਰੀ ਸਰੂਪ ਦੇ ਵਿੱਚ ਖੱਖੇ ਨੂੰ ਸਿਆਰੀ ਲੱਗੀ ਹੋਈ ਹੈ ਇਸ ਕਰਕੇ ਇਹਦੇ ਨਾਲ ਤਾਂ ਪਾਠ ਸ਼ੁੱਧ ਮੰਨਿਆ ਪਰ ਇੱਕ ਜਾਣਕਾਰੀ ਵੀ ਹੈ ਜਿਹੜਾ ਗੁਰਤਾ ਗੱਦੀ ਵਾਲਾ ਸਰੂਪ ਹੈ ਉਹਦੇ ਚ ਲਕਸ਼ਮੀ ਖੱਖੇ ਦੀ ਸਿਆਰੀ ਤੋਂ ਬਿਨਾਂ ਹੈ ਤਾਂ ਇਹ ਪੋਥੀਆਂ ਦੇ ਵਿੱਚ ਆਇਆ ਹੋਇਆ ਹੈ ਇਹ ਗੁਰਤਾ ਗੱਦੀ ਵਾਲਾ ਸਰੂਪ ਦਾ ਸਾਸ ਜੀ ਪਾਠ ਜਾਣਨਾ ਤੇ ਇਸ ਪ੍ਰਕਾਰ ਇਹ ਚਲੋ ਜਾਣਕਾਰੀ ਵਾਸਤੇ ਹੈ ਬੋਲੋ ਜੀ ਦੁਬਾਰੇ ਬੋਲਿਓ ਹੁਣ।
ਕੋਟਕ ਲਕਸ਼ਮੀ ਕਰੈ ਸੀਗਾਰ
ਕਰੋੜਾਂ ਜਿੱਥੇ ਕਮੇਰ ਭੰਡਾਰੀ ਨਾ ਉੱਥੇ ਫਿਰ ਕਰੋੜਾਂ ਲਕਸ਼ਮੀਆਂ ਵੀ ਹੈ ਇਹ ਦਰ ਦੇ ਉੱਤੇ ਸ਼ਿੰਗਾਰ ਸ਼ਿੰਗਾਰ ਕਰੈ ਕਰ ਰਹੀਆਂ ਨੇ ਭਾਵ ਪ੍ਰਸੰਨ ਕਰਨ ਵਾਸਤੇ ਸਰਗੁਣ ਸਰੂਪ ਦਾ ਐਸਾ ਇਹ ਮੰਨਿਆ ਤੇ ਕਿਉਂਕਿ ਇਹ ਮਰਿਆਦਾ ਬਣੀ ਸੀ ਵੀ ਔਰਤ ਸ਼ਿੰਗਾਰ ਉਦੋਂ ਕਰੋ ਜਦੋਂ ਪਤੀ ਨੇ ਘਰ ਆਉਣਾ ਹੋਵੇ ਤੇ ਹੁਣ ਤਾਂ ਕੰਮੀ ਪੁੱਠਾ ਹੋ ਗਿਆ ਨਾ ਕਲਯੁਗ ਦਾ ਉਹਦਾ ਮਤਲਬ ਸੀ ਉਹਨੂੰ ਪਤੀ ਖੁਸ਼ ਹੋ ਜਾਵੇ ਦੇਖ ਕੇ ਉਹੀ ਮੈਲੇ ਕਚਾਲੇ ਜੇ ਕੱਪੜੇ ਹੋਣ ਲਿਬੜੀ ਤਿਬੜੀ ਬੀਬੀ ਫਿਰਦੇ ਹੋ ਪਤੀ ਉਧਰੋਂ ਆਇਆ ਉਹ ਦੇਖ ਕੇ ਕਹਿੰਦਾ ਕਿਹਾ ਜਾ ਰੂਪ ਭੂਤਨੀਆਂ ਵਰਗਾ ਬਣੀ ਫਿਰਦੀ ਹੈ ਐ ਸੀ ਇਹ ਤੇ ਹੁਣ ਐ ਵੀ ਲੋਕਾਂ ਨੂੰ ਪ੍ਰਸੰਨ ਕਰਨਾ ਲੋਕ ਮੋਹਿਤ ਹੋਣ ਤੇ ਉਹਦਾ ਫਲ ਸਰੂਪ ਤੁਹਾਡੇ ਸਾਹਮਣੇ ਹੈ ਆਪਾਂ ਕੀ ਲੈਣਾ ਗੱਲਾਂ ਤੋਂ ਅੰਮ੍ਰਿਤ ਵੇਲੇ ਤੇ ਲਕਸ਼ਮੀ ਜਿਹੜੀ ਆ ਉਹ ਆਪਣੇ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਉਸ ਤਰ੍ਹਾਂ ਦੇ ਸਾਸ ਜੀ ਜਿਹੜੇ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ ਇਹ ਬਣਾਉਂਦੀ ਹੈ।
ਕੋਟਕ ਪਾਪ ਪੁੰਨ ਬਹੁ ਹਿਰ ਹੈ
ਕਰੋੜਾਂ ਪਾਪ ਪੁੰਨ ਉਸ ਵੱਲ ਬਹੁ ਬਹੁਤ ਗਹੁ ਨਾਲ ਹੀਰੇ ਤੱਕ ਰਹੇ ਰੱਬ ਵੱਲ। ਕਿਉਂ ਕਿ ਸਾਨੂੰ ਆਗਿਆ ਕਰੋ ਜੀ, ਕਿਹੜੀ ਅਗਿਆਨੀ ਨੂੰ ਚਿੰਬੜੀਏ ਜਾ ਕੇ? ਕਰੋੜਾਂ ਹੀ ਗਿਆਨਵਾਨ ਪੁਰਖ ਬਹੁਤ ਸਾਰੇ ਪਾਪ ਨੂੰ ਦੂਰ ਕਰਕੇ ਆਪਣੇ ਸਰੂਪ ਨੂੰ ਤੱਕ ਰਹੇ ਹਨ, ਸ਼ੁੱਧ ਸਰੂਪ ਹੋ ਕਰਕੇ।
ਇੰਦਰ ਕੋਟ ਜਾ ਕੇ ਸੇਵਾ ਕਰਹਿ,
ਕਰੋੜਾਂ ਇੰਦਰ ਜਿਸ ਪ੍ਰਭੂ ਦੇ ਦਰ ਦੇ ਉੱਤੇ ਸੇਵਾ ਟਹਿਲ ਕਰ ਰਹੇ ਹਨ।
56 ਕੋਟ ਜਾ ਕੇ ਪ੍ਰਤਹਾਰ,
56 ਕਰੋੜ 56 ਆਪਾਂ 56 ਕਹਿੰਦੇ ਹਾਂ, 56 ਕਹਿੰਦੇ ਨੇ, ਭਾਸ਼ਾ ਦਾ ਹੀ ਅੰਤਰ ਹੈ। 56 ਕੋਟ 56 ਕਰੋੜ ਜਾਦਵ ਜਾਂ ਜਿਸ ਪ੍ਰਭੂ ਦੇ ਪ੍ਰਤਹਾਰ ਚੋਬਦਾਰ ਨੌਕਰ ਰੱਖੇ ਹੋਏ ਨੇ, ਇਹਦੇ ਨਾਲ ਜਾਂ ਫਿਰ 96 ਕਰੋੜ ਮੇਘਮਾਲ ਰੂਪ ਦਾਸੀਆਂ ਉਹ ਵਰਖਾ ਕਰਨ ਦੇ ਨਾਲ ਰੱਖੀਆਂ ਹੋਈਆਂ ਹਨ।
ਨਗਰੀ ਨਗਰੀ ਖਿਅਤ ਅਪਾਰ,
ਉਹ ਫਿਰ ਨਗਰ ਨਗਰ ਦੇ ਵਿੱਚ ਤੇ ਇਹਦੇ ਵਾਸਤੇ ਵੀ ਟੋਭੇ ਆਦਿ ਤਲਾਬਾਂ ਨੂੰ ਭਰਨ ਵਾਸਤੇ ਰੱਖੀਆਂ ਹੋਈਆਂ ਨੇ। ਹਰੇਕ ਸਰੀਰ ਰੂਪੀ ਨਗਰੀ ਨਗਰੀ ਉਹ ਅਪਾਰ ਪਾਰਾਵਾਰ ਤੋਂ ਰਹਿਤ ਪ੍ਰਭੂ ਖਿਅਤ ਨਾਮ ਪ੍ਰਗਟ ਹੁੰਦਾ, ਖਿਆਤੀਆਂ ਹੁੰਦੀਆਂ ਨਾ ਉਹਦੇ ਚ ਵਿਚਾਰ ਸਾਗਰ ਦੇ ਵਿੱਚ, ਖਿਅਤ ਪ੍ਰਗਟ ਪ੍ਰਸਿੱਧ ਨਗਰੀ ਨਗਰੀ ਹਰੇਕ ਦੇਹ ਦੇ ਵਿੱਚ ਉਸਦੀ ਖਿਆਤ ਸੇਜਾ ਹੈ।
ਲਟ ਛੂਟੀ ਵਰਤੈ ਬਿਕਰਾਲ,
ਲਟ ਲਟਾਂ ਹੁੰਦੀਆਂ ਨੇ ਆ ਜਿਹੜੇ ਕਈਆਂ ਦੇ ਬਾਲ ਹੇਠਾਂ ਲਟਕਦੇ ਹੁੰਦੇ ਆ, ਕਈਆਂ ਨੇ ਤਾਂ ਇਹੋ ਜਿਹਾ ਭੇਸ ਬਣਾਇਆ ਉੱਪਰ ਪੱਗ ਬੰਨੀਆਂ ਹੇਠਾਂ ਲਟੂਰੀਆਂ ਲਟਕਦੀਆਂ ਹੁੰਦੀਆਂ ਹਨ, ਤੇ ਬੀਬੀਆਂ ਦੇ ਵੀ ਗਲਾਂ ਦੇ ਵਿੱਚ ਬਾਲ ਲਟਕਦੇ ਹੁੰਦੇ, ਲਟੂਰੀ ਜਿਹੜੀਆਂ ਲਟਕਦੀਆਂ, ਇਹ ਬਦਸਗਨੀ ਭਿਆਨਕ ਰੂਪ ਮੰਨੇ ਆ। ਤੇ ਜਿਹੜੇ ਖੁੱਲੇ ਬਾਲ ਹੋਣੇ ਨੇ ਇਹ ਬਦਸਗਨੀ ਮੰਨੇ ਆ, ਕੁਸ਼ਗਨ ਮੰਨੇ ਆ, ਬੇਕਰਾਰ ਰੂਪ ਦੇ ਵਿੱਚ ਬਾਲ ਖੁੱਲੇ ਹੁੰਦੇ ਆ। ਤੇ ਇਹਦੇ ਵਿੱਚ ਐਸਾ ਹੈ ਤੇ ਇਹ ਜਿਹੜਾ ਉਹਦਾ ਮਹਿਦੀ ਲਾਸ਼ੁੜੀ ਕੇਸਾਂ ਨੂੰ ਖੋਲ ਕੇ ਕਰੋੜਾਂ ਕਾਲੀਆਂ, ਇਹ ਕੁਲੱਛਮੀਆਂ, ਇੱਕ ਤਾਂ ਹੈਗੀ ਨਾ ਲੱਛਮੀ ਤੇ ਦੂਸਰੀ ਆ ਕੁਲੱਛਮੀ, ਇਹ ਲੱਛਮੀ ਦੀ ਭੈਣ ਹੀ ਹੈ, ਇਹ ਵੀ ਸਮੁੰਦਰ ਚੋਂ ਨਿਕਲਦੀ ਹੈ, ਇੱਕ ਲੱਛਮੀ ਇੱਕ ਕੁਲੱਛਮੀ ਸਮੁੰਦਰ ਦੇ ਵਿੱਚ ਮਿਲੀ ਗਈ ਹੈ। ਤੇ ਇਹਦੀ ਗਿਣਤੀ ਦੇ ਉਪ ਰਤਨਾਂ ਦੇ ਵਿੱਚ ਹੈ, ਉਹ ਆ ਗਈ ਰਤਨਾਂ ਵਿੱਚ, ਇਹ ਉਪ ਰਤਨ ਛੋਟੇ ਰਤਨਾਂ ਦੇ ਵਿੱਚ ਹੈ। ਇਸ ਕਰਕੇ ਲੱਟ ਛੂਟੀ ਵਰਤੈ ਬਿਕਰਾਲ, ਉਹ ਕੇਸਾਂ ਨੂੰ ਖੋਲ ਕੇ ਕਰੋੜਾਂ ਕਾਲੀਆਂ ਕੁਲੱਛਮੀਆਂ ਬਿਕਰਾਲ ਭਿਆਨਕ ਰੂਪ ਧਾਰਨ ਕਰਕੇ ਵਰਤੇ ਵਰਤ ਰਹੀਆਂ ਹਨ। ਮਹਾਂਕਾਲ ਲਟਾਂ ਖੋਲ ਕੇ ਭਿਆਨਕ ਰੂਪ ਧਾਰ ਕੇ ਉਹਦੇ ਦਰ ਤੇ ਖੜਾ ਹੈ ਜੀ।
ਕੋਟ ਕਲਾ ਖਿਲੈ ਗੋਪਾਲ,
ਕੋਟ ਕਰੋੜਾਂ ਹੀ ਕਲਾ ਸ਼ਕਤੀਆਂ ਉਸ ਗੋਪਾਲ ਪ੍ਰਿਥੀ ਦੇ ਪਾਲਕ ਪ੍ਰਭੂ ਵਾਹਿਗੁਰੂ, ਤੇ ਉਹ ਜਿਹੜਾ ਕੋਟ ਕਰੋੜਾਂ ਕਰੋੜਾਂ ਹੀ ਕਲਾ ਸ਼ਕਤੀਆਂ ਇਹਨਾਂ ਦੁਆਰਾ ਉਹ ਗੋਪਾਲ ਪ੍ਰਿਥਵੀ ਦਾ ਪਾਲਕ ਪ੍ਰਭੂ ਖੇਲੇ ਖੇਡ ਰਿਹਾ ਹੈ, ਇਹ ਜਾਣੀ ਉਹਦੀਆਂ ਖੇਡਾਂ ਹੀ ਹਨ ਜੇ।
ਕੋਟ ਜੱਗ ਜਾ ਕੇ ਦਰਬਾਰ,
ਤੇ ਕੋਟ ਜੱਗ ਤੇ ਕੋਟ ਕਰੋੜਾਂ ਹੀ ਜੱਗ ਆਦਿ ਦੇ ਰੂਪ ਨੂੰ ਧਾਰਨ ਵਾਲੇ ਵਿਸ਼ਨੂੰ ਜਾਂ ਜਿਸ ਪ੍ਰਭੂ ਕਹਿ ਦੇ ਦਰਬਾਰ ਦੇ ਇਹ ਖੜੇ ਨੇ, ਕਰੋੜਾਂ ਹੀ ਜੱਗ, ਇੱਥੇ ਜੱਗ ਦਾ ਅਰਥ ਜਕਸ਼ ਵੀ ਕਰਦੇ ਹੈ ਸੰਪਰਦਾ, ਜਿਹਦੇ ਦਰਬਾਰ ਦੇ ਵਿੱਚ ਖੜੇ ਹਨ।
ਗੰਧਰਵ ਕੋਟ ਕਰਹਿ ਜੈਕਾਰ,
ਆਹੂ ਨਾਮ ਦੇ ਕੋਟ ਕਰੋੜਾਂ ਹੀ ਗੰਧਰਵ ਦੇਵਤਿਆਂ ਦੇ ਗਵਈਏ ਜਿਸ ਪਰਮਾਤਮਾ ਦੀ ਜੈ ਜੈਕਾਰ ਕਰੇ ਕਰ ਰਹੇ ਹਨ ਜੀ।
ਵਿਦਿਆ ਕੋਟ ਸਭੈ ਗੁਣ ਕਹਿ,
ਸਾਰੇ ਗੁਣਾਂ ਨੂੰ ਕਹੇ ਕਥਨ ਕਰਨ ਵਾਲੀਆਂ ਕੋਟ ਕਰੋੜਾਂ ਵਿਦਿਆ ਹਨ, ਕਰੋੜਾਂ ਹੀ ਵਿਦਿਆ ਦੇਵੀਆਂ ਹਨ ਜੋ ਸਭੇ ਸਮੂਹ ਗੁਣਾਂ ਨੂੰ ਕਥਨ ਕਰਦੀਆਂ ਹਨ ਜੀ।
ਤਉ ਪਾਰ ਬ੍ਰਹਮ ਕਾ ਅੰਤ ਨਾ ਲਹੈ,
ਤਉ ਤਾਂ ਵੀ ਪਾਰ ਬ੍ਰਹਮ ਪਰਮੇਸ਼ਰ ਜੋ ਪਾਪਾਂ ਪੁੰਨਾਂ ਤੋਂ ਪਰੇ ਹੈ, ਤੇ ਐਸਾ ਪਰਮੇਸ਼ਰ ਵਾਹਿਗੁਰੂ ਬ੍ਰਹਮ ਵਿਆਪ ਸਰੂਪ ਹੈ, ਉਹਦਾ ਅੰਤ ਅਖੀਰ ਲਹਿ ਪ੍ਰਾਪਤ ਨਹੀਂ ਕਰ ਸਕਦੀ, ਨਾ ਲਹਿ ਅੰਤ ਨਹੀਂ ਪੈ ਲੈ ਸਕਦੇ ਇਹ ਸਾਰੇ ਜਿੰਨੇ ਵੀ ਗਣਨ।
52 ਕੋਟ ਜਾ ਕੇ ਰੂਮਾਵਲੀ,
ਕੋਟ ਕਰੋੜਾਂ ਹੀ 52 ਅਵਤਾਰ ਜਾਂ ਜਿਸ ਪ੍ਰਭੂ ਦੇ ਰੁਮਾਵਲੀ ਰੋਮਾਂ ਵਿੱਚ ਨੇ ਜਾਂ ਪ੍ਰਸ਼ਾਦ ਛਕਣ ਤੋਂ ਬਾਅਦ ਹੱਥ ਸਾਫ਼ ਕਰਨ ਦੇ ਲਈ ਰੁਮਾਲ ਦੇਣ ਵਾਲੇ ਕਰੋੜਾਂ ਹੀ 52 ਅਵਤਾਰ ਨੌਕਰਾਂ ਦੀ ਤਰ੍ਹਾਂ ਰੱਖੇ ਹੋਏ ਹਨ, ਜਾਂ ਜਿਸ ਰਾਮ ਚੰਦਰ ਜੀ ਦੇ ਨਾਲ 52-52 ਕਰੋੜ ਰਿੱਛਾਂ ਤੇ ਬਾਂਦਰਾਂ ਦੀ ਸੈਨਾ ਸੀ, ਜਾਂ ਜਿਸ ਰਾਵਣ ਦੀ ਬੇਅੰਤ ਸੈਨਾ ਫੌਜ, ਅੱਗੇ ਬੋਲ ਦੋ ਜੀ, ਰਾਵਣ
ਰਾਵਣ ਸੈਨਾ ਜਹ ਤੇ ਛਲੀ,
ਤੇ ਜਿਸ ਤੋਂ ਰਾਵਣ ਦੀ ਬੇਅੰਤ ਸੈਨਾ ਫੌਜ ਰਾਮ ਚੰਦਰ ਜੀ ਨੇ ਛਲੀ ਛੱਲ ਲਈ ਸੀ, ਉਹ ਰਾਮ ਚੰਦਰ ਜੀ ਕਰੋੜਾਂ ਹੈ, एक शिव भय एक गए, रामचंद्र कृष्ण के अवतार भी अनेक हैं, इस करके क्या अनेका हन
सहस कोट बहु कहत पुराण,
या फिर बावन कोट जाकै रोमावली, ओदी रोमावली बेच रोमा दी पंक्ति करोड़ा ही बावन अवतार न, जिसने रावण दी न्याई बल राज समेत सारी सेना नु छड़ लिया सी, ते या फिर ऐसा भी है ते रावण सेना जह ते शली, जिस कृष्ण भगवान ने महाभारत के युद्ध के अर्जुन के पासों 18 खूनिया फौजा समाप्त करवा के रावण राजें दी फौजा छलना कीता, ओ कृष्ण भी करोड़ा ही हैं, एक नहीं है अनेक हैं, यह काल पुरखी देवो कोट क बिशन महेश, ये बेअंत ही हैं,
सहस कोट बहु कहत पुराण,
करोड़ा ही सहस हजारा मूह वाले शेष नाग बहु ब्यांती पुराण पुराण उन्होंने कहत कथन करने वाले व्यास आदि ऋषि हैं, सहस कोट हजारा करोड़ा ग्रंथ अति बहुत पुराण आदि जिस प्रभु का जस कथन करते हैं, जे
दुर्योधन का मथया मान,
कृष्ण रूप दे विच उस प्रभु ने दुर्योधन का मान हंकार मथया मलन कर दिता नाश कर दिता है, वह कृष्ण ते दुर्योधन भी करोड़ा ही हन उस प्रभु दे दरते,
द्रप कोट जाके लवे ना तरह,
कोट करोड़ा कंद्रप ए कामदेव सारे तो सुंदर है, इस करके ए है ए भी देवता अध्यक्ष देवता कामदाय हरेक उन्हां दे उत्ते परमात्मा दी खेड़ लाए हुए, करोड़े कंद्रप कामदेव जां जिस प्रभु दी सुंदरता कै दे लवे बराबर ते ओ सदर्श लग नहीं सकते, शोभा तरह धारण नहीं कर सकते, भाव ओ प्रभु बेअंत सुंदर है, तो इस प्रकार कहा है
अंतर अंतर मनसा हर है,
जो काम जीवां दे हिरदियां दे अंतर अंतर अंदरों अंदरी श्रेष्ठ मनसा बुद्धि नूं हरे चुरा लैंदा है, जिहड़ा काम है बुद्धि दे अंदर परमात्मा वल्लों अंतरा भेद पाउण वाले काम नूं ते प्रभु नाश कर दिंदा है, इस करके यह इशारा दिता जिहड़ा नाम जपदा उहदे अंदरों विकार नाश हुंदे ने, परमात्मा दे नाम दे नेड़े जिवें जमदूत नहीं आउंदे, इह भी तां जमदूत ने जिउंदिआं नूं चिंबड़े ने, उह मरिआं नूं चिंबड़दे आ, इउं खेड़ा छड़ जांदे हन,
कह कबीर सुन सारिग पान,
ते महाराज साहिब कबीर साहिब जी कहिंदे आ कि हे सारंग पान सारंग नामे धनुष नूं अपने हत्थां च पकड़न वाले प्रभु मेरी एक बेनती नूं सुन सुनना कर,
देह अपै पद मांगो दान,
मैनूं अपै निरपै जिहदे च पै नहीं है ए पद भी देना कर, मैं तेरे पासों दान मांगो मंगदा हां, निरपैता दा दान दियो जी,
पैरो बाणी नाम दियो जियो की घर पहला,
ते इत्थे नामदेव जी दी बाणी जिहड़ी है राग दे पहले सुरताल दे विच है, सिरलेख दिता भी इथो नामदेव जी दी बाणी आरंभ होए,
एक ओंकार सतगुर प्रसाद,
एक अद्वितीय ओंकार सर्व का प्रकाश है सतनाश तो रहे गुर चेतन प्रसाद आनंद स्वरूप, सतगुर प्रसाद सतगुरु की कृपा दे नाल प्राप्त हुंदा है,
रे जिहबा करो सत खंड,
भगत नामदेव जी शिक्षा दिंदे हुए उच्चारण करदे है, हे जिहबा रसना मैं उस समय तेरे सत सत संस्कृत दे 100 नूं कहिंदे 100 टुकड़े ना करदे आ, क्यों कहिंदे जे तू ऐसा नहीं करेंगे,
जाम ना उतरस श्री गोविंद,
जाम जदों तू श्री शोभा दे मालक गोविंद दा नाम इहनूं उचरस नाम नूं उचरस उचारण नहीं करेंगे, इस करके महाराज साहिब ने भी प्रमाण कीता है ते रसना जपे ना नाम तिल तिल कर कटी है, हरिहां जा बिस्तरा गोविंद राज दिनों दिन कटी है, अगे दस दिन
रंगीले जिहबा हर का नाय,
जिन्हां ने हर परमात्मा दे नाम नूं जप के अपनी जिहबा रसना जिहड़ी है प्रेम दे विच रंग रंगी है, हर गुण गावत रसन अमोली अमोल कर ली है, हां जी
सो रंग रंगीले हर हर त्याय,
ओ हर हरे परिकरण वाले हर परमात्मा दे नाम नूं त्याय सिमर सिमर के ਨਾਮ ਰਸ ਵਿਚ ਰੰਗੀਲੇ ਆਨੰਦੀ ਹੋ ਗਏ ਹਨ ਜੀ।
ਰਹਾਉ
ਸਾਈ ਦੇ ਕੇ ਫਰਮਾਉਂਦੇ ਆ
ਮਿਥਿਆ ਜਿਹਬਾ ਅਵਰੇ ਕਾਮ,
ਜਿਹਬਾ ਰਸਨਾ ਝੂਠੀ ਆ ਜਿਹੜੀ ਹੋਰ ਸਵਾਦਾਂ ਦੇ ਲੈਣ ਦੇ ਵਿਚ ਵਿਅਰਥੀ ਜਾਂ ਫਿਰ ਬੋਲਣ ਦੇ ਵਿਚ ਵਿਅਰਥੀ ਬੋਲਦੀ ਰਹਿੰਦੀ ਹੈ, ਕਾਮ ਕੰਮ ਵਿਚ ਇਹਨਾਂ ਕੰਮਾਂ ਵਿਚ ਲੱਗੀ ਰਹਿੰਦੀ ਹੈ, ਤੇ ਉਹ ਫਿਰ ਮਿਥਿਆ ਜਿਹਬਾ ਅਵਰੇ ਕਾਮ, ਇਹ ਅਵਰੇ ਕਾਮ ਨੇ ਜਿਵੇਂ ਮਾਰਨ ਕੇ ਨਾ ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਅਵਰੇ ਕੰਮ ਹੋ ਗਏ, ਹੋਰ ਜਿਹੜੇ ਪਰਲੋਕ ਦੇ ਕੰਮ ਨਹੀਂ ਆਉਣੇ ਤੇਰੇ।
ਨਿਰਵਾਣ ਪਦ ਇੱਕ ਹਰ ਕੋ ਨਾਮ,
ਨਿਰਵਾਣ ਬੰਧਨ ਤੋਂ ਰਹਿਤ ਪਦ ਪਦਵੀ ਇੱਕ ਹਰ ਪਰਮਾਤਮਾ ਦਾ ਨਾਮ ਹੀ ਦੇਣ ਵਾਲਾ ਹੈ।
ਅਸੰਖ ਕੋਟ ਅਨ ਪੂਜਾ ਕਰੀ,
ਜੇ ਕਿਸੇ ਅਸੰਖ ਅਣਗਿਣਤ ਹੀ ਕੋਟ ਕਰੋੜਾਂ ਦੇਵਤਿਆਂ ਦੀ ਅਨਹੋਰ ਪ੍ਰਕਾਰ ਨਾਲ ਪੂਜਾ ਕਰੀ ਕੀਤੀ ਹੋਵੇ,
ਏਕ ਨਾ ਪੂਜਸ ਨਾਮੈ ਹਰੀ,
ਨਾਮ ਦੀ ਕਹਿੰਦੇ ਨੇ ਪਰਮਾਤਮਾ ਦੇ ਬਰਾਬਰ ਇੱਕ ਤਿਲ ਮਾਤਰ ਵੀ ਨਹੀਂ ਪੁੱਜ ਸਕਦੀ।
ਪ੍ਰਣਵੈ ਨਾਮ ਦੇਓ ਇਹੋ ਕਰਨ,
ਨਾਮਦੇਵ ਜੀ ਪ੍ਰਣਵੈ ਬੇਨਤੀ ਪੂਰਵਕ ਉਚਾਰਨ ਕਰਦੇ ਨੇ, ਹੇ ਪ੍ਰਭੂ ਤੂੰ ਮੇਰੇ ਉੱਪਰ ਇਹੋ ਇਹ ਕਰਨਾ ਕਿਰਪਾ ਕਰ, ਹੇ ਨਾਰਾਇਣ ਪਰਮਾਤਮਾ ਤੇ ਮੇਰੇ ਤੇ ਇਸ ਤਰ੍ਹਾਂ ਤੂੰ ਕਿਰਪਾ ਕਰ ਮਹਾਰਾਜ।
ਅਨੰਤ ਰੂਪ ਤੇਰੇ ਨਾਰਾਇਣਾ,
ਹੇ ਨਾਰਾਇਣਾ ਪਰਮਾਤਮਾ ਮੈਂ ਅਨੰਤ ਬੇਅੰਤ ਜੀਵਾਂ ਵਿਚ ਤੇਰੇ ਹੀ ਸਰੂਪ ਨੂੰ ਵੇਖਣਾ ਕਰਾਂ, ਮੈਨੂੰ ਹੋਰ ਦੂਸਰਾ ਨਜ਼ਰੇ ਨਾ ਆਵੇ। ਇਹ ਫਿਰ ਪ੍ਰਸ਼ਨ ਕੀਤਾ ਨਾਮਦੇਵ ਜੀ, ਹੇ ਨਾਮਦੇਵ ਪਰਮਾਤਮਾ ਕਿਸ ਦੇ ਨੇੜੇ ਰਹਿੰਦਾ? ਨਾਮਦੇਵ ਨੂੰ ਪੁੱਛਿਆ ਪ੍ਰੇਮੀਆਂ ਨੇ, ਉਹਦਾ ਉੱਤਰ ਦੇਣ ਲੱਗੇ ਹਨ, ਸਾਡੇ ਸਾਰਿਆਂ ਦੇ ਕੰਮ ਆਉਣ ਵਾਲੀ ਹੈ ਵਿਚਾਰ, ਇਹ ਕਹਿੰਦੇ ਹਨ
ਪਰ ਧਨ ਪਰ ਦਾਰਾ ਪਰ ਹਰੀ,
ਕਹਿੰਦੇ ਲੋ ਭਾਈ ਪਰਮਾਤਮਾ ਪ੍ਰਤੱਖ ਕਿਹਨੂੰ ਹੁੰਦਾ? ਜਿਹਨੇ ਪਰ ਧਨ ਪਰਾਈ ਦੌਲਤ ਨੂੰ ਹੱਥ ਲਾਉਣਾ ਛੱਡ ਦਿੱਤਾ, ਪਰਾਇਆ ਧਨ ਦਾ ਕਦੇ ਲਾਲਚ ਨਹੀਂ ਕਰਦਾ, ਪਰ ਦਾਰਾ ਪਰਾਈ ਇਸਤਰੀ, ਇਸਤਰੀ ਲਈ ਪਰਾਇਆ ਪੁਰਸ਼, ਇਹਦੇ ਮੋਹ ਦੀ ਇੱਛਾ ਪਰ ਹਰੀ ਤਿਆਗ ਦਿੱਤੀ ਹੈ ਜਿਸਨੇ,
ਤਾਕੈ ਨਿਕਟ ਬਸੈ ਨਰ ਹਰੀ,
ਉਹ ਮਨੁੱਖ ਦੇ ਤਾਂ ਨਿਕਟ ਨੇੜੇ ਨਰਾਂ ਨੂੰ ਹਰੇ ਭਰੇ ਕਰਨ ਵਾਲਾ ਪ੍ਰਭੂ ਬਸੇ ਬਸਦਾ, ਜਾਣੀ ਅੰਗ ਸੰਗ ਹੀ ਰਹਿੰਦਾ ਭਾਈ ਉਹਨਾਂ ਦੇ ਨੇੜੇ। ਉਹ ਕਹਿੰਦਾ ਵੀ ਦੇਖੀ ਮਾੜੇ ਬੰਦੇ ਦੇ ਨੇੜੇ ਨਾ ਲੱਗੀ, ਕਾਮੀਆਂ ਕ੍ਰੋਧੀਆਂ ਦੇ ਨੇੜੇ ਨਹੀਂ ਲੱਗਦਾ, ਇਉਂ ਭਾਈ ਜਿਨ੍ਹਾਂ ਨੇ ਇਹ ਤਿਆਗ ਦਿੱਤੇ ਨੇ ਪਰ ਤਨ ਪਰਦਾਰਾ ਉਹਨਾਂ ਦੇ ਅੰਦਰ ਸਾਧ ਸਿੰਘ ਜੀ ਫਿਰ ਪਰਮਾਤਮਾ ਸਾਕਸ਼ਾਤ ਹੋ ਜਾਂਦਾ, ਪ੍ਰਤੱਖ ਵੀ ਮਿਲਦਾ।
ਜੋ ਨਾ ਭਜੰਤੇ ਨਾਰਾਇਣ,
ਜਿਹੜੇ ਨਾਰਾਇਣ ਪਰਮਾਤਮਾ ਨੂੰ ਨਹੀਂ ਭਜਦੇ ਸਿਮਰਦੇ ਨਹੀਂ ਹਨ,
ਤਿਨ ਕਾਹਵੈ ਨਾ ਕਰੋ ਦਰਸ਼ਨ,
ਮੈਂ ਭਾਈ ਨਾਮਦੇਵ ਕਹਿੰਦਾ ਮੈਂ ਤਾਂ ਉਹਨਾਂ ਦਾ ਦਰਸ਼ਨ ਬਣਾ ਕਰਾਂ ਜਿਨ੍ਹਾਂ ਨੂੰ ਨਾਮ ਭੁੱਲਿਆ ਹੋਇਆ, ਆਪਾਂ ਵੀ ਤਾਂ ਅਰਦਾਸ ਕਰਦੇ ਹਾਂ ਮਹਾਰਾਜ ਉਹਨਾਂ ਦਾ ਮੇਲ ਕਰੀ ਜਿਨ੍ਹਾਂ ਦੇ ਮਿਲਣ ਕਰਕੇ ਤੇਰਾ ਨਾਮ ਚੇਤੇ ਆਵੇ, ਜਿਨ੍ਹਾਂ ਮਿਲੇ ਕਰਕੇ ਨਾਮ ਵਿਸਰ ਜਾ ਉਹਨਾਂ ਦਾ ਦਰਸ਼ਨ ਹੀ ਨਾ ਕਰਾਈ। ਇਹ ਭਗਤ ਨਾਮਦੇਵ ਜੀ ਉਹੀ ਗੱਲ ਕਹਿੰਦੇ ਆ ਕਿ ਮੈਂ ਤਾਂ ਉਹਨਾਂ ਦਾ ਦਰਸ਼ਨ ਨਹੀਂ ਕਰਨਾ ਚਾਹੁੰਦਾ, ਮੈਨੂੰ ਉਹਨਾਂ ਦਾ ਭੁੱਲ ਕੇ ਵੀ ਦਰਸ਼ਨ ਨਾ ਹੋਣ, ਦੀਦਾਰ ਨਾ ਹੋਣ, ਮੈਂ ਇਹ ਚਾਹੁੰਦਾ ਹਾਂ।
ਰਹਾਉ
ਅਸਥਾਈ ਦੇ ਕੇ ਫਰਮਾਨ ਕਰਦੇ ਨੇ ਮਹਾਰਾਜ ਨੇ ਕਿਹਾ ਮਨਮੁੱਖਾਂ ਨਾਲੋਂ ਤੁੱਟੀ ਭਲੇ,
ਜਿਨ ਕੈ ਭੀਤਰ ਹੈ ਅੰਤਰਾ,
ਜਿਨ੍ਹਾਂ ਦੇ ਭੀਤਰ ਵਿੱਚ ਅਗਿਆਨ ਦਾ ਅੰਤਰਾ ਪੜਦਾ ਪਿਆ ਹੋਇਆ, ਭੇਦ ਬੁੱਧੀ ਕਰਕੇ ਪਰਮਾਤਮਾ ਦੇ ਸਿਮਰਨ ਵੱਲੋਂ ਫਰਕ ਪਿਆ ਹੈ, ਤੇ ਇਸ ਪ੍ਰਕਾਰ ਫਿਰ ਦਸ ਦਿਨ ਉਹ ਕੈਸੇ ਨੇ,
ਜੈਸੇ ਪਾਸ ਤੈਸੇ ਉਹ ਏ ਨਰਾ,
ਉਹ ਤਾਂ ਭਾਈ ਇਉਂ ਹੈ ਜੈਸੇ ਜਿਸ ਪ੍ਰਕਾਰ ਪਸ ਪਸ਼ੂ ਹੁੰਦੇ ਨੇ ਤੈਸੇ ਉਹ ਪੁਰਸ਼, ਉਸੇ ਪ੍ਰਕਾਰ ਦੇ ਓਏ ਉਹ ਨਰਾ ਮਨੁੱਖ ਨ, ਭਾਵ ਜਿਵੇਂ ਪਸ਼ੂ ਖਾਣ ਪੀਣ ਭੋਗਣ ਚ ਲੱਗੇ ਰਹਿੰਦੇ ਆ, ਇਹ ਉਹ ਮਨੁੱਖ ਵੀ ਖਾਣ ਪੀਣ ਭੋਗਣ ਵਿਚ ਤਦਾ ਕਰ ਰਹਿੰਦੇ ਨੇ, ਐਸੇ ਕਰਕੇ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ, ਉਹਨਾਂ ਦੀ ਤਾਂ ਇਹ ਹਾਲਤ ਹੈ। ਪਸ਼ੂ ਮਾਨਸ ਚੰਪ ਪਲੇਟੇ ਅੰਦਰੋਂ ਕਾਲਿਆ, ਹੈ ਤਾਂ ਪਸ਼ੂ ਮਨੁੱਖ ਦੇ ਚੰਪ ਚ ਲਪੇਟੇ ਹੋਏ ਨੇ, ਹੋਰ ਕੋਈ ਬਹੁਤਾ ਫਰਕ ਨਹੀਂ ਹੈ। ਇਸ ਕਰਕੇ ਜਿਹੜਾ ਸਾਰਕਤਾਵਲੀ ਦੇ ਵਿਚ ਵੀ ਐਸਾ ਕਥਨ ਆਇਆ ਹੈ, ਨਿੰਦਰਾ ਭੋਜਨ ਭੋਗ ਪੈ ਇਹ ਪਸ ਪੁਰਖ ਸਮਾਨ, ਨਰਨ ਗਿਆਨ ਨਿਜ ਅਧਿਕਤਾ ਗਿਆਨ ਬਿਨਾਂ ਪਸ ਜਾਣ, ਜੇ ਗਿਆਨ ਹੈ ਤਾਂ ਮਨੁੱਖ ਹੈ ਨਹੀਂ ਤਾਂ ਪਸ਼ੂ ਹੈ। ਭਾਈ ਸੌਣਾ ਭੋਗਣਾ ਭੋਜਨ ਛਕਣਾ ਇਹ ਤਾਂ ਪਸ਼ੂ ਤੇ ਪੁਰਖਾਂ ਦਾ ਬਰਾਬਰ ਹੀ ਹੈ, ਪੇਟ ਭਰ ਵਾਸਤੇ ਉਹ ਘਾਹ ਖਾ ਲੈਂਦੇ ਤੂੰ ਪਕਾ ਕੇ ਖਾ ਲੈਣਾ। ਨਰਨ ਗਿਆਨ ਦੀ ਅਧਿਕਤਾ, ਗਿਆਨ ਦੀ ਅਧਿਕਤਾ ਜੇ ਨਹੀਂ ਹੈ, ਗਿਆਨ ਵੀ ਕਿਹੜਾ ਆਤਮਕ ਗਿਆਨ, ਨਹੀਂ ਤਾਂ ਫਿਰ ਪਸ਼ੂ ਹੈ।
ਪ੍ਰਣਵਤ ਨਾਮ ਦੇਓ ਨੱਕ ਹੈ ਬਿਨਾ,
ਤੇ ਪ੍ਰਣਵਤ ਨਾਮ ਉਹ ਬੇਨਤੀ ਪੂਰਵਕ ਕਥਨ ਕਰਦੇ ਨਾਮਦੇਵ ਜੀ, ਜਿਵੇਂ ਕੋਈ ਮਨੁੱਖ ਨੱਕ ਨੱਕ ਤੋਂ ਬਿਨਾਂ ਬਗੈਰ ਹੋਵੇ, ਬਾਕੀ ਅੰਗ ਤਾਂ ਹੋਣ, ਨੱਕ ਵੱਢਿਆ ਹੋਵੇ, ਕਹਿੰਦੇ ਦੇਖੋ ਕਿਹਾ ਜਿਹਾ ਲੱਗੂਗਾ, ਹੋਵੇ ਇਹ ਹੁਣ ਪ੍ਰਮਾਣ ਦਿੱਤਾ ਹੈ।
ਨਾ ਸੋਹੈ ਬੱਤੀਸ ਲੱਖਣਾ,
ਭਾਵ ਉਹ ਬੱਤੀਸ ਬੱਤੀ ਲੱਖਣਾ ਲੱਛਣ ਕੀਤੇ ਹੋਣ ਤਾਂ ਵੀ ਉਹ ਸੋਹੈ ਸੋਭਾ ਨਹੀਂ ਪਾਉਂਦਾ। ਪੁਰਾਣੇ ਕਵੀਆਂ ਨੇ ਸਰੀਰ ਦੀ ਸੁੰਦਰਤਾ ਹੀ ਲੱਛਣ ਸਾਸ ਜੀ ਮੰਨੇ ਹੈ। ਪੰਜ ਦੀਰਘ, ਪੰਜ ਸੂਖਮ, ਸੱਤ ਲਾਲ, ਛੇ ਉੱਚੇ, ਤਿੰਨ ਵਿਸਤਾਰ ਵਾਲੇ, ਤਿੰਨ ਛੋਟੇ, ਤਿੰਨ ਗੰਭੀਰ, ਇਹ ਬੱਤੀ ਨਾ ਐਕਣ ਪਤਾ ਨਹੀਂ ਲੱਗਣਾ। ਉਹਦੇ ਚ ਪੰਜ ਜਿਹੜੇ ਦੀਰਘ ਨ, ਅੱਖਾਂ ਜਿਹੜੀਆਂ ਦੋਨੇ ਨੇ, ਨੇਤਰ ਤੇ ਜਬਾੜੇ, ਨੱਕ, ਬੱਖੀ ਅਤੇ ਭੁਜਾਂ, ਇਹ ਦੀਰਘ ਹੋਣ, ਦੀਰਘ ਭਾਵ ਲੰਮੇ ਹੋਣ। ਤੇ ਇਸ ਪ੍ਰਕਾਰ ਐਵੇਂ ਨੇ ਛੋਟੀ ਛੋਟੀਆਂ ਅੱਖਾਂ ਹੋਣ, ਜਿਵੇਂ ਆ ਬੰਗਾਲੀਆਂ ਦੀਆਂ ਹੁੰਦੀਆਂ ਨੇ, ਚਾਈਨਾ ਵਾਲਿਆਂ ਦੇ, ਉਹ ਜਦੋਂ ਹੱਸਣ ਲੱਗਦੇ ਆ ਨਾ, ਕਈ ਵਾਰੀ ਐਕਸੀਡੈਂਟ ਕਰ ਲਿਆ ਉਹਨਾਂ ਨੇ, ਉਹ ਹੱਸਦੇ ਆ ਤੇ ਅੱਖਾਂ ਬੰਦ ਹੋ ਜਾਂਦੀਆਂ, ਉਹਨਾਂ ਦੀਆਂ ਅੱਖਾਂ ਬਾਹਲੀਆਂ ਛੋਟੀਆਂ ਨੇ। ਦੀਰਘ ਇਹ ਲੱਛਣ ਹੈ, ਪੰਜ ਤਾਂ ਇਹ ਹੋ ਗਏ। ਪੰਜ ਸੂਖਮ, ਆ ਜਿਹੜੀ ਚਮੜੀ ਹੈ ਪਤਲੀ ਹੋਣੀ, ਕੇਸ ਪਤਲੇ ਹੋਣੇ, ਮੋਟੇ ਨਾ ਹੋਣੇ, ਉਂਗਲੀਆਂ ਪਤਲੀਆਂ ਹੋਣੀਆਂ, ਦੰਦ ਬਰੀਕ ਹੋਣੇ, ਉਂਗਲੀਆਂ ਦੀਆਂ ਗੰਢਾਂ ਪਤਲੀਆਂ ਹੋਣੀਆਂ, ਇਹ ਪੰਜ ਸੂਖ। ਸੱਤ ਲਾਲ, ਹਥੇਲੀਆਂ ਲਾਲ, ਪੈਰ ਲਾਲ, ਪੈਰਾਂ ਦੇ ਤਲੇ, ਅੱਖਾਂ ਦੇ ਕੋਏ ਲਾਲ, ਤਾਲੂਆ ਲਾਲ, ਜੀਭ ਲਾਲ, ਹੋਠ ਲਾਲ, ਨਹੁੰ ਲਾਲ, ਇਹ ਸੱਤ ਨੇ ਜਿਹੜੇ ਇਸ ਤਰ੍ਹਾਂ ਲਾਲ। ਛੇ ਉੱਚੇ, ਕਮਰ ਦੀ ਹੱਡੀ, ਪੇਟ, ਪਸਰੀ ਤੇ ਮੋਢੇ, ਹੱਥ ਦੇ ਉੱਪਰਲੇ ਪਾਸੇ ਜਿਹੜੇ ਨੇ, ਅਤੇ ਮੁੱਖ, ਇਹ ਜਿਹੜੇ ਉੱਚੇ ਹੋਣ। ਤਿੰਨ ਵਿਸਤਾਰ ਵਾਲੇ, ਮੱਥਾ ਚੌੜਾ ਹੋਣਾ, ਛਾਤੀ ਚੌੜੀ ਹੋਣੀ, ਕਮਰ ਚੌੜੀ ਹੋਣੀ। ਤਿੰਨ ਛੋਟੇ, ਗਰਦਨ ਛੋਟੀ ਹੋਣੀ, ਜੰਘਾਂ ਛੋਟੀਆਂ ਹੋਣੀਆਂ, ਉਪਸਥ ਇੰਦਰਾ ਛੋਟਾ ਹੋਣਾ। ਤੇ ਇਸ ਕਰਕੇ ਇਹ ਵੀ ਸ਼ੇਰ ਦੀ ਨਿਸ਼ਾਨੀ ਹੈ ਨਾ, ਜਿਵੇਂ ਭੋਗ ਇੰਦਰਾ ਜਿਹੜਾ ਹੈ ਉਹ ਛੋਟਾ, ਇਹ ਨਿਸ਼ਾਨੀ ਹੈ ਉਹਨਾਂ ਚ ਬੱਤੀਆਂ ਚ। ਤਿੰਨ ਗੰਭੀਰ, ਗੰਭੀਰ ਕਿਵੇਂ, ਸਵਰ, ਆਵਾਜ਼, ਸੁਭਾਵ, ਨਾਭੀ, ਇਹ ਗੰਭੀਰ ਹੋਣੇ ਕੋਲ, ਇਹ ਹੋ ਗਏ ਕੱਲੇ ਸਾਸ ਜੀ। ਇਹਨਾਂ ਦਾ ਬੱਤੀ ਆ ਗਿਆ। ਇਹ ਜੁੜ ਭਗਤ ਜੀ ਨੇ ਕਿਹਾ ਨਾ ਸੋਹੈ ਬੱਤੀਸ ਲੱਖਣਾ, ਹੁਣ ਬੀਬੀਆਂ ਦੇ ਵੀ ਤਗੜਨੇ ਪੈਣਗੇ, ਬੱਤੀ ਬੱਤੀ ਨੇ ਦੋਨਾਂ ਦੇ ਵਿੱਚ। ਇੱਕ ਸਾਸ ਜੀ ਇਹ ਜਿਹੜੇ ਕਵੀ ਹੋਏ ਆ ਨਾ, ਤੇ ਉਹਨਾਂ ਦੇ ਵੀ ਕਮਾਲ ਹੈ। ਇੱਕ ਲਾਲ ਕਵੀ ਹੋਇਆ ਤੇ ਉਸਨੇ ਰਾਜੇ ਦੇ ਬੱਤੀ ਲੱਛਣ ਕਹੇ ਸੀ। ਉਹਦੇ ਵਿੱਚ ਕੀ ਹੈ, ਸੁੰਦਰ ਸੁਜਾਤ ਸੁਦੀ ਸਾਹਸੀ ਸੁਹਿਰਦ ਸਾਚੋ, ਸੂਰ ਸੁਚ ਸਾਵਧਾਨ ਸ਼ਾਸਤਰ ਗਿਆ ਜਾਨੀਐ, ਉਦਮੀ ਉਦਾਰ ਗੁਣ ਗ੍ਰਾਹੀ ਔ ਗੰਭੀਰ ਲਾਲ, ਸੁਧ ਮਨ ਧਰਮੀ ਸ਼ਮੀ ਸੁ ਤਤ ਗਿਆਨੀ ਹੈ, ਇੰਦਰਜਿਤ ਸਤਵਰਤ ਸੁਕਿਰਤੀ ਧ੍ਰਿਤੀ ਬਨੀਤ, ਤੇਸਵੀ ਦਿਆਲ ਪ੍ਰੀਤ ਹਰ ਸੋ ਪ੍ਰਮਾਨੀ ਹੈ, ਲੋਭ ਸ਼ੋਭ ਹਿੰਸਾ ਕਾਮ ਕਪਟ ਗਰੂਰਤਾਨਾ, ਲੱਛਣ ਬਤੀਸ ਇਹ ਛਤੀਸ ਕੇ ਬਖਾਨੀ ਹੈ, ਇਹ ਮਹਾਨ ਕੋਸ਼ ਦੇ ਵਿੱਚ ਲਿਖੇ ਹੋਏ ਹੈ। ਤੋ ਇਸਤਰੀਆਂ ਦੇ ਵੀ ਬੱਤੀ ਲੱਛਣ ਇਹ ਸੁੰਦਰਤਾ, ਪਹਿਲੀ ਸਵੱਛਤਾ, ਇੱਕ ਦੋ ਕਰਕੇ ਤੁਸੀਂ ਗਿਣੀ ਚਲੋ ਨਹੀਂ, ਬਹੁਤਾ ਟਾਈਮ ਲੱਗੂਗਾ। ਸੁੰਦਰਤਾ, ਸਵੱਛਤਾ, ਲੱਜਾ, ਚਤਰਾਈ, ਚਤਰਾਈ ਦੂਜੀਆਂ ਚਲਾਕੀਆਂ ਨਹੀਂ, ਤੇ ਇਹ ਫੁਰਤੀ ਦਾ ਨਾਮ ਹੈ। ਵਿਦਿਆ, ਪਤੀ ਭਗਤੀ, ਸੇਵਾ, ਦਇਆ, ਸਤਿਆ, ਪ੍ਰੈ ਬਾਣੀ, ਮਿੱਠੀ ਬਾਣੀ, ਖੜਵੀ ਨਹੀਂ ਬੋਲਣੀ, ਪ੍ਰਸੰਨਤਾ, ਹਰ ਵੇਲੇ ਪ੍ਰਸੰਨ ਚਿੱਤ ਰਹਿਣਾ ਤੇ ਚਿਹਰਾ ਐਵੇਂ ਮਰਜਾਇਆ ਜਾਣਾ ਰਹਿਣਾ, ਜਲੇ ਕੁੜੇ ਨਾ ਰਹਿਣਾ, ਨਮਰਤਾ, ਨਿਸਕਪਟਤਾ ਛਾਲਣੀ ਕਰਨਾ, ਏਕਤਾ, ਪਰਿਵਾਰ ਨੂੰ ਜੋੜ ਕੇ ਰੱਖਣ ਦੀ ਵਿਚਾਰ, ਧੀਰਜ, ਸਹਿਣ ਸ਼ਕਤੀ, ਧਰਮ, ਧਰਮੀ ਹੋਣਾ, ਤੇ ਸੰਜਮ, ਪਰਿਵਾਰ ਦੇ ਵਿੱਚ ਰਹਿੰਦਿਆਂ ਹੋਇਆਂ ਹਰ ਚੀਜ਼ ਦਾ ਸੰਜਮ ਕਰਨਾ, ਸੰਕੋਚ ਕਰਨੀ, ਪਦਾਰਥ ਬਰਬਾਦ ਨਾ ਕਰਨਾ, ਉਦਾਰਤਾ, ਦਾਨੀ ਹੋਣਾ, ਗੰਭੀਰਤਾ, ਬਹੁਤ ਡੂੰਘੇ ਖਿਆਲ ਹੋਣੇ, ਉੱਦਮ, ਆਲਸੀ ਨਾ ਹੋਣਾ, ਸੂਰਬੀਰਤਾ, ਇਹ ਵੀ ਨਹੀਂ ਹੈ ਵੀ ਐਸੀ ਹੈ ਵੀ ਕਿਸੇ ਨੇ ਬਾਂਹ ਨੂੰ ਹੱਥ ਪਾਵਿਆ ਉਵੇਂ ਵੀ ਮੈਂ ਕੀ ਕਰਾਂ, ਉਹਦੀ ਸੂਰਬੀਰਤਾ ਵੀ ਹੋ ਜਾਵੇ। ਬੀਬੀ ਦੀਪ ਕੌਰ ਹੋਈ ਹੈ, ਉਹ ਜਾਲਮਾਂ ਨੇ ਕੱਢੀ ਸਾਹਿਬ ਕੇ ਘੇਰ ਲਈ ਸੀ ਪਾਣੀ ਪੀਂਦੀ ਬੀਬੀ, ਤਿੰਨ ਝਟਕਾ ਤੇ ਸੀ ਕਿਰਪਾਨ ਸੀ ਵੱਡੀ, ਸਿਰ ਵੱਢ ਦਿੱਤਾ ਸੀ, ਸੂਰਬੀਰਤਾ। ਰਾਗ ਵਿਦਿਆ ਦੀ ਪ੍ਰਵੀਨ, ਕਾਵਿਆ ਕਾਵ ਰਤਨ ਜਾਣਦੀ ਹੋਵੇ, ਚਿੱਤਰਕਲਾ ਜਾਣਦੀ ਹੋਵੇ, ਮੂਰਤੀਆਂ ਬਣਾਉਣ, ਇਹ ਜਿਹੜੀਆਂ ਫੋਟੋਆਂ ਬਣਾਉਣੀਆਂ ਤੇ ਜਿਹਦੇ ਵਿੱਚ ਕਹਿੰਦੇ ਡਰਾਇੰਗ ਕੀਤੀ ਹੋਈ ਆ, ਆਖੇ ਬੀਬੀ ਨੇ ਔਸ਼ਧੀ ਦਵਾਈ ਬੂਟੀ ਵੀ ਜਾਣਦੀ ਹੋਵੇ, ਰਸੋਈ ਦੀ ਸਾਰੀ ਸਿੱਖਿਆ ਜਾਣਦੀ ਹੋਵੇ, ਸਿਉਣਾ ਪਰਾਉਣੇ ਦੀ ਵਿਦਿਆ ਜਾਣਦੀ ਹੋਵੇ, ਘਰ ਪਈਆਂ ਵਸਤੂਆਂ ਨੂੰ ਜਥਾਯੋਗ ਸ਼ਿੰਗਾਰਨਾ ਜਾਣਦੀ ਹੋਵੇ, ਘਰ ਦੇ ਬਜ਼ੁਰਗਾਂ ਦਾ ਆਦਰ ਕਰਨਾ ਜਾਣਦੀ ਹੋਵੇ, ਘਰ ਆਏ ਮਹਿਮਾਨਾਂ ਦਾ ਆਦਰ ਕਰੇ, ਸੰਤਾਨ ਦੀ ਪਾਲਣਾ ਪੋਸ਼ਣ ਚੰਗੀ ਤਰੀਕੇ ਦੇ ਨਾਲ ਕਰੇ, ਘਰ ਦੇ ਵਿੱਚ ਵਿਹੜੇ ਦੇ ਵਿੱਚ ਫੁਲਵਾੜੀ ਸਜਾਉਣ ਵਾਲੀ ਹੋ ਗਏ ਕਿ ਫੁੱਲ ਖਿੜੇ ਰਹਿਣ। ਲੋ ਭਾਈ, ਇਹ ਵੀ ਬੱਤੀ ਬੀਬੀਆਂ ਦੇ ਲੱਛਣ ਕਹੇ ਹੈ। ਸੋ ਭਾਵ ਇਹ ਕਿ ਨਾ, ਬੱਤੀ ਲੱਖਣਾ ਵਾਲੀ ਇਸਤਰੀ ਹੋਵੇ ਜਾਂ ਪੁਰਸ਼ ਹੋਵੇ, ਜੇ ਨੱਕ ਵੱਢਦੀ ਹੈ ਤਾਂ ਚੰਗਾ ਨਹੀਂ ਲੱਗਦਾ, ਗੱਲ ਇਹ ਹੈ, ਤੇ ਸੋਭਾ ਨਹੀਂ ਪਾਉਂਦਾ। ਇਸੇ ਪ੍ਰਕਾਰ ਸਾਹਿਬ ਜੀ ਹੁਣ ਅੰਦਰੀ ਦੁਬਾਰੇ ਫਿਰ ਬੋਲੋ ਜੀ। ਬੋਲਦੇ ਸਾਰੀ ਪੰਕਤੀ ਹੈ।
ਪ੍ਰਣਵਤ ਨਾਮ ਦੇਉ ਨੱਕ ਹੈ ਬਿਨਾ ਨਾ ਸੋਹੈ ਬੱਤੀਸ ਲੱਖਣਾ।
ਇਸੇ ਪ੍ਰਕਾਰ ਪੰਜ ਗਿਆਨ ਇੰਦਰੇ ਪੰਜ ਕਰਮ ਇੰਦਰੇ ਬਸ ਵਿੱਚ ਕੀਤੇ ਹੋਣ, ਪੰਜ ਵਿਸ਼ੇ ਤਿਆਗੀ ਹੋਵੇ, ਪੰਜ ਵਿਕਾਰ ਕਾਬੂ ਕੀਤੇ ਹੋਣ, ਪੰਜ ਪ੍ਰਾਣਾਂ ਦਾ ਨਿਰੋਧ ਕੀਤਾ ਹੋਵੇ, ਪੰਜੇ ਤੱਤਾਂ ਦੀ ਧਾਰਨਾ ਵਾਲਾ ਹੋਵੇ, ਖਿਮਾ ਤੇ ਨਿਮਰਤਾ ਵਾਲਾ ਹੋਵੇ, ਪਰ ਜੇ ਪਰਮਾਤਮਾ ਦਾ ਜਸ ਰੂਪ ਨੱਕ ਨਹੀਂ ਹੈ ਤਾਂ ਐਸੇ ਬੱਤੀ ਲੱਖਣ ਜਿਹੜੇ ਅੰਤਰੀਵ ਕਹੇ ਨਾ ਉਹ ਮਨੁੱਖ ਸੋਭਾ ਨਹੀਂ ਪਾਉਂਦਾ ਹੈ।
ਦੂਧ ਕਟੋਰੈ ਗੱਡਵੈ ਪਾਣੀ।
ਇੱਕ ਵਾਰੀ ਭਗਤ ਨਾਮਦੇਵ ਜੀ ਦੇ ਸਾਧ ਸਿੰਘ ਜੀ ਜਿਹੜਾ ਪਿਤਾ ਲਿਖਿਆ ਨਾ ਕੰਮ ਕੇਤੇ ਉਪਯੋਗ ਚੱਲਿਆ ਭਾਈ ਗੁਰਦਾਸ ਨੇ, ਮਹਾਂਪੁਰਖਾਂ ਨੇ ਨਿਰਣ ਕੀਤਾ ਵੀ ਕਈ ਗ੍ਰੰਥਾਂ ਚ ਤਾਂ ਇਹ ਲਿਖਿਆ ਵੀ ਪਿਤਾ ਦੇ, ਪਰ ਕਈ ਭਗਤ ਮਾਲਾ ਚ ਲਿਖਿਆ ਵੀ ਨਾਨਾ ਸੀ ਇਹਨਾਂ ਦਾ। ਇਹਦੀ ਮਾਂ ਦਾ ਬਾਪ ਸੀ, ਉਹ ਮਾਂ ਦੀ ਰੀਸ ਉਹ ਪਿਤਾ ਕਹਿੰਦੀ ਸੀ, ਇਹ ਵੀ ਨਾਨੇ ਨੂੰ ਪਿਓ ਕਹਿਣ ਲੱਗ ਪਿਆ ਸੀ, ਤੇ ਇਸ ਕਰਕੇ ਇਹਦਾ ਨਾਨਾ ਕਿਤੇ ਚੱਲਿਆ ਕੰਮ ਨਗਰ ਦੇ ਵਿੱਚ। ਇਹ ਰੋਜ਼ ਕਹਿੰਦਾ ਸੀ ਵੀ ਆਪਣੀ ਮਾਂ ਦੀ ਰੀਸ, ਪਿਤਾ ਜੀ ਕਹਿੰਦਾ ਸੀ ਪਿਤਾ ਜੀ ਮੈਨੂੰ ਕਿਤੇ ਮੌਕਾ ਦਿਓ, ਮੈਂ ਵੀ ਕਿਤੇ ਮੰਦਰ ਤੇ ਪੂਜਾ ਕਰਾਂ ਭਗਵਾਨ ਦੀ, ਠਾਕਰਾਂ ਨੂੰ ਭੋਗ ਲਵਾਂ। ਉਹ ਕਿਤੇ ਕੰਮ ਪੈ ਗਿਆ, ਕੰਮ ਕਿਤੇ ਪੁੱਛ ਲਿਆ, ਨਾਮਦੇਵ ਨੂੰ ਆਖ ਸਧਾਇਆ, ਠਾਕਰ ਦੀ ਸੇਵਾ ਕਰੀ, ਦੁੱਧ ਪਿਆਵਣ ਕਹਿ ਸਮਝਾਇਆ। ਬਾਲਕ ਅਵਸਥਾ ਸੀ, ਉਹ ਜਿਵੇਂ ਉਹਨੂੰ ਠਾਕਰ ਦੇ ਭੋਗ ਲਾਉਣ ਦੀ ਪ੍ਰਕਿਰਿਆ ਸਮਝਾਈ, ਤੇ ਉਹ ਬਚਪਨ ਦੇ ਵਿੱਚ ਇਹ ਸਾਰੀ ਇਹ ਬਚਪਨ ਦੀ ਸਾਖੀ ਹੈ ਜਿਹੜੀ ਨਾਮਦੇਵ ਬਾਅਦ ਦੇ ਵਿੱਚ ਫਿਰ ਇਹ ਗੁੰਥਨ ਕੀਤੀ ਹੈ। ਉਦੇਸ਼ ਕਥਨ ਕਰਦੇ ਨੇ ਵੀ ਆਪਣੇ ਭਗਤ ਦਾ ਭੋਲਾ ਸੁਭਾਅ ਉਹਦੇ ਤੇ ਕਿਵੇਂ ਪ੍ਰਸੰਨ ਹੋ ਜਾਂਦਾ ਹੈ, ਉਹ ਆਪਣੀ ਸਾਰੀ ਦ੍ਰਿਸ਼ਟੀ ਦੇ ਕੇ ਕਿਵੇਂ ਭਰਮ ਕੱਟ ਦਿੰਦਾ ਹੈ। ਉਹ ਕਹਿੰਦੇ ਵੀ ਜਦੋਂ ਮੇਰਾ ਦੇ ਨਾਨਾ ਜੀ ਚਲਿਆ ਗਿਆ, ਕੰਮ ਕਿਤੇ ਬਾਹਰ ਪੈ ਗਿਆ, ਤੇ ਬਚਪਨ ਸੀ ਮੈਂ ਉਹੀ ਪ੍ਰਕਿਰਿਆ ਸਾਰੀ, ਹੁਣ ਉਹ ਸਾਰੀ ਸਾਖੀ ਸ਼ੁਰੂ ਕਰਦੇ ਨੇ।
ਦੂਧ ਕਟੋਰਾ ਗੱਡਵੈ ਪਾਣੀ,
ਤੇ ਉਹਦੇ ਚ ਕਟੋਰਾ ਕੌਲੇ ਦਾ ਨਾਮ ਹੈ, ਉਹਦੇ ਵਿੱਚ ਤਾਂ ਦੁੱਧ, ਗੜਬੇ ਦੇ ਵਿੱਚ ਪਾਣੀ ਭਰ ਲਿਆ। ਤੇ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਮੈਂ ਉਸ ਵੇਲੇ ਫਿਰ
ਕਪਲ ਗਾਏ ਨਾਮੈ ਦੁਹੇ ਆਨੇ,
ਤੇ ਨਾਮਦੇਵ ਜੀ ਕਥਨ ਕਰਦੇ ਮੈਂ ਕਪਲ ਗਾਏ, ਕਾਲੇ ਰੰਗ ਦੇ ਥਣਾਂ ਵਾਲੀ ਜਿਹੜੀ ਗਾਂ ਹੈ, ਬਾਕੀ ਚਿੱਟੀ ਹੋਵੇ ਲਾਲ ਹੋਵੇ, ਥਣ ਦੇ ਉੱਤੇ ਚਟਾਕ ਕਾਲੇ ਹੋਣ ਉਹਨੂੰ ਕਪਲਾਂ ਗਊ ਕਹਿੰਦੇ ਆ। ਇਹ ਜਿਹੜੀ ਸਾਧ ਸਿੰਘ ਜੀ ਕਾਮਧੇਨ ਗਊ ਨਿਕਲੀ ਸੀ ਸਮੁੰਦਰ ਚੋਂ, ਉਹਦੀ ਨਸਲ ਦੀ ਭਾਮ ਹੈ ਇਹ, ਇਹਦਾ ਦੁੱਧ ਜ਼ਿਆਦਾ ਸ੍ਰੇਸ਼ਟ ਮੰਨਿਆ। ਇਹ ਦੋਹ ਨਾਮ ਹੈ ਚੋਣ ਦਾ, ਚੋ ਕੇ ਆਨੀ ਲਿਆਉਣਾ ਕੀਤੀ।
ਦੁੱਧ ਪੀਓ ਗੋਬਿੰਦੇ ਰਾਏ,
ਮੈਂ ਮੰਦਰ ਵਿੱਚ ਠਾਕਰਾਂ ਦੇ ਅੱਗੇ ਬੇਨਤੀ ਕੀਤੀ, ਹੇ ਰਾਏ ਰਾਜਾ ਰੂਪ ਗੋਬਿੰਦੇ ਪਰਮਾਤਮਾ, ਮੇਰਾ ਦੁੱਧ ਮੈਂ ਲਿਆਂਦਾ, ਇਹਨੂੰ ਪੀਓ ਪੀਣਾ ਕਰੋ ਜੀ।
ਦੁੱਧ ਪੀਓ ਮੇਰੋ ਮਨ ਪਤੀਆਏ,
ਜੇ ਤੁਸੀਂ ਦੁੱਧ ਪੀਣਾ ਕਰੋਗੇ ਮੇਰਾ ਮਨ ਪਤੀਆਏ ਪਤੀ ਜਾਵੇਗਾ, ਮੈਨੂੰ ਭਰੋਸਾ ਹੋ ਜਾਵੇਗਾ ਕਿ ਤੁਸੀਂ ਮੇਰੇ ਪਿਤਾ ਨਾਨਾ ਜੀ ਤੋਂ ਦੁੱਧ ਪੀਨੇ ਹੋ, ਮੇਰੇ ਕੋਲੋਂ ਵੀ ਪੀ ਲਿਆ।
ਨਾਹੀ ਤਾਂ ਘਰ ਕੋ ਬਾਪ ਰਿਸਾਇ,
ਨਹੀਂ ਤਾਂ ਮੇਰੀ ਮਾਤਾ ਦਾ ਪਿਤਾ ਬਾਪੂ ਰੁੱਸ ਜਾਊਗਾ, ਮੇਰੇ ਨਾਲ ਕਹੂਗਾ ਤੈਨੂੰ ਦੁੱਧ ਹੀ ਨਹੀਂ ਪਾਉਣਾ ਆਇਆ, ਤੇ ਨਹੀਂ ਤਾਂ ਘਰ ਨੂੰ ਸੰਭਾਲਣ ਵਾਲੀ ਮੇਰੀ ਮਾਂ ਦਾ ਬਾਪ ਪਿਤਾ ਮੇਰਾ ਨਾਨਾ ਮੇਰੇ ਨਾਲ ਗੁੱਸੇ ਹੋਜੂ, ਰਿਸਾਇ ਗੁੱਸੇ ਹੋ ਜਾਊਗਾ, ਦੁੱਧ ਕਿਉਂ ਨਹੀਂ ਪਿਆਇਆ ਹੈ, ਮੈਂ ਲਾਂਭਾ ਨਹੀਂ ਲੈਣਾ ਚਾਹੁੰਦਾ। ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਸੋਨ ਕਟੋਰੀ ਅੰਮ੍ਰਿਤ ਭਰੀ,
ਸੋਨੇ ਦੀ ਕਟੋਰੀ ਅੰਮ੍ਰਿਤ ਰੂਪ ਦੁੱਧ, ਇੱਥੇ ਅੰਮ੍ਰਿਤ ਦੁੱਧ ਨੂੰ ਕਿਹਾ ਜੀ, ਉਹ ਦੁੱਧ ਦੀ ਭਰ ਲਈ ਹੈ।
ਲੈ ਨਾਮੈ ਹਰ ਆਗੈ ਧਰੀ,
ਨਾਮਦੇਵ ਜੀ ਕਥਨ ਕਰਦੇ ਮੈਂ ਦੁੱਧ ਨਾਲ ਭਰੀ ਕਟੋਰੀ ਹਰ ਪਰਮਾਤਮਾ ਦੇ ਅੱਗੇ ਧਰ ਦਿੱਤੀ, ਕਿ ਲਓ ਜੀ ਦੁੱਧ ਪੀ ਲੋ।
ਏਕ ਭਗਤ ਮੇਰੇ ਹਿਰਦੈ ਬਸੈ,
ਜਦੋਂ ਭਗਤ ਨਾਮਦੇਵ ਜੀ ਇੰਨਾ ਕਹਿਣ ਤਾਂ ਪ੍ਰਭੂ ਦੁੱਧ ਨਾ ਪੀਤਾ, ਭਗਤ ਜੀ ਨੇ ਹੱਠ ਕੀਤਾ ਕਿ ਤੁਸੀਂ ਦੁੱਧ ਨਹੀਂ ਪੀਂਦੇ, ਨਾਨਾ ਜੀ ਕੋਲ ਰੋਜ਼ ਪੀਂਦੇ ਸੀ, ਮੇਰੀ ਮਾਤਾ ਦੇ ਪਿਤਾ ਕੋਲ ਰੋਜ਼ ਪੀਂਦੇ ਸੀ, ਕਿਉਂ ਨਹੀਂ ਪੀਂਦੇ, ਦੁੱਧ ਨਾ ਪੀਤਾ। ਕਹਿੰਦਾ ਜੇ ਦੁੱਧ ਨਹੀਂ ਪੀਓਗੇ ਮੈਂ ਵੀ ਨਹੀਂ ਕੁਛ ਖਾਊਂਗਾ। ਭਗਤ ਜੀ ਨੇ ਸਾਧ ਸਿੰਘ ਜੀ ਤੋਂ ਫੇਰ ਵੀ ਨਾ ਦੇਖਿਆ ਵੀ ਕੰਮ ਸੂਤ ਨਹੀਂ ਆਇਆ, ਕਟਾਰ ਚੱਕ ਲਈ, ਕਹਿੰਦਾ ਸਾਧ ਸਿੰਘ ਥੋੜਾ ਛੋਟਾ ਜਿਹਾ ਬੱਚਾ ਮਰਨ ਵਾਸਤੇ ਤਿਆਰ ਹੋ ਗਿਆ ਵੀ ਜੇ ਤੁਸੀਂ ਦੁੱਧ ਨਹੀਂ ਪੀਂਦੇ ਮੈਂ ਅਲਾਂਭਾ ਨਹੀਂ ਲੈਣਾ, ਮਰ ਜਾਊਂਗਾ ਕਟਾਰ ਮਾਰ ਕੇ। ਉਸ ਵੇਲੇ ਆਕਾਸ਼ਬਾਣੀ ਹੋ ਗਈ, ਤੇ ਉਸ ਵੇਲੇ ਜੋ ਆਕਾਸ਼ਬਾਣੀ ਹੋਈ ਉਹ ਵੀ ਅੱਗੇ ਦੱਸਦੇ ਨੇ, ਕਹਿੰਦੇ ਉਧਰ ਲਕਸ਼ਮੀ ਦੇ ਕੋਲ ਬੈਠੇ ਨਾਰਾਇਣ ਜੀ ਖਿੜਖਿੜ ਕਰਕੇ ਹੱਸ ਪਏ। ਲਕਸ਼ਮੀ ਕਹਿੰਦੀ ਸਵਾਮੀ ਹੱਸੇ ਹੋ? ਕਹਿੰਦੇ ਭਗਤ ਨੇ ਮੇਰਾ ਹਾਸਾ ਕਢਾਤਾ, 5 ਵਰ੍ਹਿਆਂ ਦੀ ਉਮਰ ਹੈ, ਕਹਿੰਦੇ ਉਹ ਮੈਨੂੰ ਭਗਤ ਮੇਰੇ ਹਿਰਦੇ ਚ ਵੱਸਦਾ। ਲੋਕੀ ਤਾਂ ਕਹਿੰਦੇ ਭਗਤ ਜਿਹੜੇ ਨੇ ਉਹਨਾਂ ਦੇ ਹਿਰਦੇ ਚ ਰੱਬ ਵੱਸਦਾ, ਕਹਿੰਦੇ ਇਹੋ ਜਿਹੇ ਭਗਤ ਤਾਂ ਮੇਰੇ ਹਿਰਦੇ ਚ ਵੱਸਦੇ ਆਖੇ। ਉਹ ਵਚਨ ਕਹਿੰਦੇ ਹਨ ਏਕ
ਏਕ ਭਗਤ ਮੇਰੇ ਹਿਰਦੈ ਵਸੈ।
ਤੇ ਇਸ ਕਰਕੇ ਭਾਈ ਇਹ ਦੇਖੋ ਵੀ ਤੁਹਾਡੇ ਕੋਲ ਹਿਰਦੇ ਲਾਣ ਵਾਲਾ ਕਿਸੇ ਕੋਲ ਪੜ੍ਹ, ਇਹ ਦਲਾਂ ਨਾਲ ਸ਼ੁੱਧ ਮੰਨਣਾ। ਇਸ ਕਰਕੇ ਨੋਟ ਕਰ ਲਓ, ਏਕ ਭਗਤ ਮੇਰੇ ਹਿਰਦੈ ਵਸੈ। ਜਦੋਂ ਭਗਵਾਨ ਜੀ ਨੇ ਪ੍ਰਗਟ ਹੋ ਕੇ ਸਾਧ ਸਿੰਘ ਜੀ ਕਹਿੰਦੇ ਭਗਤ ਮੇਰੇ ਹਿਰਦੇ ਚ ਵੈਸੇ ਵਸਦਾ, ਕਹਿਣ ਲੱਗੇ ਹੁਣ ਮੈਨੂੰ ਜਾਣਾ ਪੈਣਾ ਲਕਸ਼ਮੀ, ਜੇ ਮੇਰਾ ਬਾਲ ਭਗਤ ਮਰ ਗਿਆ ਮੈਨੂੰ ਲਾਜ ਲੱਗਜੂ, ਮੈਂ ਇਹ ਬੱਚਾ ਹੈ ਇਹ ਭਾਵਨਾ ਦੇ ਵਿੱਚ ਆਇਆ, ਇਹਨੂੰ ਇਹ ਨਹੀਂ ਪਤਾ ਵੀ ਇਹਦਾ ਜਿਹੜਾ ਨਾਨਾ ਭੋਗ ਲਾਉਂਦਾ ਸੀ ਦ੍ਰਿਸ਼ਟੀ ਭੋਗ ਲਾਉਂਦਾ ਸੀ ਇਹ ਸੱਚੀ ਮਿੱਚੀ ਮੰਨਦਾ, ਮੈਨੂੰ ਪ੍ਰਗਟ ਹੋਣਾ ਪੈਣਾ ਹੁਣ ਕਿਉਂਕਿ ਮੈਂ ਵਿਸ਼ਵਾਸ ਦਾ। ਉਸੇ ਵੇਲੇ ਸਾਧ ਸਿੰਘ ਜੀ ਇਹ ਭਾਣਾ ਵਰਤਿਆ ਦੇ ਨਾਮਦੇਵ ਨੂੰ ਦੇਖ ਕੇ ਨਾਰਾਇਣ ਜੀ ਹੱਸ ਪਏ। ਬੋਲੋ ਜੀ,
ਨਾਮੇ ਦੇਖ ਨਾਰਾਇਣ ਹੱਸੈ।
ਲਕਸ਼ਮੀ ਨੇ ਹਾਸਾ ਪੁੱਛਿਆ ਸੀ, ਕਹਿੰਦਾ ਵੀ ਮੈਂ ਦੇਖਦਾ ਵੀ ਬੜੇ ਨਿਆਰੇ ਭਗਤ ਨੇ ਮੇਰੇ, ਲੋਕ ਤਾਂ ਕਹਿੰਦੇ ਨੇ ਵੀ ਰੱਬ ਦੇ ਚੋਜ ਨਿਆਰੇ ਨੇ, ਕਹਿੰਦੇ ਮੇਰੇ ਭਗਤਾਂ ਦੇ ਚੋਜ ਵੀ ਨਿਆਰੇ ਨੇ। ਛੋਟੀ ਜਿਹੀ ਉਮਰ ਹੈ, ਨਿੱਕਾ ਜਿਹਾ ਬੱਚਾ, ਮਰਨ ਵਾਸਤੇ ਤਿਆਰ ਹੋ ਗਿਆ ਵੀ ਜੇ ਦੁੱਧ ਨਹੀਂ ਪੀਂਦਾ ਮੈਂ। ਨਾਮੇ ਦੇਖ ਨਾਰਾਇਣ ਹੱਸੈ, ਹੱਸ ਪਏ, ਕਹਿੰਦੇ ਮੇਰਾ ਹਾਸਾ ਨਿਕਲ ਗਿਆ। ਭਗਵਾਨ ਜੀ ਹੱਸੇ ਤੇ ਭਗਵਾਨ ਨੇ ਕਿਹਾ ਨਾਮਦੇਵ ਆਕਾਸ਼ਵਾਣੀ ਦਿੱਤੀ ਪਹਿਲਾਂ, ਉਹ ਪੱਥਰ ਦੁੱਧ ਨਹੀਂ ਪੀਂਦਾ ਹੁੰਦਾ ਭਲਿਆ, ਭਗਤ ਨਾਮਦੇਵ ਜੀ ਨੇ ਆਪਣੇ ਭੋਲੇ ਭਾਲੇ ਸੁਭਾਅ ਦੇ ਕਾਰਨ, ਕਹਿੰਦੇ ਜੇ ਪੱਥਰ ਦੁੱਧ ਨਹੀਂ ਪੀਂਦਾ ਹੁੰਦਾ ਪੱਥਰ ਬੋਲਦਾ ਵੀ ਨਹੀਂ ਹੁੰਦਾ, ਫਿਰ ਹੁਣ ਜਿਹੜਾ ਤੁਸੀਂ ਬੋਲਦੇ ਹੋ ਤੁਸੀਂ ਆਓ ਮੇਰਾ ਦੁੱਧ ਤੁਸੀਂ ਪੀਓ। ਭਗਵਾਨ ਜੀ ਪ੍ਰਸੰਨ ਹੋ ਗਏ, ਦੁੱਧ ਪੀਣਾ ਸ਼ੁਰੂ ਕੀਤਾ। ਜਦੋਂ ਦੁੱਧ ਪੀਣ ਲੱਗੇ ਬੱਚਾ ਸੀ ਸਾਧ ਸਿੰਘ ਜੀ, ਤੇ ਭਗਵਾਨ ਜੀ ਦੇ ਬਾਂਹ ਨੂੰ ਹੱਥ ਪਾ ਲਿਆ, ਕਹਿੰਦੇ ਕਿਉਂ, ਕਹਿੰਦਾ ਥੋੜਾ ਜਿਹਾ ਮੇਰੇ ਵਾਸਤੇ ਵੀ ਛੱਡ ਦਿਓ, ਮੇਰਾ ਨਾਨਾ ਚ ਲੈਂਦਾ ਹੁੰਦਾ ਸੀ ਕਿਤੇ, ਜੇ ਸਾਰੇ ਪੀ ਲਿਆ ਤੁਸੀਂ ਉਹ ਫਿਰ ਮੈਂ ਵੀ ਤਾਂ ਥੋੜਾ ਜਿਹਾ ਸੀਤ ਪ੍ਰਸ਼ਾਦ ਨਹੀਂ ਲੈਣਾ ਮੈਂ, ਬੁੱਕਲ ਚ ਲੈ ਲਿਆ। ਕਹਿੰਦੇ ਲੈ ਪੁੱਤਰ। ਉਹ ਜਦੋਂ ਸਾਧ ਸਿੰਘ ਨਾਮਦੇਵ ਜੀ ਨੇ ਮੂੰਹ ਦੇ ਨਾਲ ਲਾਇਆ, ਬ੍ਰਹਮ ਗਿਆਨ ਹੋ ਗਿਆ, ਬਚਪਨ ਦੇ ਵਿੱਚ ਹੀ ਦ੍ਰਿਸ਼ਟੀ ਖੁੱਲ ਗਈ, ਸਾਰੇ ਥਾਈ ਜੋਤ ਦੇਖਣ ਲੱਗੀ। ਕਹਿੰਦੇ ਲੈ ਹੁਣ ਤੋਂ ਬਾਅਦ ਹੱਠ ਨਾ ਕਰੀ ਪੁੱਤਰ, ਮੈਂ ਤੇਰੇ ਤੇ ਪ੍ਰਸੰਨ ਹਾਂ, ਮੈਨੂੰ ਸਾਰੀ ਜਗ੍ਹਾ ਹੀ ਦੇਖਿਆ ਕਰ ਹੁਣ ਤੂੰ, ਇਹ ਮੇਰਾ ਵਿਆਪਕ ਸਰੂਪ ਹੈ ਵਾਸਤਵ ਰੂਪ। ਐ ਸਾਧ ਸਿੰਘ ਜੀ ਜਿਸ ਵੇਲੇ
ਦੁੱਧ ਪਿਆਏ ਭਗਤ ਘਰ ਗਿਆ,
ਜਿਸ ਵੇਲੇ ਭਗਵਾਨ ਨੂੰ ਦੁੱਧ ਪਿਆ ਕੇ ਭਗਤ ਨਾਮ ਦੀ ਆਪਣੇ ਘਰ ਚਲਾ ਗਿਆ,
ਨਾਮੇ ਹਰ ਕਾ ਦਰਸ਼ਨ ਪਿਆ।
ਇਉਂ ਸਾਧ ਸਿੰਘ ਜੀ ਮਾਂ ਨੂੰ ਕਹਿ ਦਿੱਤਾ, ਮਾਂ ਵੀ ਭਗਵਾਨ ਨੇ ਇਸ ਤਰ੍ਹਾਂ ਦਰਸ਼ਨ ਦਿੱਤੇ ਨੇ, ਭਗਤ ਨਾਮਦੇਵ ਜੀ ਕਥਨ ਕਰਦੇ ਨੇ ਇਸ ਪ੍ਰਕਾਰ ਮੈਨੂੰ ਹਰ ਪਰਮਾਤਮਾ ਦਾ ਦਰਸ਼ਨ ਦੀਦਾਰ ਪਿਆ ਹੋਇਆ। ਸਾਧ ਸਿੰਘ ਜੀ ਘਟਨਾ ਮਹਾਂਪੁਰਸ਼ਾਂ ਨੇ ਸੁਣਾਈ ਸੀ, ਉਹਨਾਂ ਨੂੰ ਦੱਸੀ ਸੀ ਵਿਧ ਪ੍ਰੂਫ, ਹੁਣ ਮੈਨੂੰ ਉਹ ਜਗ੍ਹਾ ਦਾ ਤਾਂ ਨਹੀਂ ਪਤਾ ਹੈ। ਉਹ ਕਹਿੰਦੇ ਇੱਕ ਗੁਰਸਿੱਖ ਪਰਿਵਾਰ ਸੀ, ਘਰੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼, ਗੁਰਸਿੱਖ ਪਰਿਵਾਰ ਲੜਕੀਆਂ ਸੀ, ਇਹੋ ਜਿਹੀ ਲੜਕੀ ਇੱਕ ਵੈਨਕੂਵਰ ਚ ਵੀ ਦੇਖੀ ਹੈ, ਇਸ ਤਰ੍ਹਾਂ ਦੀ ਭਾਵਨਾ ਮਿਲਦੀ ਹੈ। ਸਾਖੀ ਮਾਂ ਬਾਪ ਕਹਿੰਦੇ ਕੁੜੀ ਇਹ ਨਿਆਣਿਆਂ ਦੀ ਪਰਮਾਤਮਾ ਸੁਣ ਲੈਂਦਾ, ਅਸੀਂ ਤਾਂ ਅਰਦਾਸਾਂ ਕਰਕੇ ਥੱਕ ਗਏ, ਤੂੰ ਵੀਰਾ ਮੰਗ ਲੈ। ਉਹ ਸਾਸ ਜੀ ਕਹਿੰਦੀ ਠੀਕ ਹੈ ਵੀ, ਕਹਿੰਦੀ ਕਿਸ ਤਰ੍ਹਾਂ ਮੰਗਾਂ, ਕਹਿੰਦੇ ਦੁੱਧ ਪਿਆ ਕੇ ਨਾ ਵੀ ਦੁੱਧ ਦਾ ਭੋਗ ਲਵਾ ਦੇ। ਉਹਨਾਂ ਤਾਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਨੇ ਜਿਵੇਂ ਕਿਰਪਾਨ ਭੇਟ ਕੀਤੀ ਲਵਾ ਕੇ। ਉਹ ਸਾਸ ਜੀ ਬਹਿ ਗਈ, ਭੋਲਾ ਕੁੜੀ ਦਾ ਸੁਭਾਅ, ਕਿਤੇ ਜਨਮਾਂ ਦੀ ਕਮਾਈ ਸੀ ਪਿਛਲੀ। ਉਹ ਇੱਕੋ ਗੱਲ ਕਹੀ ਜਾਵੇ, ਬਾਬਾ ਜੀ ਦੁੱਧ ਪੀ ਲਓ ਬੀਰਾ ਦੇ ਦਿਓ, ਬਾਬਾ ਜੀ ਦੁੱਧ ਪੀ ਲਓ ਬੀਰਾ ਦੇ ਦਿਓ, ਦੋ ਵਾਰ ਦਸ ਵਾਰ ਕਹਿੰਦੀ ਰੋਣ ਲੱਗ ਗਈ, ਉੱਚੇ ਉੱਚੇ ਰੋਣ ਲੱਗ ਗਈ। ਕਹਿੰਦੀ ਜੇ ਦੁੱਧ ਨਹੀਂ ਪੀਓਗੇ ਮੈਂ ਮਰ ਜੂੰ, ਮੈਂ ਤਾਂ ਅੱਜ ਬੀਰਾ ਲੈ ਕੇ ਜਾਣਾ। ਉਸ ਵੇਲੇ ਸਾਧ ਸਿੰਘ ਜੀ ਗੁਰੂ ਸਾਹਿਬ ਜੀ ਪ੍ਰਗਟ ਹੋ ਕੇ ਕੁੜੀ ਦੇ ਹੱਥੋਂ ਦੁੱਧ ਪੀਤਾ, ਕਹਿੰਦੇ ਜਾ ਪੁੱਤਰ ਬੀਰਾ ਆਜੂਗਾ ਪਰ ਸਾਲ ਇੱਕ ਤੋਂ ਬਾਅਦ ਆਊਗਾ, ਸਾਲ ਦੇ ਵਿੱਚ ਆਊ। ਉਹ ਦੁੱਧ ਪਿਆ ਕੇ ਗੜਬੀ ਹੁਣ ਸਾਧ ਸਿੰਘ ਜੀ ਲੈ ਕੇ ਆਈ ਖਾਲੀ, ਕਹਿੰਦੀ ਲਿਆ ਬੱਚੇ ਵੀ ਭੋਗ ਲਵਾਇਆ ਜੀ, ਕਹਿੰਦੀ ਹਾਂ ਵੀ ਬੀਰਾ ਸਾਲ ਨੂੰ ਮਿਲੂਗਾ। ਕਹਿੰਦੇ ਹੈਂ ਗੜਬੀ ਦਾ ਦੁੱਧ ਕਿੱਥੇ ਗਿਆ? ਕਹਿੰਦੀ ਗੁਰੂ ਸਾਹਿਬ ਨੇ ਪੀਤਾ। ਇਹ ਸਾਧ ਸਿੰਘ ਜੀ ਐਂ ਪ੍ਰਤੱਖ ਘਟਨਾ, ਕੋਈ ਅਸਚਰਜ ਬਾਤ ਨਹੀਂ, ਜੇ ਨਾਮਦੇਵ ਨੂੰ ਮਿਲ ਸਕੇ ਗੁਰਸਿੱਖ ਬੱਚੀ ਨੂੰ ਮਿਲੀ। ਤੇ ਇਉਂ ਸਾਧ ਸਿੰਘ ਫਿਰ ਸਾਲ ਬਾਅਦ ਉਹਨਾਂ ਦੇ ਲੜਕਾ ਹੋਇਆ ਸੀ। ਇਸ ਕਰਕੇ ਭਾਈ ਨਾਮਦੇਵ ਅਜੇ ਵੀ ਜਿਉਂਦਾ, ਨਾਮਦੇਵ ਦਾ ਬਚਪਨ ਅਜੇ ਵੀ ਜਿਉਂਦਾ ਹੈ, ਪਰ ਸਾਡੇ ਗੁਰਸਿੱਖਾਂ ਦੇ ਘਰ ਇਹੋ ਜਿਹੇ ਨਿਆਣੇ ਜੰਮਣੇ ਬੰਦ ਹੋ ਗਏ ਹੁਣ। ਇਸ ਤਰ੍ਹਾਂ ਦੇ ਉਹ ਗੁਰਸਿੱਖ ਬੱਚਾ ਸੀ, ਮੇਰੇ ਯਾਦ ਆ ਗਈ ਬਰਿਆਂ ਦੀ ਘਟਨਾ। ਸਾਧ ਸਿੰਘ ਜੀ ਉਹ ਆਪ ਜੀ ਨੂੰ ਦੱਸਿਆ, ਹੁਣ ਅੰਤਰੀ ਭਾਵ ਸੁਣੋ ਇਸ ਦਾ।
ਦੂਧ ਕਟੋਰੇ ਗੜਵੇ ਪਾਣੀ,
ਇਹ ਦੂਸਰਾ ਅਰਥ ਹੈ ਜੀ, ਸ਼ਰਧਾ ਰੂਪੀ ਕਟੋਰੇ ਦੇ ਵਿੱਚ निष्काम कर्मा रूपी दुध अंतशकरण रूपी गड़बे दे अंदर प्रेम रूपी पानी पाउणा भाई। ऊं तां धारना च बथेरा आपां पढ़दे आं ना वी विच गड़बे दे पानी कटोरे विच दुध पा लिया, विच गड़बे दे पानी कटोरे विच दुध पा लिया, पर असली देखो तां सही वी कटोरा किहड़ा है जिहड़ा नामदेव जी कहिंदे ना, ओह दुध किहड़ा है? श्रद्धा रूपी कटोरे दे विच निष्काम कर्म रूपी दुध अते अंतशकरण रूपी गड़बे दे च प्रेम रूपी पानी नूं पौना कीता है।
कपल गाए नामे दोहे आनी,
नामदेव जी कथन करदे ने बुद्ध रूपी कपलां गऊ कोलों निष्काम कर्मा रूपी दुध चोके लियाउणा कीता है जी।
दूध पियो गोबिंदे राय,
हे राय प्रकाश रूप गोबिंदे परमात्मा मेरा लियांदा निष्काम कर्मा रूपी दुध पीणा करो, भाव निष्काम कर्म सकारथ कर दो जी।
दूध पियो मेरो मन पतियाए,
तुसी निष्काम कर्म रूपी दुध पीना करो मेरे मन च तुहाडे उपर भरोसा आ जावेगा।
नाही ता घर को बाप रसाए,
ते नहीं ता मेरे शरीर रूपी घर दा ईश्वर रूपी पिता नाराज हो जावेगा कि तू ब्रह्म नू सख्यात नहीं कर सकिया, ओ मेरा बाप है ईश्वर ब्रह्म, ते इस करके थांबे जे तू साक्षात ना होया ता मेरा बाप ईश्वर नाराज हो जाएगा जा मेरा गुरु नाराज हो जाएगा, कादी कमाई तू कीती है रब नू ईश्वर नू प्रगट नहीं कर सकया ब्रह्म नू
रहाओ।
अस्थाई देके फरमाउंदे आ जी,
सोयन कटोरी अमृत भरी,
शुद्ध अंतस्करण भी कटोरी निष्काम कर्मा रूपी अमृत दुध नाल भरी भरना कीती है।
लै नामे हर आगे तरी,
मैं नामदेव ने ओ कटोरी लै करके जेड़ी अंतस्करण रूपी कटोरी है ना निष्काम कर्मा रूपी अमृत दुध नाल भरी हुई, ओ मैं नामदेव ने कटोरी लैके प्रभु दे अगे सन्मुख होना रूप रखना कीती है।
एक भगत मेरे हिरदा बसा,
एक परमात्मा दे भगत ही मेरे हिरदे विच बसदे प्यारे लगदे न, मैनू नहीं चंगे लगदे मायाधारी लोक, ते प्रभु दे साक्षात होके कहा के नामदेव एक भगत ही ए प्रभु साक्षात हो गए, कहा कि एक भगत मेरे हिरदे च बसदे, एक भगती करन वाले ही मेरे हिरदे च बसदे, जग करन वाले कर्मकांड करन वाले ओ नहीं एक भगत ही, इहदे एक भगत दा मतलब भी एक भगत होर बाकी भगत नहीं है, एक भगती करन वाले ही मेरे हिरदे च बसदे ने। इउं नामदेव जी प्रेमा भगती नूं देख के प्रभु जी हस पए, ए खुश हो गए हन।
नामे देख नारायण हसै,
इउं नाम दे विच जिहड़े जुड़े होए न ते जिन्हां दे विच मैं ना नहीं है उन्हां नूं देख के नारायण जी हस पे भी हुण तू मेरा रूप हो गया तेरे विच मैं नहीं रही है।
दूध पियाए भगत घर गया,
इउं प्रभु दी भगती प्रेमा भगती देख के हसे, मैं तो परे होना देख के हसे, फिर दूध पियाए भगत कर गया। इस प्रकार निष्काम कर्मा रूपी दूध पिया के भगत नामदेव जी स्वयं स्वरूप रूपी घर में चला गया।
नामे हर का दर्शन पया,
इउं भगत नामदेव जी कथन कर दिया इस प्रकार इउं सानू परमात्मा दा दर्शन प्राप्त होया अंतरी भाव दे विच ते इस ढंग दे नाल होया तुहानू होएगा, ते बचपन दे विच सरगुण स्वरूप धार के मैनू इउं मिलिया, ते अंतर भाव दे विच इह दोनों पक्खां दे उपदेश इक्को ही शब्द विच कथन कीते न। आओ हुण साहिब सिंह जी इत्थे समाप्ती है, पुल्लां चुकां दी सतगुरु खिमा करन जी।
दूध पियाए भगत कर गया, नामे हर का दर्शन पया,
वाहिगुरु जी का खालसा वाहिगुरु जी की फतेह।